ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਉਂ ਜਿਉਂ ਤੇਰਾ ਹੁਕਮ ਤਿਵੇਂ ਤਿਵ ਹੋਵਣਾ, ਜਿਹਾਂ ਜਿਹਾਂ ਰੱਖੀ ਆਦਤ ਜਾਏ ਖੜੋਵਣਾ। ਜਪ ਜਪ ਤੁਧ ਨਿਰੰਕਾਰ ਭਰਮ ਭੁੱਖ ਹੋਵਣਾ, ਨਾਮ ਤੇਰੇ ਕਾ ਰੰਗ ਦੁਰਮਤ ਧੋਵਣਾ। ਜੋ ਤੇਰੇ ਨਾਇਰ ਤਿਸ ਜੋਨ ਨ ਜੋਵਣਾ, ਅੰਤਰ ਬਾਹਰ ਇੱਕੋ ਨੈਣ ਅਲੋਵਣਾ। ਜਿਨੀ ਪਛਾਤਾ ਹੁਕਮ ਤਿਨ ਕਦੇ ਨਾ ਰੋਵਣਾ, ਨੌ ਨਾਨਕ ਬਖਸ਼ੀਸ਼ ਮਨ ਮਾਹੇ ਪ੍ਰੋਵਣਾ। ਜਿਉਂ ਬੁਲਾਵੇਂ ਤਿਉਂ ਬੋਲਾਂ, ਸਵਾਮੀ ਕੁਦਰਤ ਕਰਨ ਹਮਾਰੀ, ਸਭ ਸਿੰਘ ਨਾਨਕ ਜਸ ਗਾਇਓ, ਜੋ ਪ੍ਰਭ ਕੀ ਆਤ ਪਿਆਰੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਜੀ ਨਵਾਜੀ, ਸਤਿ ਸੰਗਤ ਸਤਿਕਾਰ ਜੋ ਗੁਰਮੁਖ ਪਿਆਰੇ, ਗੁਰੂ ਕਾ ਹੁਕਮ ਗੁਰਸਿੱਖ ਸਖੀਆਂ ਦੀ ਵਿਚਾਰ, ਵਾਹਿਗੁਰੂ ਦੀ ਬਖਸ਼ਿਸ਼ ਦੀ ਨਿਸ਼ਾਨੀ ਹੈ, ਜਿਸ ਨੂੰ ਬਖਸ਼ ਲਏ ਮੇਰੇ ਪਿਆਰੇ, ਸੋ ਜਸ ਤੇਰਾ ਗਾਵੇ। ਗੁਣ ਗਾਉਣ ਦਾ ਸਮਾਂ ਮਨੁੱਖਾ ਜਨਮ ਦੇ ਵਿੱਚ ਗਰੀਬ ਨਿਵਾਜ ਪਾਤਸ਼ਾਹ ਨੇ ਇਸ ਅਸੂਲ ਨਾਲ ਬਖਸ਼ਿਸ਼ ਕੀਤੀ ਹੈ। ਜਿਤਨੇ ਵੀ ਸਤਪੁਰਸ਼ ਸਮੇਂ ਦੇ ਨਾਲ ਨੇਤਾ ਵਾਹਿਗੁਰੂ ਦੇ ਪ੍ਰਣ ਸਾਨੂੰ ਜੋੜਨ ਵਾਲੇ, ਆਪ ਜੁੜਨ ਵਾਲੇ ਆਉਂਦੇ ਰਹੇ, ਉਹਨਾਂ ਨੂੰ ਨੀਤੀ ਬੇਤਾ ਨੇ ਵਚਨ ਕੀਤਾ, ਸੌ ਸਿਆਣਿਆਂ ਇੱਕ ਮਤ। ਵਿਅਕਤੀ ਸੌ ਇਕੱਠੀ ਕਰ ਲਈਏ, ਮਗਰ ਆਪਣੀ ਵਸਤੂ ਨੂੰ ਪਛਾਣਨ ਵਾਲੀ ਵਸਤਾ ਵਾਲੇ ਹੋਣ। ਸਿਆਣਾ ਵਸਤੂ ਨੂੰ ਪਛਾਣਨ ਤੋਂ ਹੀ ਸ਼ਬਦ ਸਿੱਧ ਹੁੰਦਾ ਹੈ। ਜਿਸ ਵੀ ਕਿਸੇ ਬ੍ਰਾਂਚ ਵਿੱਚ, ਖੋਜ ਵਿੱਚ, ਮਜ਼ੂਨ ਵਿੱਚ, ਕਿਸੇ ਤਹਿਰੀਰ ਉਸਤਾਦ ਦੀ ਸਪੋਰਟ ਵਿੱਚ ਵਿਦਿਆਰਥੀ ਦਾ ਧਿਆਨ ਹੈ, ਜਿਹੜਾ ਉਸਨੇ ਮਜ਼ਮੂਨ ਲਿਆ ਉਹਦੇ ਵਿੱਚ ਸਫਲਤਾ ਉਹਨੂੰ ਉਸਦੇ ਵਿੱਚ ਮਿਹਨਤ ਕਰਨ 'ਤੇ ਇਕਾਗਰ ਹੋਣ 'ਤੇ ਹੁੰਦੀ ਹੈ। ਉਸ ਵਸਤਾ ਦੇ ਮਾਲਕ ਜਿਹੜੇ ਇਸ ਆਪਣੀ ਵਸਤ ਨੂੰ ਸਫਲਤਾ ਪ੍ਰਾਪਤ ਕੀਤੀ, ਉਸ ਮਜ਼ਮੂਨ ਦੇ ਵਿੱਚ ਉਸ ਸਿਧਾਂਤ ਨੂੰ ਸਮਝ ਲਿਆ, ਚਾਹੇ ਕੋਈ ਐਗਰੀਕਲਚਰ ਦਾ ਹੈ, ਚਾਹੇ ਮੈਡੀਕਲ ਦਾ ਹੈ, ਚਾਹੇ ਐਡਵੋਕੇਟ ਦਾ ਹੈ, ਵਕਾਲਤ ਦਾ, ਅਤੇ ਇਹ ਖੇਤੀ ਦਾ ਆ ਗਿਆ ਐਗਰੀਕਲਚਰ, ਕੋਈ ਮਜ਼ਮੂਨ ਵਿਦਿਆਰਥੀ ਨੇ ਲਿਆ, ਉਹਦੇ ਵਿੱਚ ਮਕਸਦ ਨੂੰ ਸਮਝ ਲੈਣਾ, ਚੋਟੀ 'ਤੇ ਉਸ ਇਲਮ ਦੀ ਰੋਸ਼ਨੀ ਨੂੰ ਹਾਸਿਲ ਕਰਨਾ, ਉਹ ਭਾਵੇਂ ਸੌ ਸਿਆਣਾ ਇਕੱਠਾ ਹੋਇਆ ਹੋਵੇ, ਸਿਆਣ ਵਾਲਿਆਂ ਦੀ ਅਵਸਥਾ ਸੌ ਦੀ ਇੱਕੋ ਹੀ ਹੋ। ਅਣਜਾਣਾਂ ਦੀ, ਨਾ ਵਾਕਵਾਂ ਦੀ ਜਾਂ ਕਮਲਿਆਂ ਦੀ, ਆਪੋ ਆਪਣੀ। ਜਿਹੜਾ ਆਪ ਨਾ ਜਾਣਦਾ ਹੋਵੇ, ਕਿਸੇ ਦੇ ਮਗਰ ਲੱਗ ਕੇ ਕਾਪੀ ਕਰੇ, ਉਸਨੂੰ ਕਮਲਾ ਕਹਿੰਦੇ ਹਾਂ। ਇਸ ਨੂੰ ਬਾਜਾ ਕਹਿ ਕੇ ਬੁਲਾ ਲੈਂਦੇ ਨੇ, ਸਾਡੇ ਮੁਲਕ ਦੀ ਬੋਲੀ ਹੈ, ਕਿਤੇ ਇਸ ਨੂੰ ਹਾਰਮੋਨੀ ਵੀ ਕਹਿ ਤਾ, ਕੋਈ ਹੋਰ ਸ਼ਬਦ ਵੀ ਹੋਣਗੇ, ਪਰ ਬਾਜਾ ਅਸੀਂ ਅਕਲ ਤੋਂ ਹੀਣ ਨੂੰ ਕਹਿੰਦੇ ਹਾਂ, ਜਿਹਦੇ 'ਚ ਕੋਈ ਅਕਲ ਨਾ ਹੋਵੇ, ਉਸ ਇਨਸਾਨ ਨੂੰ ਵੀ ਕਿਹਾ ਜਾਂਦਾ ਵੀ ਅਕਲ ਤੋਂ ਹੀਣ ਹੈ, ਤਾਂ ਕਮਲਾ ਬਾਜਾ। ਇਹ ਠੀਕ ਹੈ, ਲੱਕੜੀ ਦੀ ਚੀਜ਼ ਬਣਾਈ ਹੈ, ਇਸਨੂੰ ਕਿਸੇ ਗੁਣੋ ਗੁਣ ਦਾ ਤਾਂ ਨਹੀਂ ਪਤਾ, ਇਹਦੇ 'ਚ ਸਾਇੰਸਦਾਨ ਨੇ, ਅਕਲਬੰਦ ਨੇ ਇੱਕ ਇਸ ਲੋੜੀਆਂ ਸੁਰਾਂ ਬਣਾ ਕੇ ਹਵਾ ਨਾਲ ਬੋਲਣ ਵਾਲੀ ਆਵਾਜ਼ ਕਰ ਦਿੱਤੀ ਹੈ, ਮਗਰ ਇਸ ਨੂੰ ਇਹ ਤਾਂ ਗਿਆਨ ਨਹੀਂ, ਮੈਨੂੰ ਕੋਈ ਸਾਧੂ ਵਜਾਉਂਦਾ, ਇੱਕ ਵੇਸਵਾ ਵਜਾਉਂਦੀ ਹੈ। ਇਸ ਨੂੰ ਰੱਬ ਦੇ ਇਲਮ ਦਾ ਅਤੇ ਕਿਸੇ ਹੋਰ ਨੀਤੀ ਦਾ ਜਾਂ ਉਯੋਗ ਯੋਗ ਦਾ ਤਾਂ ਕੋਈ ਪਤਾ ਨਹੀਂ, ਤਦੇ ਵਾਧਾ ਕਿ ਹੈ ਨਾ, ਇਸਨੂੰ ਇਹ ਤਾਂ ਬਜਾਇਆ ਵਜਣ ਵਾਲਾ, ਆਪੇ ਵੀ ਨਹੀਂ ਵੱਜਦਾ। ਜਿਹੜਾ ਆਪ ਨਾ ਵੱਜੇ, ਆਪ ਕੋਈ ਦਿਮਾਗ ਨਾ ਉਹਦੇ ਅੰਦਰ ਲਿਆਕਤ ਨਾ ਹੋਵੇ, ਉਸਨੂੰ ਵਾਜਾ ਕਹਿ ਕੇ ਸੱਦਿਆ ਹੈ। ਆਮ ਤੌਰ 'ਤੇ ਵਾਜੇ ਸਾਰਿਆਂ ਦੇ ਨਾਲ ਹੀ ਵਾਜੇ ਹੈ, ਵਾਸਤਵੇਂ ਬ੍ਰਹਮ ਵਿੱਦਿਆ ਦੇ ਵਿੱਚ ਅਸੀਂ ਸਾਰੇ ਹੀ ਵਾਜੇ ਹੀ ਹਾਂ। ਇੱਕ ਮੁੱਖ ਖਸਮ ਵਜਾਉਂਦਾ ਹੀ ਵੱਜਦੇ ਹਾਂ ਉਹਦੀਆਂ ਪੂਤਲੀਆਂ। ਪਰ ਜਿਹੜੇ ਵਸਤੂ ਨੂੰ ਸਿਆਣ ਵਾਲੇ ਹੁੰਦੇ ਨੇ, ਉਹਨਾਂ ਦਾ ਨਾਮ ਸਿਆਣਾ। ਕਿਸੇ ਨੇ ਵੈਦਿਕ ਦੇ ਵਿੱਚ ਪੂਰਾ ਨੁਸਖੇ 'ਤੇ ਰੋਗ ਨੂੰ ਸਮਝ ਲਿਆ, ਉਸਨੂੰ ਕਹਿੰਦੇ ਵੀ ਇਹਨੂੰ ਰੋਗ ਨੂੰ ਸਿਆਣ ਲਿਆ, ਸਿਆਣੇ ਬੜਾ ਸਿਆਣਾ ਵੀ, ਤਾਂ ਇਸਨੇ ਮਰਜ਼ ਦੇ ਨਾਲ ਨੁਸਖੇ ਨੂੰ ਸਮਝ ਲਿਆ। ਦੋ ਵਸਤਾਂ ਦੇ ਮਿਲਣ ਦੇ ਬਿਨਾਂ ਕਦੇ ਕੋਈ ਕਾਰਜ ਸਿੱਧ ਨਾ ਹੋਵੇਗਾ। ਰੋਗ ਜਾਣਦਾ ਹੋਵੇ, ਦਾਰੂ ਨਾ ਜਾਣਦਾ ਹੋਵੇ, ਕਦੇ ਸਫਲਤਾ ਨਹੀਂ ਮਿਲਣੀ। ਦਾਰੂ ਜਾਣਦਾ ਹੋਵੇ ਚੋਟੀ ਦੀ, ਕਿਉਂਕਿ ਰੋਗ ਨੂੰ ਨਾ ਸਮਝੇ ਹੈ ਕਿਹੜਾ, ਕਦੇ ਸਫਲਤਾ ਨਹੀਂ ਮਿਲਣੀ। ਦੋਹਾਂ ਚੀਜ਼ਾਂ ਦੇ ਸਮਝਣ ਨਾਲ ਉਸ ਕੰਮ 'ਚ ਸਫਲਤਾ ਮਿਲਦੀ ਹੈ। ਇੱਥੇ ਵੀ ਅਰਜ਼ ਕੀਤੀ ਆ ਕੇ ਦਰਬਾਰ ਵਿੱਚ ਬਜ਼ੁਰਗਾਂ ਕੋਲੇ, ਵੀ ਗਰੀਬ ਨਾਲ ਦੁਨੀਆਂ ਵਿੱਚ ਇਹ ਬੜੀ ਸਿਆਣਪ ਉੱਚੀ ਅਤੇ ਸਾਇੰਸ ਬੜੇ ਉਚੇਚੇ, ਉਡਾਰੀਆਂ ਚਲੀ ਗਈ ਹੈ। ਹਰ ਇੱਕ ਆਦਮੀ ਇੱਕ ਦੂਜੇ ਨੂੰ ਦੇਖ ਕੇ ਸਿਆਣਾ ਹੋਇਆ ਹੋਇਆ ਹੈ, ਮਗਰ ਇਸ ਸਿਆਣਪ ਨੂੰ ਅਸੀਂ ਬੜੇ ਕਿਸੇ ਨੀਵੇਂ ਪਾਸੇ ਲੈ ਗਏ, ਆਪਣੇ ਜੀਵਨ ਨੂੰ ਬੜੇ ਨੀਵੇਂ ਪਾਸੇ ਲੈ ਗਏ। ਪਰ ਹਰ ਇੱਕ ਆਦਮੀ ਆਪਣੀ ਲਿਆਕਤ ਦੇ ਮੁਤਾਬਕ ਆਪਣੇ ਕੰਮ ਦੇ ਵਿੱਚ ਸ਼ਾਰਟਕੱਟ ਰਸਤਾ ਸਿੱਧਾ ਭਾਲਦਾ, ਵੀ ਕੋਈ ਸਾਰੇ ਵਲ ਪਾਉਣ ਨੂੰ ਸਿੱਧਾ ਸ਼ਾਰਟਕੱਟ ਰਸਤਾ ਹੋਵੇ। ਭਗਤੀ ਵਿੱਚ ਵੀ ਕਹਿੰਦੇ ਹਾਂ ਹਰ ਇੱਕ ਕੰਮ ਵਿੱਚ ਸਾਨੂੰ ਇੱਕ ਸੁਭਾਅ ਬਣ ਗਿਆ, ਭਾਵੇਂ ਕੋਈ ਸਹੀ ਬੋਲਣ ਵਾਲਾ ਹੋਵੇ, ਵੀ ਮੈਨੂੰ ਕੱਪੜਾ ਇਹੋ ਜਿਹਾ ਚਾਹੀਦਾ ਜਿਹਦੇ 'ਤੇ ਪੈਸੇ ਬੜੇ ਥੋੜ੍ਹੇ ਲੱਗਣ ਅਤੇ ਕੱਪੜਾ ਵਧੀਆ ਹੋਵੇ। ਨਾਲੇ ਹਰ ਇੱਕ ਪ੍ਰਾਣੀ ਨੂੰ ਇਹ ਜਾਂਚ ਹੈ, ਸਾਡੀ ਪੰਜਾਬੀ ਦੀ ਇੱਕ ਸਧਾਰਨ ਲੋਕਲ ਗੱਲ ਹੈ, ਭਾਈ ਜਿੰਨਾ ਗੁੜ ਪਾਵੇਂਗਾ ਉਨਾ ਹੀ ਪਾਣੀ ਮਿੱਠਾ ਹੋਵੇਗਾ। ਜੇ ਤੂੰ ਕਹੇ ਵੀ ਇੱਕ ਤੋਲੇ ਗੁੜ ਦੇ ਨਾਲ ਮੈਂ ਮਣ ਪਾਣੀ ਮਿੱਠਾ ਕਰ ਲਾ, ਉਹ ਨਹੀਂ ਹੋਣਾ, ਉਹ ਤਾਂ ਉਹਨੇ ਹਿੱਸੇ ਦੇ ਸੋਲਵੇਂ ਹਿੱਸੇ ਦਾ ਮਿੱਠਾ ਆਮ ਮੁਸਤਰਕਾ ਵਿਦਮਾਨ ਚ ਸਿੱਧ ਹੈ। ਨੂਣ ਵੀ ਸਵਾਦਲੀਆਂ ਰੋਟੀਆਂ ਕਰਨ ਵਾਸਤੇ ਸੋਲਵੇਂ ਹਿੱਸੇ ਦੇ ਪੈਂਦੇ ਆ, ਸ਼ੇਰ ਦਾਲ ਦੇ ਸੁੱਕੀ ਸਬਜ਼ੀ ਦੇ ਵਿੱਚ, ਸਬਜ਼ੀਆਂ ਦਾ ਅੱਡੋ ਅੱਡੀ ਸੁਭਾਅ ਫਿਰ ਕਰਨ ਵਾਲਾ ਵਰਤੀ ਜਾਣਦਾ ਹੋਣਾ, ਅਤੇ ਸਬਜ਼ੀਆਂ ਦਾ ਸੁਭਾਅ ਮਿੱਠਾ ਉਹਨਾਂ ਉਹਦੇ 'ਚ ਜ਼ਿਆਦਾ ਪਊ। ਜਿਹੜੀ ਮੋਠਾ ਅਦਕ ਦੀ ਸੁੱਕੀ ਦਾਲਾ ਹੈ ਉਹਦੇ 'ਚ ਸੋਲਵੇਂ ਹਿੱਸੇ ਦਾ ਪੈਂਦਾ ਸ਼ੇਰ 'ਚ, ਛਟਾਂਕ ਲਾ ਲਓ ਚਾਹੇ ਸਰਸਾਰੀ, ਕੱਚੇ ਦਾ ਹਿੱਸਾ ਸੋਲਵਾਂ ਸਰਸਾ ਹੀ ਹੁੰਦੀ ਸੀ, ਪੱਕੇ ਦਾ ਛਟਾਂਕ ਹੋ ਗਿਆ। ਮਿੱਠਾ ਵੀ ਇਸੇ ਸੂਲ ਨਾਲ ਪੈਂਦਾ, ਸ਼ੇਰ 'ਚ ਛਟਾਂਕ ਪਾਵੇਗਾ ਤਾਂ ਮਿੱਠਾ ਹੋਊ, ਜੇ ਤੂੰ ਮਨ ਦੇ ਵਿੱਚ ਛਟਾਂਕ ਪਾਵੇ ਉਹਨੇ ਮਿੱਠਾ ਤਾਂ ਹੋਣਾ ਨਹੀਂ। ਸਾਰਿਆਂ ਨੂੰ ਲਿਆ ਕੇ ਵੀ ਜਿੰਨੇ ਪੈਸੇ ਦੇਵਾਂਗੇ ਉਨੀਵੀਂ ਵਸਤੂ ਮਿਲੂਗੀ, ਪਰ ਬੜਾ ਅਸੂਲ ਪੱਕਾ ਅਤੇ ਸੱਚਾ ਸੁੱਚਾ ਹੈ ਜੋ ਉਨੀ ਮਿਲ ਜਾਏ, ਪੈਸੇ ਦੀ ਪੈਸਾ ਪਰ ਚੀਜ਼ ਉਸ ਦੇ ਭਾਅ ਦੇ ਮੁਤਾਬਕ ਮਿਲ ਜਾਏ, ਉਸ ਜਵਾਨ ਨੂੰ ਤੁਸੀਂ ਸਾਜੋ ਕਹਿ ਲਓ। ਸਵਾਦ ਉਹਨਾਂ ਦਾ ਬਣ ਚੁੱਕਿਆ, ਉਹ ਕਹਿੰਦੇ ਜੀ ਬਹੁਤ ਵਧੀਆ ਡਿਜ਼ਾਇਨਦਾਰ ਕੱਪੜਾ ਮੇਰੇ ਕੋਲ ਆਇਆ, ਬਹੁਤ ਸਸਤਾ ਦੇਣਾ ਉਹਨੂੰ ਪ੍ਰਾਪਤ ਰੱਖ ਕੇ। ਜਿਹਾ ਜਿਹਾ ਉਹਨੇ ਮੂੰਹੋਂ ਕਹਿਤਾ ਉਹ ਜਿਹਾ ਉਹਨੇ ਮੂੰਹੋਂ ਕਹਿਤਾ, ਯਥਾਰਥ ਗੱਲ ਹੈ ਕਿ ਉਸਨੇ ਚਾਹੇ ਸੈਂਕੜੇ ਉਹਦੇ 'ਤੇ ਟੈਕਸ ਪੈ ਗਏ ਹੋਣ, ਕਿਤਨਾ ਕਹੀਂ ਉਹ ਜੀ ਆਹ ਦੇਖੋ ਜੀ ਮੇਰਾ ਵੀਜ਼ਾ ਹੈ, ਵੀਜ਼ਾ ਦੇਖ ਲਓ ਤੁਸੀਂ, ਇੰਨੇ ਦਾ ਮੇਰਾ ਪੈਂਦਾ। ਇਹ ਲਿਆਕਤ ਤੋਂ ਸਾਰਿਆਂ ਨੂੰ ਪਤਾ ਵੀ ਇਹਨੇ ਨਫ਼ਾ ਕੱਢ ਕੇ ਦੇਣਾ, ਖਾਓ ਕੀ। ਇਸ ਸੁਭਾਅ ਨੂੰ ਮਿਟਾ ਕੇ ਅਸੀਂ ਬ੍ਰਹਮ ਵਿੱਦਿਆ ਦੇ ਵਿੱਚ ਵੀ ਆ ਕੇ ਪੁੱਛਿਆ ਵੀ ਮਹਾਰਾਜ ਸਾਨੂੰ ਨੇੜੇ ਦਾ ਰਸਤਾ ਦੱਸੋ, ਬਿਹਾਰ ਦੇ ਛੱਡੋ, ਇੱਕ ਸੁਭਾਅ ਬਣ ਚੁੱਕਿਆ, ਨਾਲੇ ਪਤਾ ਵੀ ਕਿਸੇ ਨੇ ਨਹੀਂ ਘਾਟਾ ਪਾ ਕੇ ਦੇਣਾ, ਵੀ ਮੈਨੂੰ ਇਮਾਨਦਾਰੀ ਹੈ ਵੀ ਮੈਨੂੰ ਰੁਪਈਏ ਦੀ ਚੀਜ਼ ਰੁਪਈਆ ਭਰ ਦੇ ਵੀ ਰੁਪਈਏ ਦੀ ਬੜੀ ਇਮਾਨਦਾਰੀ, ਮੈਨੂੰ ਰੁਪਈਏ ਦੀ ਆਠਾ ਨਹੀਂ ਨਾ ਮਿਲੇ, ਮੈਂ ਇਸ ਗੱਲ ਦਾ ਨਵਾਕ ਹਾਂ, ਮੈਨੂੰ ਇਹਦੀ ਪਰਖ ਨਹੀਂ ਜਿਹੜੀ ਵਸਤੂ ਖਰੀਦਣੀ ਹੈ, ਤੂੰ ਆਪਣੇ ਦਲੀਲ ਨਾਲੇ ਮੇਰੇ ਭਾਅ ਦੇ ਮੁਤਾਬਕ ਇੱਕ ਰੁਪਈਏ ਦੀ ਚੀਜ਼ ਮੈਨੂੰ ਰੁਪਈਏ ਦੀ ਰੁਪਈਆ ਭਰ ਆ ਜਾਏ, ਮੁੱਲ ਦੀ ਬੜੀ ਇਮਾਨਦਾਰੀ ਹੈ। ਮਗਰ ਨਹੀਂ ਕਹਿੰਦਾ ਵੀ ਪੈਸੇ ਅੱਠਾਂ ਨੇ ਲੱਗਣ, ਚੀਜ਼ ਰੁਪਈਏ ਦੀ ਹੋਵੇ, ਕਹਿੰਦਾ ਬਿਲਕੁਲ ਸਵਾ ਦੀ ਜੀ ਦੇਵੇ ਭਾਵੇਂ ਸੱਤਾਂ ਨੇ ਜੀ ਨੂੰ ਬਿਆਨ ਹੈ ਨਾ ਉੱਧਰੋਂ ਦੀ, ਇਹ ਰਸਮ ਚੱਲ ਪਈ। ਇਸ ਨੂੰ ਗੁਰੂ ਕਹਿੰਦੇ ਕੋਲ ਆ ਕੇ ਵੀ ਕਹਿਣਾ ਪੈ ਗਿਆ, ਮਹਾਰਾਜ ਜੀ ਨੇ ਸਹੀ ਮਾਇਨੇ ਵਿੱਚ ਜਵਾਬ ਦਿੱਤਾ ਇਹਦਾ, ਕਹਿੰਦਾ ਜੀ ਰੱਬ ਦਾ ਰਸਤਾ ਦੱਸੋ, ਰੱਬ ਦਾ ਰਾਹ ਦੱਸੋ। ਕਹਿੰਦੇ ਭਾਈ ਸਾਰੀ ਦੁਨੀਆਂ ਰੱਬ ਦਾ ਹੀ ਰਾਹ ਪੁੱਛਦੀ ਅਤੇ ਦੱਸਦੀ ਫਿਰਦੀ ਹੈ, ਜੇ ਸ਼ਿਦਕ ਨਾਲ ਪੁੱਛਦੇ ਉਹਦੇ ਵਾਸਤੇ ਬਾਬਾ ਜੀ ਨੇ ਇੱਕ ਦੋ ਵਾਰਤਕ ਭਾਸ਼ਾ ਜਿਹਨੂੰ ਅਸੀਂ ਰੋਜ਼ ਸਖਿਆਂ ਦੇ ਨਾਲ ਸੋਹਲੇ ਵਿੱਚ ਵੀ ਵਰਤਦੇ ਹਾਂ, ਵਿਹਾਰਾਂ 'ਚ ਵੀ ਵਰਤਦੇ ਹਾਂ, ਇਹਨੂੰ ਵਾਰਤਕ ਭਾਸ਼ਾ ਕਹਿੰਦੇ ਨੇ। ਉਦੋਂ ਅਗਲੀ ਉੱਤੇ ਹੁੰਦੀ ਹੈ ਦਰਬਾਰੀ ਬੋਲੀ, ਦਰਬਾਰ ਦੇ ਵਿੱਚ ਕੁਛ ਗੂੜ੍ਹ ਬੋਲੀ ਹੁੰਦੀ ਹੈ, ਵਿਦਵਾਨਾਂ ਦੀ ਰਲੀ ਹੁੰਦੀ ਹੈ, ਅਰਦੇਸ਼ ਪ੍ਰਦੇਸ਼ ਦੀ ਭਾਸ਼ਾ ਰਲੀ ਹੁੰਦੀ ਹੈ, ਅਤੇ ਵਾਰਤਕ ਭਾਸ਼ਾ ਦੇ ਵਿੱਚ ਜਿਹੜੀ ਅਸੀਂ ਆਪਣੇ ਦੇਸ਼ ਦੇ ਮੁਤਾਬਕ ਬੋਲੀਏ, ਅਰ ਸਖਿਆਂ ਅਤੇ ਵੀਰਾਂ ਨਾਲ ਸਿੱਖੀ ਹੋਵੇ, ਉਸ ਭਾਸ਼ਾ 'ਚ ਬਾਬਾ ਜੀ ਨੇ ਕਿਹਾ ਵੀ ਕਹਿੰਦੇ ਇਹ ਪੁੱਛਦਾ ਹੈ, ਵਾਹਿਗੁਰੂ ਨੂੰ ਮਿਲਣ ਦਾ ਬੜਾ ਨੇੜੇ ਦਾ ਰਸਤਾ ਹੈ। ਗੱਲੀ ਪਿਸਤ ਨਾ ਜਾਈ ਹੈ ਛੁੱਟੇ ਸੱਚ ਕੁਮਾਰੇ, ਮਾਰਨ ਪਾਓ ਹਲਾਲ ਮੇਂ ਹੱਕ ਪਰਾਇਆ ਨਾਨਕਾ ਉਹ ਸੂਰ ਉਸ ਗਾਇਨ ਗੁਰਪੀਰਾ ਮੈਂ ਤਾਂ ਪਰੇ ਜੋ ਅਮਰਦਾਰ ਨਾ ਖਾਏ। ਗੱਲੀ ਪਿਸਤ ਨਾ ਜਾਈ ਹੈ ਛੁੱਟਿਆ ਸੱਚ ਕੁਮਾਏ, ਮਾਰਨ ਪਾਓ ਹਰਾਮ ਮੇਂ ਹੋਏ ਹਲਾਲ ਨਾ ਜਾਏ। ਕਹਿੰਦੇ ਜੇ ਕਿਤੇ ਮਸਾਲਿਆਂ ਨਾਲ ਕਹਿਦੀ ਵੀ ਹਰਾਮ ਦੀ ਕਿਸੇ ਤੋਂ ਖੋਹ ਕੇ ਲੈਂਦੀ ਚੀਜ਼ ਹਲਾਲ ਬਣ ਜਾਏਗੀ, ਮੇਰੀ ਕਮਾਈ ਦੀ ਬਣ ਜੂਗੀ, ਉਹ ਮਸਾਲਿਆਂ ਪਾਇਆ ਅਤੇ ਹੱਕ ਦੀ ਨਹੀਂ ਬਣਨੀ, ਉਹ ਹਲਾਲ ਹੀ ਉਹ ਹਰਾਮ ਹੀ ਰਹੇਗੀ। ਗੱਲਾਂ ਨਾਲ ਪਿਸਤ 'ਚ ਨਹੀਂ ਜਾਂਦਾ, ਸੱਚ ਕਮਾਉਣ ਨਾਲ ਪਿਸਤ ਜਾ ਹੁੰਦਾ ਹੈ। ਬਾਬਾ ਜੀ ਨੇ ਸਾਨੂੰ ਰਾਹ ਤਾਂ ਬੜਾ ਨੇੜੇ ਦਾ ਦੱਸਿਆ, ਮਗਰ ਉਹਦੇ 'ਤੇ ਵੀ ਸਾਨੂੰ ਤੁਰਨਾ ਤਾਂ ਵਿਦਿਆਰਥੀ ਨੂੰ ਪਾਂਧੀ ਨੂੰ ਪੈਣਾ, ਤੁਰਨਾ ਤਾਂ ਦੱਸਣ ਵਾਲੇ ਨਹੀਂ, ਉਹ ਦੱਸਦਾ ਵੀ ਜੀ ਟੀ ਰੋਡ ਹੈ ਭਾਈ, ਜਾਂ ਸਿੱਧਾ ਲੰਡਨ ਨੂੰ ਚਲਾ ਜਾਂਦਾ, ਜਾਂ ਇਸ ਤੋਂ ਕੋਈ ਉਸਨੇ ਐਡਰੈਸ ਦੇ ਕੇ ਘਰ ਪੁੱਛ ਲਿਆ, ਕੋਈ ਹਾਊਸ ਪੁੱਛ ਲਿਆ, ਕੋਈ ਅਸਥਾਨ ਪੁੱਛ ਲਿਆ, ਕੋਈ ਕੋਰਟ ਪੁੱਛ ਲਿਆ, ਅਤੇ ਉਸਨੇ ਦੱਸ ਦਿੱਤਾ, ਪੁੱਛਣ ਵਾਲੇ ਨੇ ਪੁੱਛ ਲਿਆ, ਸਫ਼ਰ ਤਾਂ ਤੁਰੇ 'ਤੇ ਨਿਬੜਨਾ ਕਿ ਪੁੱਛੇ ਦੱਸੇ 'ਤੇ ਨਿਬੜ ਗਿਆ। ਮਕਸਦ ਤੇ ਤਾਂ ਜਾ ਕੇ ਚੀਜ਼ ਤੁਰ ਕੇ ਲਵੇਗਾ, ਤੁਰਨਾ ਤਾਂ ਫਿਰ ਉਸਨੂੰ ਗਰਜਵੰਦ ਨੂੰ ਪੈਣਾ ਜਿਹਨੂੰ ਉੱਥੇ ਜਾਣ ਦੀ ਗਰਜ ਹੈ, ਦੱਸਣ ਵਾਲੇ ਨੇ ਤੈਨੂੰ ਤੁਰਨਾ। ਅਸੀਂ ਤੁਰਨ ਦੇ ਵਿੱਚ ਲਾਚਾਰ ਅਤੇ ਨਾਕਾਮਯਾਬ ਹੋਣ ਅਤੇ ਸਾਰੇ ਰਸਤਾ ਪੁੱਛਣ ਦੱਸਣ ਵਾਲੇ ਹੈਗੇ, ਤੁਰਨ ਵਾਲਾ ਅਤੇ ਮਕਸਦ 'ਤੇ ਪਹੁੰਚਣ ਵਾਲੇ ਬੜੇ ਘੱਟ ਨੂੰ ਲੱਭੇ। ਪੁੱਛਦੇ ਚਲੇ ਗਏ ਸ਼ਾਸਤਰਾਂ 'ਚ, ਦੱਸਦੇ ਚਲੇ ਗਏ ਸ਼ਾਸਤਰਕਾਰ। ਲਾਇਬ੍ਰੇਰੀਆਂ ਵਿੱਦਿਆ ਦੇ ਮਿਸ਼ਨ ਨੂੰ ਸਿੱਧ ਕਰਦੀਆਂ ਵੀ ਵਿਦਵਾਨਾਂ ਦਾ ਦਿਮਾਗ ਹੈ। ਮੀਲਾਂ 'ਚ ਭਰੀਆਂ ਪਈਆਂ ਕਿਤਾਬਾਂ, ਮਗਰ ਜਿਹੜੀ ਉਲਝਣੀ 'ਚ ਉਲਝੇ ਹੋਇਆਂ ਤਾਣੀ 'ਚ ਉਹ ਸਾਰਿਆਂ ਦੀ ਉੱਥੇ ਉਲਝੀ ਫਿਰਦੀ ਹੈ। ਉੱਥੇ ਬਾਬਾ ਜੀ ਨੇ ਸਾਨੂੰ ਸਾਫ ਸ਼ਬਦ ਨੇ ਕਿਉਂ ਦੱਸਿਆ ਵੀ ਕਾਲ ਖਾਏ ਕੁਛ ਹੱਥੋਂ ਦੇ ਨਾਨਕ ਰਾਹ ਪੁਛਾਣੇ ਸੀ। ਬਾਕੀ ਅਸੀਂ ਫਿਰ ਉਜੜ ਚਈਆਂ ਵੀ ਆਪਣੇ ਵਦਨ ਦਾ ਬੋਝ ਕਿਸੇ 'ਤੇ ਨਾ ਹੋਵੇ। ਵਾਰਸ ਆਦਮੀ ਜਦੋਂ ਵਾਰਸ ਹੋ ਗਿਆ ਦੁਨੀਆਂ ਦਾ, ਉਹਦਾ ਕਿਸੇ 'ਤੇ ਬੋਝ ਨਹੀਂ ਹੋਣਾ ਚਾਹੀਦਾ। ਉਸੇ ਨੂੰ ਵਿਦਵਾਨ ਕਹੋ, ਉਸੇ ਨੂੰ ਮਹਾਤਮਾ ਕਹੋ, ਉਸ ਨੂੰ ਬਜ਼ੁਰਗ ਕਹੋ। ਜਿਹੜਾ ਗੱਲੀ ਸ਼ਬਦ ਦਾ ਘਰ ਪੂਰਾ ਕਰ ਦਿੰਦਾ, ਮਨ ਦੇ ਵਿੱਚ ਕੋਈ ਪਦਾਰਥ ਦਾ ਲਾਲਚ ਹੈ, ਆਪਣੀ ਉਡਾਰੀ 2 ਫੁੱਟ ਉੱਚੀ ਬਣੀ, ਗੱਲ ਹਜ਼ਾਰਾਂ ਫੁੱਟਾਂ ਦੀ ਉੱਚੀ ਕਰਦਾ, ਉਹਦੇ ਨਾਲ ਕੋਈ 1000 ਫੁੱਟ ਦਾ ਨਜ਼ਾਰਾ ਨਹੀਂ ਦਿਖਾ ਸਕਦਾ। ਬਸ ਵੀ ਕੋਈ ਗੱਲ ਨਹੀਂ, ਕੋਈ ਉਜਾਰ ਡੀਪਿਆ ਹੋਣਾ ਕਿ ਇੱਥੇ ਹੋਰ ਰੌਲਾ ਤਾਂ ਨਹੀਂ ਕਰ ਸਕਦਾ। ਮਨ ਦੀ ਇਕਾਗਰਤਾ ਦੀ ਜ਼ਰੂਰਤ ਹੈ, ਆਨੰਦ ਕਿਤੋਂ ਨਹੀਂ ਆਉਣਾ। ਗੁਰੂ ਕਹਿੰਦੇ ਦੱਸਿਆ ਇੱਕ ਚਿੱਤ ਜਿਹਾ ਇੱਕ ਕਿਸ਼ਨ ਤੇ ਆਇਓ, ਕਾਲ ਫਾਸ ਕੇ ਬੀਚ ਨਾ ਆਇਓ। ਇੱਕ ਚਿੱਤ ਹੋਣ ਦੇ ਸਾਰੇ ਸਾਧਨ ਹਨ, ਗ੍ਰੰਥ ਨੂੰ ਦੇਖਣਾ। ਇਸ਼ਟ ਦੀ ਉਪਾਸ਼ਨਾ ਹੁੰਦੀ ਇੱਕ ਚਿੱਤ ਵਾਸਤੇ ਹੈ। ਇਹਨੂੰ ਅਸੀਂ ਆਪਣੀ ਦਲੀਲ ਦੇ ਨਾਲ ਰਲਾ ਕੇ ਇਤਨੀ ਮੈਲੀ ਕਰ ਦਿੱਤਾ ਬਜ਼ੁਰਗਾਂ ਦੀ ਰਿਪੋਰਟ ਨੂੰ, ਜਾਂ ਉਹਨਾਂ ਦੀ ਸਪੋਰਟ ਨੂੰ, ਜਾਂ ਉਹਨਾਂ ਦੇ ਵਖਿਆਨ ਨੂੰ, ਜਾਂ ਉਹਨਾਂ ਦੇ ਸ਼ੁਭ ਉਪਦੇਸ਼ ਨੂੰ ਆਪਣੀ ਦਲੀਲ ਨਾਲ ਰਲਾ ਕੇ ਅਸੀਂ ਇੰਨਾ ਮੈਲਾ ਕਰ ਲਿਆ। ਜਿੱਕਣ ਕੋਈ ਸੋਹਣੀ ਸੁੰਦਰ ਵਰਦੀ ਬਹੁਤ ਕੀਮਤੀ ਕਿਸੇ ਗੰਦੇ ਡੁੰਮ 'ਚ ਪਾ ਕੇ ਗਲ ਪਾ ਲਈ, ਫਿਰ ਰਾਜ ਦਰਬਾਰ ਤਾਂ ਨਹੀਂ ਕੋਈ ਜਾਣ ਦਿੰਦਾ, ਉਹ ਤਾਂ ਦੁਰਗੰਧ ਹੀ ਆਉਂਦੀ ਹੈ। ਪੁਸ਼ਾਕ ਤਾਂ ਬੜੀ ਕੀਮਤੀ ਸੀ, ਦਿਮਾਗ ਤਾਂ ਬੜਾ ਉੱਤਮ ਹੈ, ਮਨੁੱਖਾ ਜਨਮ 84 ਦਾ ਸਰਦਾਰ, ਮਗਰ ਇਸ ਨੂੰ ਆਤਮਰਸ ਦੇ ਭੁਲੇਖੇ ਨਾਲ ਜਿਹੜਾ ਵਿਸ਼ਿਆਂ ਦੀ ਦੁਰਗੰਧੀ ਵਿੱਚ ਆਪਣੇ ਜਾਮੇ ਨੂੰ ਲਵੇੜ ਬੈਠਾ, ਉਹਦੀ ਦਰਬਾਰ ਵਿੱਚ ਜਾਣ ਦੀ ਅਤੇ ਬ੍ਰਹਮ ਗਿਆਨ ਹੋਣ ਦੀ ਪਹੁੰਚ ਹੀ ਨਹੀਂ ਹੈ, ਉੱਥੇ ਨਹੀਂ ਜਾਂਦਾ। ਬਾਬਾ ਜੀ ਨੇ ਇਸ ਨੂੰ ਕਿਹਾ ਕਸਤੂਰੀ ਕੇ ਪਲਾਵੜੇ ਗੰਦੇ ਡੁੰਮ ਪਏ ਆਸ, ਹੇ ਸਖੀ ਤੂੰ ਤਾਂ ਕਸਤੂਰੀ ਦੇ ਭੁਲੇਖੇ ਨਾਲ ਗੰਦੇ ਡੁੰਮ 'ਚ ਪੈ ਗਈ ਹੈ, ਤੈਨੂੰ ਇਹ ਸਰੀਰ ਰਸਾਂ ਦਾ ਆਤਮਰਸ ਦਾ ਆਨੰਦ ਨਹੀਂ ਆਇਆ, ਇਹਦੇ ਭੁਲੇਖੇ ਨਾਲ ਤੂੰ ਗੰਦੇ ਡੁੰਮ 'ਚ ਪੜ ਗਈ। ਸਾਰਾ ਦਿਨ ਬਸਤਰ ਧੋਤਾ, ਧੋ ਕੇ ਫਿਰ ਗੰਦੇ ਡੁੰਮ 'ਚ ਡਬੋ ਲਿਆ, ਅਤੇ ਫਿਰ ਉਹਦੀ ਦੁਰਗੰਧੀ ਧੋਤੇ ਦਾ ਕੀ ਸਹਾਰਾ। ਬਾਣੀ ਪੜ੍ਹੀ, ਨਾਮ ਜਪਿਆ, ਫਿਰ ਮਹਾਂਪੁਰਖ ਦੇ ਬਜ਼ੁਰਗ ਦੇ ਸ਼ਬਦ ਨੂੰ ਪਰਖ ਲਿਆ, ਤੋਂ ਬਚਣਾ ਪਰਾਏ ਧਨ ਤੋਂ, ਪਰਾਏ ਚਮੜੇ ਦਮੜੇ ਤੋਂ ਬਚਣਾ, ਇਹ ਖਾਸ ਕਰਕੇ ਖੇਤੀ ਦੀ ਰਾਖੀ ਹੈ। ਜੇ ਖੇਤੀ ਸਾਰੀ ਉਮਰ ਕਰਦੇ ਦੀ, ਸਾਲ ਭਰ ਕਰਦੇ ਦੀ, 6 ਮਹੀਨੇ 1-10 ਮਿੰਟ ਹੀ ਚੋਣਾ ਫਿਰ ਜਾਵੇ ਕਿ ਇਹਦੇ ਵਿੱਚ, ਉਹ ਤਾਂ ਨਹੀਂ ਕੱਖ ਪੱਠਾ ਵੱਢਣ ਹੁੰਦਾ। ਉਹਦਾ ਨਹੋਰ ਹੈ ਵੀ ਮੇਰੀ ਇਹੀ ਜੀ ਮੱਲੀ ਤੀ, ਇੰਨੀ ਖਾਦ ਪਾਈ ਤੀ, ਇੰਨੀ ਵਾਹੀ ਕਰੀ ਤੀ, ਸਾਲ ਦੀ ਖੇਤ ਆਉਣ ਖਲਵਾੜੇ ਆਉਣ ਨੂੰ ਕੁਛ ਰਹਿੰਦਾ, ਕਿੰਨੇ ਜਪ ਤਪ ਕੀਤੇ ਹੋਣ। ਜੇ ਕਿਸੇ ਇੰਦਰੇ ਦੇ ਰਸ ਵਿੱਚ ਪੈ ਗਿਆ, ਇੱਕ ਸਕਿੰਡ ਵਿੱਚ ਹੀ ਨਾਸ ਹੋ ਜਾਂਦਾ ਹੈ। ਯੋਗ ਭ੍ਰਸ਼ਟ ਹੋਣ ਨੂੰ, ਬੜੀ ਸੂਖਮ ਤਾਕਤ, ਜਿਹੜੀ ਸੂਖਮ ਵਸਤੂ ਹੁੰਦੀ ਹੈ ਉਹ ਸਾਰੇ ਪੂਰਨ ਹੁੰਦੀ ਹੈ। ਅਸਥੂਲ ਘੱਟ ਥਾਂ 'ਚ ਹੁੰਦੀ ਹੈ, ਪ੍ਰਿਥਵੀ ਅਸਥੂਲ ਹੈ, ਇਹ ਬੜੇ ਘੱਟ ਥਾਂ 'ਚ ਹੈ। ਪਾਣੀ ਇਦੋਂ ਸੂਖਮ ਹੈ, ਉਹ ਇਦੋਂ ਵੱਧ ਥਾਂ 'ਚ ਹੈ। 9-10 ਇਸੇ ਵੱਧ ਵਿਦਵਾਨ ਸਾਰੇ ਦੱਸਦੇ ਨੇ। ਪਾਣੀ ਪਾਣੀ ਨਾਲੋਂ ਹਵਾ ਸੂਖਮ ਹੈ, ਉਹ ਸਾਰੇ ਪੂਰਨ ਹੈ। ਪਰਮਾਤਮਾ ਹਵਾ ਨਾਲੋਂ ਵੀ ਸੂਖਮ ਹੈ, ਉਹ ਜਿੱਥੇ ਕੋਈ ਪ੍ਰਾਣ ਵਾਲੀ ਚੀਜ਼ ਨਹੀਂ ਪਹੁੰਚਦੀ, ਜਿੱਥੇ ਕਹਿੰਦੇ ਨੇ ਆਕਸੀਜਨ ਨਹੀਂ ਜਾਂਦਾ, ਪ੍ਰਾਣ ਸਾਹ ਕਲਾ ਮਿਲਣ ਵਾਲੇ ਖੁਸ਼ਕ ਹੋ ਜਾਂਦੇ ਨੇ, ਹਵਾ ਨਹੀਂ ਜਾਂਦੀ, ਉਹ ਉੱਥੇ ਵੀ ਪੂਰਨ ਹੈ। ਜਿਹੜੀ ਚੀਜ਼ ਸੂਖਮ ਹੁੰਦੀ ਹੈ, ਉਹ ਸਾਰੇ ਪੂਰਨ ਹੁੰਦੀ ਹੈ। ਸੂਖਮ ਤੋਂ ਹੀ ਅਗਲਾ ਹਿੱਸਾ ਅਸੂਲਦਾ ਹੈ, ਆਪੇ ਸੂਖਮ ਆਪੇ ਅਸੂਲਾ, ਲਖੀ ਨਜਾਇ ਨਾਨਕ ਲੀਲਾ। ਸੂਖਮ ਵੀ ਆਪ ਹੈ, ਅਸਥੂਲ ਵੀ ਆਪ ਹੈ, ਮਗਰ ਇਹ ਆਪ ਦੀ ਬੁੱਝਣ ਵਾਲੀ ਅਵਸਥਾ ਦਾ ਸਕੂਲ ਹਜ਼ੂਰ ਨੇ ਆ ਰਚਿਆ। ਸਤਪੁਰਸ਼ ਨੂੰ ਬੁੱਝਣ ਵਾਲੇ ਨੂੰ ਮਿਲ ਕੇ ਬੁੱਝਿਆ ਜਾਂਦਾ। ਉੱਥੇ ਉਹਨਾਂ ਨੇ ਦੱਸ ਤਾਂ ਦਿੱਤਾ ਵੀ ਕਾਲ ਖਾਏ ਕੁਛ ਹੱਥੋਂ ਦੇ, ਨਹੀਂ ਗੱਲ ਨਹੀਂ ਕੀਤੀ ਗੁਰਦੇਵ ਜੀ ਨੇ ਸਾਰੇ ਸੰਸਾਰ ਨੂੰ ਤਾਰ ਕੇ। ਇਹ ਪਹਿਲੇ ਪਾਤਸ਼ਾਹਾਂ ਦਾ ਸ਼ਬਦ ਹੈ, ਅਤੇ ਉਹਨਾਂ ਨੇ ਸਾਰੀ ਬਾਣੀ ਉਹਨਾਂ ਦੀ ਚਾਹੇ ਕਿਸੇ ਵਿਅਕਤੀ 'ਚ ਉਚਾਰਨ ਕੀਤੀ ਹੈ, ਮਗਰ ਇਹ ਇੱਕ ਗੁਰਸਿੱਖਾਂ ਵਾਸਤੇ ਵਿਚਾਰ ਕਰਨ ਵਾਲਾ ਸਮਾਂ ਹੈ ਸਤਸੰਗ ਜੀ। ਵੀ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਕੋਈ ਕਹਿੰਦਾ ਮੈਂ ਗੁਰੂ ਗੋਬਿੰਦ ਸਿੰਘ ਜੀ ਦਾ ਉਪਾਸਕ, ਕਈ ਸਾਧੂ ਗੁਰੂ ਪੰਚਮ ਪਾਤਸ਼ਾਹ ਥਾਈਂ ਗੁਰੂ ਕੀ ਕਲਾ ਨੂੰ ਜਾਂ ਅਵਤਾਰ ਸ਼ਕਤੀ ਨੂੰ ਮੰਨਦੇ ਰਹੇ। ਕਈ ਸ਼੍ਰੀ ਗੁਰੂ ਨਾਨਕ ਦੇਵ ਜੀ ਤੱਕ ਹੀ ਮੰਨਿਆ, ਉਹਨਾਂ ਨੇ ਗੁਰੂ ਬਾਬਾ ਲਹਿਣਾ ਜੀ ਨੂੰ ਨਹੀਂ ਮੱਥਾ ਟੇਕਿਆ। ਵੀ ਇਹ ਤਾਂ ਗ੍ਰਿਸ਼ਤੀ ਆਦਮੀ ਸੇਵਾ ਕਰਕੇ ਇਹ ਗੁਰੂ ਨੇ। ਸ਼੍ਰੀ ਚੰਦ ਦੀ ਸੰਪਰਦਾ ਸੀ ਜਿਹੜੀ ਬਾਬੇ ਦੀ, ਉਹ ਇੱਧਰ ਨਹੀਂ ਸੀ ਗਈ। ਉਸ ਤਰ੍ਹਾਂ ਕਈ ਸੰਪਰਦਾ ਵਿੱਚ ਹੋਣਗੀਆਂ, ਮਗਰ ਹਜ਼ੂਰ ਨੇ ਤਾਂ ਦੱਸਿਆ ਜਿਨ ਸਤਿਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਉ ਤਿਸ ਕੇ ਸੰਗ ਸੇ ਖੁਦਰੇ ਨਾਨਕ ਹਰ ਗੁਣ ਗਾਉ। ਇਹ ਆਪਣੀ ਸ਼ਰਧਾ ਹੈ। ਉਹਨਾਂ ਨੇ ਦੱਸਣ ਦੇ ਵਿੱਚ ਤਾਂ ਇਹ ਕਮਾਈ ਕਰਕੇ ਦੱਸਿਆ, ਸਾਰੀ ਜ਼ਿੰਦਗੀ ਵਿੱਚ ਕਰਤਾਰਥ ਕੀਤਾ ਸੰਸਾਰ ਨੂੰ ਵਾਹਿਗੁਰੂ ਦੇ ਸਿਮਰਨ ਦੀ ਯੁਕਤੀ ਦੱਸ ਕੇ, ਅਰ ਤਸਵਤਾ ਵਿੱਚੋਂ ਕੱਢ ਕੇ ਰਾਖੀ ਕਰਨੀ ਪੱਥ ਦੱਸੇ। ਭਾਈ ਗੁਰਦਾਸ ਨੇ ਉਹਦੇ ਉੱਤੇ ਇੱਕ ਬਿਆਨ ਕੀਤਾ ਹੈ ਗੁਰੂ ਕੇ ਬਚਨ ਦੇ ਉੱਤੇ, ਵੀ ਜਿਹੜਾ ਕਮਾਉਂਦਾ ਨਹੀਂ ਰਸਤਾ ਪੁੱਛੀ ਜਾਂਦਾ, ਦੱਸਣ ਵਾਲੇ ਨੇ ਦੱਸ ਵੀ ਦਿੱਤਾ ਫਿਰ ਉਹ ਮਾਰਗ ਦੇ ਵਿੱਚ ਪੈਰ ਨਹੀਂ ਧਰਦਾ ਅਤੇ ਉਹਦਾ ਰਸਤਾ ਤੈਅ ਨਹੀਂ ਹੁੰਦਾ। ਪੁੱਛਤ ਹੈ ਪਥ ਤੇ ਤਹਿ ਮਾਰਗ ਨਾ ਧਰੇ ਪੱਗ, ਪ੍ਰੀਤਮ ਕੇ ਦੇਸ਼ ਕੈਸੇ ਬਾਤਨ ਸਜਾਈ ਹੈ। ਪੁੱਛਤ ਹੈ ਬੈਦ ਖਾ ਅਤੇ ਔਖ ਨਾ ਸੰਜਮ ਸੇ, ਕੈਸੇ ਮਿਟੇ ਰੋਗ ਸੁੱਖ ਸਹਿਜ ਸਮਾਈ ਹੈ। ਪੁਸ਼ਤ ਸੁਹਾਗਣ ਕੋ ਕਰਮ ਹੈ ਦੁਹਾਗਣੀ ਕੇ, ਹਿਰਦੈ ਵੀ ਵਿਚਾਰ ਕੈਸੇ ਛੇਜਾ ਪੇ ਬੁਲਾਈ ਹੈ। ਗਾਏ ਸੁਣੇ ਆਖੀ ਮੀਟੇ ਪਾਈ ਨਾ ਪਰਮ ਪਦ, ਗੁਰੂ ਉਪਦੇਸ਼ ਗਏ ਜੌਲੋ ਨਾ ਕਮਾਈਏ। ਜਦ ਤੱਕ ਗੁਰੂ ਕੇ ਉਪਦੇਸ਼ ਨੂੰ, ਮਹਾਂਪੁਰਖ ਦੇ ਸ਼ਬਦ ਨੂੰ ਜਿੱਥੇ ਤੇਰੀ ਸ਼ਰਧਾ ਹੈ, ਇਹ ਗੁਰੂ ਨਾਨਕ ਦਾ ਸੁਰੇ ਕੁਲ ਕਰ ਹੈ। ਸਿੱਖ ਸੰਪਰਦਾ ਵਿੱਚ ਵੀ ਸਾਨੂੰ ਸਾਡੇ ਸਤਿਗੁਰੂ ਦੀ ਸ਼ਰਧਾ ਨਹੀਂ, ਜਿਸ ਨੂੰ ਕਿਸੇ ਮਹਾਂਪੁਰਖ ਦੀ ਵੀ ਸ਼ਰਧਾ ਵੀ ਇਹ ਰੱਬ ਦਾ ਰਸਤਾ ਦੱਸਣ ਵਾਲਾ ਬ੍ਰਹਮ ਗਿਆਨੀ ਹੈ, ਉਹਦੀ ਸ਼ਰਧਾ ਦੇ ਵਿੱਚ ਕਮਾਉਣ ਵਾਲੇ ਨੂੰ ਫਲ ਮਿਲ ਜਾਏਗਾ। ਮਗਰ ਜੇ ਕਮਾਉਂਦਾ ਨਹੀਂ ਤਾਂ ਭਾਵੇਂ ਖੁਦਾ ਕੋਲ ਬੈਠਾ ਹੋਵੇ। ਅਸੀਂ ਮੰਨਦੇ ਹਾਂ ਕਿ ਗੁਰੂ ਨਾਨਕ ਨਿਰੰਕਾਰ ਸਰੂਪ ਹੈ, ਆਪ ਨਿਰਗੁਣ ਅਤੇ ਸਰਗੁਣ ਵੀ ਉਹੀ, ਮਗਰ ਕੁਰਾਈਏ ਕਹਿਣ ਵਾਲੇ ਨੂੰ ਤਾਂ ਉਹ ਬੰਦਾ ਵੀ ਨਹੀਂ ਦਿਸਿਆ। ਉਹਦੀ ਆਪਣੀ ਬੁੱਧ ਦੀ ਵਿਵਸਥਾ ਤੀ, ਜਿੱਥੇ ਕੁਛ ਆਈ ਸੀ ਉਹਨੇ ਉਸ ਲੁੱਟ ਦੇਖਿਆ। ਉਸਨੂੰ ਕਿੱਥੋਂ ਰਾਹ ਮਿਲ ਜਾਏਗਾ ਜਿਸ ਨੂੰ ਹਜ਼ੂਰ ਰਾਹ ਦੱਸਣ ਵਾਲੇ ਕੁਰਾਈਏ ਲੱਗਦੇ ਨੇ। ਲੈਣਾ ਜੀ ਨੂੰ ਅੰਤਸਕਰਨ ਦੀ ਸੁਧੀ ਦਾ ਕਾਰਨ ਦਾਖਲ ਹੋਣ ਸਾਰ ਨਿਰੰਕਾਰ ਜਾਪਿਆ, ਵੀ ਖੁਦਾ ਮਨੁੱਖ ਦੇ ਜਾਮੇ 'ਚ ਆਇਆ, ਮੈਨੂੰ ਤਾਰਨ ਵਾਸਤੇ ਆਇਆ। ਉਹਨਾਂ ਦੀ ਇੱਕੋ ਹੀ ਭਾਵਨਾ ਹੋਈ ਕਿ ਬਸ ਮੇਰੀ ਖਾਤਰ ਹੀ ਗੁਰੂ ਨਾਨਕ ਦੇਵ ਦਾ ਰੂਪ ਧਾਰਿਆ ਉਸ ਪਰਮਾਤਮਾ ਪਰਵਦਗਾਰ ਨੇ, ਇਹ ਮੇਰਾ ਨਿਰੰਕਾਰ ਹੈ। ਇਹਦੇ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ। ਬਾਣੀ ਦੇ ਵਿੱਚੋਂ ਬਹੁਤ ਗਵਾਹੀਆਂ ਮਿਲਦੀਆਂ ਇਸ ਦੇ ਪ੍ਰਥਾਏ, ਸਤ ਕਰੇ ਜਿਨ ਗੁਰੂ ਪ੍ਰਸ਼ਾਦਾ ਸੋ ਕਾਹੇ ਕੁਦਰਦਾ। ਦਾਖਲ ਹੋਣ ਸਾਰ ਹੀ ਦ੍ਰਿਸ਼ਟੀ ਇਤਨੀ ਮਸਤ ਹੋ ਗਈ ਹਜ਼ੂਰ ਦਾ, ਜਿਹੜਾ ਕੱਪੜਾ ਸਾਫ਼ ਹੁੰਦਾ ਉਹਨੂੰ ਥੋੜ੍ਹਾ ਜਿਹਾ ਰੰਗ ਪਾਇਆ ਹੋਇਆ ਖਿੜਿਆ ਆਉਂਦਾ, ਮੈਲ ਵਾਲੇ 'ਚ ਮਾਮਾ ਕਿੰਨਾ ਪਾ ਦਿਓ ਉਹ ਖਿੜਦਾ ਨਹੀਂ। ਉਹਨਾਂ ਦਾ ਅੰਤਸ਼ਕਰਨ ਦੀ ਫੱਟੀ ਇੰਨੀ ਘੋਟੀ ਹੋਈ ਸੀ, ਹਜ਼ੂਰ ਦੇ ਦੀਦਾਰ ਕਰਨ ਨਾਲ ਨਾਮ ਹਿਰਦੇ 'ਤੇ ਲਿਖਿਆ ਗਿਆ, ਨਾਮ ਜਪਾਉਣ ਵਾਲੇ ਹੋਏ, ਜਪਣ ਵਾਲੇ ਨਹੀਂ ਰਹੇ, ਜਪਾਉਣ ਵਾਲੇ ਰੋਮ ਰੋਮ 'ਚੋਂ ਨਾਮ ਨਿਕਲਦਾ। ਅਤੇ ਬਾਬਾ ਜੀ ਨੇ ਕਿਹਾ ਵੀ ਗੁਰਮੁਖ ਕੋਟ ਉਧਾਰ ਦਾ ਦੇ ਨਾਮ ਹੈ ਇੱਕ ਕਣੀ। ਗੁਰਮੁਖਤਾ ਹਾਸਲ ਕੀਤੀ, ਗੁਰੂ ਦੇ ਵਿੱਚ ਆਪਣੀ ਜ਼ਮੀਰ ਭੇਟ ਕਰ ਦਿੱਤੀ। ਉੱਥੇ ਕੀ ਰੱਖਿਆ ਲਾ ਕੇ ਧਨ ਦਿੱਤਾ, ਦੌਲਤ ਦਿੱਤੀ, ਇਹ ਠੀਕ ਹੈ। ਕਮਾਈ ਸਫਲ ਕਰਨ ਦੇ ਵਿੱਚ ਪਹਿਲੀ ਮੰਜ਼ਿਲ ਹੈ ਆਪਣੀ ਕਮਾਈ ਨੂੰ ਸਫਲ ਕਰ ਲੈਣਾ ਗੁਰੂ ਦੇ ਚਰਨਾਂ 'ਚ, ਵੀ ਮਨ ਨੂਨ ਹਜ਼ੂਰ ਦੀ ਚੱਲਦੇ ਲੰਗਰ ਦੀ ਦੇਗ ਵਿੱਚ ਲਿਆ ਕੇ ਸਿਰ 'ਤੇ ਚੱਕ ਕੇ ਪਿੰਡੋਂ ਪਾਇਆ, ਕਿਉਂਕਿ ਬੜੀ ਦੂਰ ਸੀ ਕਰਤਾਰਪੁਰ ਕਿੱਥੇ ਹੈ, ਅਤੇ ਆਪ ਜੀ ਦਾ ਦੂਸਰੇ ਜਾਮੇ ਦਾ ਜੋ ਸਰੀਰ ਦੇ ਧਰਮ ਮੁਤਾਬਕ ਗਿਣਿਆ ਜਾਵੇ ਤਾਂ ਸਰੈਂ ਦਾ ਨਾਂਗੇ ਦੀ ਸਰੈਂ ਇਹ ਮਾਲਵੇ 'ਚ। ਕਰਤਾਰਪੁਰ ਬਾਬਾ ਨੇ ਤੇਰਾ ਬਾਬਾ ਨਾਨਕ ਬਹੁਤ ਫਰਕ ਹੈ, ਉਹਨੀ ਦਿਨੀ ਕੋਈ ਸਵਾਰੀ ਨਹੀਂ ਸੀ ਹੁੰਦੀਆਂ ਸ਼ਰਧਾਲੂਆਂ ਵਾਸਤੇ, ਸਵਾਰੀਆਂ ਦੀ ਕਿਹੜੀ ਜ਼ਰੂਰਤ ਹੁੰਦੀ ਹੈ। ਇਹਨਾਂ ਨੂੰ ਤਾਂ ਸਫ਼ਰ ਹੁੰਦਾ ਹੀ ਨਹੀਂ, ਜਿਹਦੀ ਦਿਲ ਹੀ ਪ੍ਰੀਤ ਲੱਗੀ ਹੋਈ ਉਹਨਾਂ ਨੂੰ ਕੋਈ ਸਫ਼ਰ ਨਹੀਂ ਹੁੰਦਾ। ਉਹਦਾ ਵਚਨ ਕਰਦੇ ਕਰਦੇ ਦੋ ਦੋ ਸੌ ਮੀਲ ਜਾ ਪੜਦੇ ਨੇ ਮਜਨੂੰ ਵਰਗੇ, ਅਤੇ ਸਿੱਖ ਵੀ ਜਾ ਪਹੁੰਚਦੇ ਨੇ ਆਪਣੇ ਦੋਸਤ ਦੇ ਵਚਨ ਵਿੱਚ। ਅਤੇ ਉਦੋਂ ਬਾਅਦ ਆਪਣੀ ਮਿੱਟੀ ਦੀ ਮੁੱਠੀ ਕਾਇਆ ਸੀ ਜਿਹੜੀ ਸਾਰੀ ਹਜ਼ੂਰ ਦੇ ਮੂਹਰੇ ਰੱਖ ਦਿੱਤੀ। ਇਸ 'ਤੇ ਪ੍ਰਥਾਏ ਵੀ ਬਾਬਾ ਜੀ ਆਪਣੀ ਨੂੰ ਸ਼ੁੱਧ ਕਰ ਲਓ। ਇਸ ਦੇ ਭਾਂਡੇ ਨੂੰ ਇੰਨਾ ਸਾਫ਼ ਕੀਤਾ ਹੋਇਆ ਸੀ ਕਿ ਕੋਟਾ ਮਾਰਿਆ ਤੀ ਆਪਣੀ ਫੱਟੀ 'ਤੇ, ਉਹ ਨਾਮ ਉੱਕਰ ਦਿੱਤਾ ਹਜ਼ੂਰ ਨੇ ਜਿਹੜਾ ਦੁਨੀਆਂ ਨੂੰ ਜਪਾਉਣ ਵਾਲਾ ਹੋ ਗਿਆ। ਨਾਮ ਇੱਕ ਮਹਾਂਪੁਰਖ ਦੀ ਆਸ਼ੀਰਵਾਦ ਹੈ, ਜਿਸ ਨੂੰ ਗੁਰੂ ਸਾਹਿਬ ਨੇ ਆ ਕੇ ਪੁੱਛਿਆ ਸੰਗਤ ਨੇ, ਮਹਾਰਾਜ ਆਪ ਸਾਰੀਆਂ ਸੰਪਰਦਾ ਨੂੰ ਸਾਂਝੇ ਗੁਰੂ ਹੋਂ ਉਪਦੇਸ਼ ਕੀਤਾ, ਕਿਤੇ ਪੰਡਿਤ ਦੇ ਪ੍ਰਥਾਏ ਬੋਲਿਓ, ਕਿਤੇ ਕਾਜੀ ਦੇ, ਆਪ ਸਾਰੀਆਂ ਸੰਪਰਦਾ ਨੂੰ ਸੰਬੋਧਨ ਕੀਤਾ ਹੈ ਜਗਤ ਗੁਰੂ ਹੋਂ, ਮਗਰ ਜਿਹੜਾ ਆਪ ਨਿੱਜ ਤੁਹਾਡੇ ਸਕੂਲ 'ਚ ਪੜ੍ਹਨ ਵਾਲੇ ਜਿਨ੍ਹਾਂ ਦਾ ਨਾਮ ਸਿੱਖ ਹੈ, ਅਤੇ ਉਹਨਾਂ ਲਈ ਬਹੁਤ ਘੱਟ ਸ਼ਬਦ ਨੇ, ਕੋਈ ਸ਼ਬਦ ਨਹੀਂ ਆਇਆ। ਸਿੱਖਦਾ ਕਰਮ ਕੀ ਹੈ, ਉਸਦੀ ਕੋਈ ਸ਼ੀਸ਼ਾ ਨਹੀਂ ਸਾਡੇ ਮੂਹਰੇ ਆਇਆ। ਸਾਰਿਆਂ ਨੂੰ ਸ਼ੀਸ਼ੇ ਦੱਸੇ, ਪੰਡਿਤ ਨੂੰ ਸ਼ੀਸ਼ਾ ਦਿੱਤਾ ਵੀ ਤੂੰ ਆਪਣਾ ਮੂਹਰੇ ਦੇਖ ਲਿਆ ਕਰ, ਤੇਰੇ ਵਿੱਚ ਇਹ ਆਚਾਰ ਨੇ, ਤੂੰ ਸਾਰੀ ਦੁਨੀਆਂ ਦਾ ਪੂਜਨੀਕ ਹੈ, ਸਾਡੀ ਤੈਨੂੰ ਨਮਸਕਾਰ ਹੈ। ਸੋ ਪੰਡਿਤ ਜੋ ਮਨ ਪ੍ਰਬੋਧਾ ਰਾਮ ਨਾਮ ਆਤਮੇ ਸੋਧਾ ਰਾਮ ਨਾਮ ਸਾਰ ਰਸ ਵੀ ਉਸ ਪੰਡਿਤ ਕੇ ਉਪਦੇਸ਼ ਜਗ ਜੀਵੈ, ਹਰ ਕੀ ਕਥਾ ਹਿਰਦੇ ਵਸਾਵੈ। ਸੋ ਪੰਡਿਤ ਫਿਰ ਜੋ ਨਾ ਆਵੇ, ਵੇਦ ਪ੍ਰਾਣ ਸਿਮਰਤ ਪੂਜਾ ਮੂਲ, ਸੂਖਮ ਮੈਂ ਜਾਣਾ ਅਸਤੂਲ ਚੌਂ ਵਰਨਾ ਕੋ ਦੇ ਉਪਦੇਸ਼, ਨਾਨਕੁਸ਼ ਪੰਡਿਤ ਕੋ ਸਦਾ ਆਦੇਸ਼। ਸੁਪਨੇ ਬਿੰਦ ਨਾ ਦੇਈ ਚਰਨਾ, ਤਿਸ ਕਾਜੀ ਕੋ ਜਰਾ ਨਾ ਮਰਨਾ। ਕਦੇ ਬੁੱਢਾ ਹੁੰਦਾ ਹੀ ਨਹੀਂ, ਕਦੇ ਨਾ ਮਰਦਾ, ਗੁਰਮੁਖ ਬੁੱਢੇ ਕਦੇ ਨਹੀਂ ਹੁੰਦੇ। ਜਿਸ ਕਜਾ ਕਰਨ ਵਾਲੇ ਕਮਾਣ ਚੋਂ ਨਿਕਲਿਆ ਸ਼ਬਦ ਕਜਾ ਹੈ, ਸਾਡੇ ਮਤ ਵਿੱਚ ਜਥੇਦਾਰ ਕਹਿੰਦੇ ਨੇ, ਕੋਈ ਸੱਜਣਾ ਦਾ ਸਮਦਾਓ ਇਕੱਠਾ ਹੋ ਉਹਨੂੰ ਜਥਾ ਕਹਾਂਗੇ, ਉਹਨਾਂ ਨੂੰ ਕੋਈ ਸਪੋਰਟ ਕਰਨ ਵਾਲਾ ਜਥੇਦਾਰ, ਕਮਾਂਡ ਕਰਨ ਵਾਲਾ ਜਿਹਦੇ ਸ਼ਿਕਸ਼ਣ ਨੀਚੇ ਹੋਵੇਗੀ ਕਮਾਂਡਰ, ਅਤੇ ਕਜਾ ਕਰਨ ਵਾਲਾ ਕਾਜੀ ਵੀ ਜਿਹਦੇ ਸਮੇਂ ਨੀਚੇ ਕੋਈ ਆਪਣੇ ਰਹਿਬਰ ਦੀ, ਆਪਣੀ ਸਰੈਣੀ ਦੀ, ਆਪਣੇ ਉਸਤਾਦ ਦੀ ਸਪੋਰਟ ਸੁਣਾਉਣ ਵਾਲਾ ਕਾਜੀ, ਸੁਣਨ ਵਾਲੇ ਵਿਦਿਆਰਥੀ। ਉਸ ਕਾਜੀ ਨੂੰ ਕਹਿੰਦੇ ਕਦੇ ਬੁਢੇਪਾ ਨਹੀਂ ਆਉਂਦਾ, ਕਦੇ ਉਹ ਮਰਦਾ ਨਹੀਂ। ਸੁਪਨੇ ਬਿੰਦਨਾ ਦੇਈ ਚਰਨਾ, ਤਿਸ ਕਾਜੀ ਕੋ ਜਰਾ ਨਾ ਮਰਨਾ। ਇਸ ਦੋਸ਼ ਦੇ ਉੱਤੇ ਹਜ਼ੂਰ ਕਿਤਨੀ ਪ੍ਰੋੜਤਾ ਨਾਲ ਬੋਲਦੇ ਨੇ ਵੀ ਸਿੱਖ ਨੂੰ ਨਹੀਂ ਦੱਸਿਆ। ਮਹਾਰਾਜ ਜੀ ਕਹਿੰਦੇ ਵੀ ਗੁਰ ਸਤਿਗੁਰ ਗਾ ਜੋ ਸਿੱਖ ਖਾਏ ਸੋ ਪੜ੍ਹ ਕੇ ਉਠਾਰ ਨਾਮ ਤੇ। ਇੱਕ ਸ਼ੀਸ਼ਾ ਬਣਾ ਕੇ ਦੱਸ ਦੇ ਵੀ ਤੂੰ ਕਰ ਭਾਈ ਸਿੱਖ ਹੁੰਦੇ ਤਾਂ ਮੂਹਰੇ ਧਰ ਲੈ ਸ਼ਬਦ ਨੂੰ ਰੋਜ਼, ਦੇਖ ਲੈ ਵੀ ਤੇਰੇ 'ਚ ਗੁਣ ਘੱਟਦੇ ਨੇ। ਗੁਰ ਸਤਿਗੁਰ ਕਾ ਸ਼ੀਸ਼ਾ ਤੇਰਾ ਆਪਣਾ ਮੂੰਹ ਦਿਸ ਪਵੇ ਗਿਆ ਥੇ। ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਜੋ ਆਪ ਨੂੰ ਸਿੱਖ ਕਮਾਉਂਦਾ ਹੋਵੇ ਤੇ ਉਹ ਸ਼ਬਦ ਦਾ ਨਿਰਣਾ ਕਰ ਲਵੇ। ਹਜ਼ੂਰ ਕੀ ਕਰ ਗਏ ਨੇ, ਦਾਤ ਕਿੱਡੀ ਦਿੱਤੀ ਹੈ ਫਿਰ। ਸੋ ਪੜ੍ਹ ਕੇ ਉੱਠ ਹਰ ਨਾਮ ਤੇ ਆਵੇ, ਉਦਮ ਕਰੇ ਪੜ੍ਹ ਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰ ਨਾਵੇ, ਉਪਦੇਸ਼ ਗੁਰੂ ਜੋ ਗੁਰੂ ਨੇ ਉਪਦੇਸ਼ ਕੀਤਾ ਹੋਵੇ। ਉਪਦੇਸ਼ ਗੁਰੂ ਹਰ ਹਰ ਸਰ ਪਾਪਾਂ ਦੇ ਹਰਨੇ ਵਾਲਾ, ਉਪਦੇਸ਼ ਗੁਰੂ ਹਰ ਹਰ ਜਪ ਜਪ ਹੈ, ਸਭ ਕਿਲ ਵਿੱਚ ਪਾਪ ਦੋਖ ਲੈ ਜਾਵੇ। ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੇ, ਬਹਿੰਦਿਆਂ ਉੱਠਦਿਆਂ ਹਰ ਨਾਮ ਤੇ ਆਵੇ, ਜੋ ਸਾਸ ਗਰਾਸ ਤੇ ਆਏ ਮੇਰਾ ਹਰ ਹਰ, ਸੋ ਸਿੱਖ ਗੁਰੂ ਮਨ ਪਾਵੇ, ਜਿਸ ਕੋ ਦਿਆਲ ਹੋਏ ਮੇਰਾ ਸਵਾਮੀ। ਜੋ ਸਾਸ ਗਰਾਸ ਤੇ ਆਏ ਮੇਰਾ ਹਰ ਹਰ, ਸੋ ਸਿੱਖ ਗੁਰੂ ਮਨ ਪਾਵੇ। ਫਿਰ ਅਸੀਂ ਤਾਂ ਸਾਰੇ ਚਾਹੁੰਦੇ ਵੀ ਗੁਰੂ ਪਾਤਸ਼ਾਹ ਨੂੰ ਨਾ ਪਾਏ ਤਾਂ ਫਿਰ ਸਾਡੇ ਕੋਲ ਸਿੱਖੀ ਕਿੱਥੇ ਹੈ। ਉਹ ਦੱਸ ਕੇ ਵੀ ਉਹ ਬੜਾ ਪਿਆਰਾ ਲੱਗਦਾ, ਉਹ ਸੋਹਣਾ ਲੱਗਦਾ, ਉਹ ਗੁਰੂ ਨੂੰ ਪਾਉਂਦਾ ਹੈ। ਜੇ ਗੁਰੂ ਨੂੰ ਪਾ ਗਿਆ ਯਾਤਰਾ ਸਫਲ ਹੋ ਗਈ, ਜੇ ਗੁਰੂ ਦੀ ਪ੍ਰਸੰਨਤਾ ਜੀ ਨਹੀਂ ਆਇਆ, ਉਹਨੂੰ ਨਹੀਂ ਸੋਹਣਾ ਲੱਗਿਆ, ਤਾਂ ਫਿਰ ਆਉਣ ਦਾ ਸਹਾਰਾ ਕੀ। ਆਪਣੇ ਆਏ ਜਗਤ ਮੈਂ ਬਿਨ ਬੁੱਝੇ ਪਸਟੋਰ, ਨਾਨਕ ਗੁਰਮੁਖ ਸੋ ਬੁੱਝਿਆ ਜਾ ਕੇ ਭਾਗ ਮਥੋਰ। ਸੱਜਣੋ ਗੁਰਸਿੱਖੀ ਦੇ ਮਿਸ਼ਨ ਵਿੱਚ ਬਾਬਾ ਜੀ ਨੇ ਦੱਸਿਆ, ਜਿਸ ਕੋ ਜੋ ਸਾਸ ਗਰਾਸ ਤੇ ਆਏ ਮੇਰਾ ਹਰ ਹਰ, ਸੋ ਸਿੱਖ ਗੁਰੂ ਮਨ ਪਾਵੇ, ਜਿਸ ਕੋ ਦਿਆਲ ਹੋਏ ਮੇਰਾ ਸਵਾਮੀ, ਤਿਸ ਗੁਰਸਿੱਖ ਗੁਰੂ ਉਪਦੇਸ਼ ਸੁਣਾਵੇ। ਇਹ ਉਪਦੇਸ਼ ਰਹਿ ਗਿਆ ਜਿਹੜਾ ਕਿ ਮਰਾਂ ਮਰਾਂ ਦਾ ਉਪਦੇਸ਼ ਕਰਕੇ ਗਏ ਮਹਾਂਪੁਰਖ, ਵੀ ਜਦ ਇਹ ਜਿਗਿਆਸੂ ਬਣ ਜਾਏਗਾ, ਇਹਦੀ ਸ਼ਰਧਾ ਬਣ ਜਾਏਗੀ, ਇਸਨੂੰ ਬ੍ਰਹਮ ਵਿੱਦਿਆ ਦਾ ਉਪਦੇਸ਼ ਕਰ ਦੇਵਾਂਗੇ। ਇਸ ਵਕਤ ਇਹਨੂੰ ਇੱਕ ਟੇਕ ਦੇ ਜਾਂਦੇ ਹਾਂ ਨਿਸ਼ਚੇ ਵਾਸਤੇ, ਵੀ ਤੂੰ ਕਹੋ ਮੈਂ ਮਰਾਂ, ਮੈਂ ਤਾਂ ਇਹ ਪ੍ਰਾਸ਼ਦ ਦੇ ਕੰਮ ਜਿਹੜੇ ਦੁਰਾਚਾਰੀ ਕਿਸੇ ਡਾਕੇ ਮਾਰਨ ਦੇ, ਬੰਦੇ ਮਾਰਨ ਦੇ ਹੁਣ ਤਾਈਂ ਕੀਤੇ ਨੇ, ਇਹਦਾ ਮਾਹੌਲ ਬਣਿਆ, ਹੁਣ ਸੰਤ ਚਲੇ ਜਾਣਗੇ, ਸਵੇਰ ਨੂੰ ਫੇਰ ਭਰਨ ਸੁਭਾਅ ਬਣ ਜੂ, ਤੂੰ ਰੱਬ ਕੋਲੋਂ ਮੰਗੀ ਇਹ ਵੀ ਮੈਂ ਮਰਾਂ। ਉਹਨੂੰ ਉਪਦੇਸ਼ ਸ਼ਾਸਤਰ ਨਾਲ ਉਲਟਾ ਕੀਤਾ, ਪਰ ਬਾਬਾ ਜੀ ਨੇ ਇਹ ਵਚਨ ਕੀਤਾ ਕਿ ਇੱਕ ਮਰਾਤਵਾ ਹੈ ਬ੍ਰਹਮ ਗਿਆਨੀ ਦਾ, ਜੇ ਬ੍ਰਹਮ ਗਿਆਨੀ ਦੀ ਅਵਸਥਾ 'ਚ ਚਲਿਆ ਜਾਏ, ਉਹ ਪਰਮੇਸ਼ਰ ਦੀ ਅਵਸਥਾ ਵਾਲਾ ਕਾਇਆ ਨੂੰ ਦੱਸੀ ਹੈ। ਬ੍ਰਹਮ ਗਿਆਨੀ ਕੋ ਖੋਜੇ ਮਹੇਸ਼ਰ, ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ। ਉਹ ਇੱਕ ਡਿਗਰੀ ਹੈ, ਕੋਈ ਹਸਤੀ ਉੱਥੇ ਜਾ ਰਹੇ, ਜੇ ਇਹਨਾਂ ਭਰਮਾਂ 'ਚ ਰਹਾਂਗੇ ਵੀ ਕਿਹੜੇ ਮਹਾਂਪੁਰਖ ਨੂੰ ਮਿਲ ਕੇ ਗਤੀ ਹੁੰਦੀ ਹੈ, ਕਿੰਨਿਆਂ ਦੇ ਨਾਮ ਆਉਣਗੇ। ਗੁਰਦੇਵ ਜੀ ਨੇ ਕਿਹਾ ਦੇਵਾ ਪਾਹਨ ਤਾਰੀਅਲੇ, ਦੇਵਾ ਪਾਹਨ ਹੇ ਦੇਵ ਪਰਮਾਤਮਾ, ਹੇ ਸਤਿਗੁਰੂ, ਤੈਂ ਪੱਥਰਾਂ ਨੂੰ ਤਾਰ ਦਿੱਤਾ। ਅਥਵਾ ਹਜ਼ੂਰ ਨੇ ਜਗਨਨਾਥਪੁਰੀ ਦੇ ਵਿੱਚ ਜਾ ਕੇ ਦੇਵੇ, ਉੱਥੇ ਦਾ ਕੋਈ ਪੰਡਿਤ ਸੀ, ਉੱਥੇ ਦਾ ਪੁਜਾਰੀ ਸੀ, ਜਿਸ ਨੂੰ ਉਪਦੇਸ਼ ਦੇ ਕੇ ਬ੍ਰਹਮ ਗਿਆਨੀ ਕੀਤਾ, ਉਸ ਇਲਾਕੇ ਦਾ, ਉਸਦਾ ਸਿੱਖੀ ਦਾ ਇੱਕ ਕੇਂਦਰ ਬਣਾਇਆ, ਇੱਕ ਮਹਾਤਮਾ ਬਣਾ ਦਿੱਤਾ, ਤੈਂ ਇੱਕ ਪੱਥਰ ਪੂਜਣ ਵਾਲੇ ਦੇਵਤਾ ਬਣਾ ਦਿੱਤਾ ਉਸਨੂੰ, ਦੇਵਾ ਪਾਹਨ ਤਾਰੀ ਵਾਲੇ। ਅਥਵਾ ਹੇ ਅਕਾਲ ਪੁਰਖ, ਹੇ ਵਾਹਿਗੁਰੂ, ਤੈਂ ਭਗਤਾਂ ਦੇ ਆਖੇ ਲੱਗ ਕੇ ਨੱਚ ਰਵਿਦਾਸ ਵਰਗਿਆਂ ਦੇ ਪੱਥਰ ਤਾਰ ਦਿੱਤੇ ਨਦੀਆਂ ਵਿੱਚ, ਦੇਵਾ ਪਾਹਨ ਤਾਰੀਅਲੇ ਰਾਮ ਕਹਿਤ ਜਨ ਕੈਸੇ ਨਾ ਤਰੇ। ਕਹਿੰਦੇ ਰਾਮ ਦੀ ਉਪਮਾ ਹੀ ਗੁਰੂ ਮੰਤਰ ਦੀ ਇਹੀ ਜੀ ਹੈ, ਇੱਥੋਂ ਪੱਥਰ ਕਿਉਂ ਨਾ ਤਰਨਗੇ। ਪੱਥਰ ਇੱਕ ਹਿਰਦੇ ਦਾ ਹੀ ਨਾਮ ਹੈ ਜਿਹੜਾ ਅਨਭਿੱਜ ਹੈ। ਪੱਥਰ ਸ਼ੈਲ ਹੁੰਦਾ, ਇੱਕ ਪੱਥਰ ਭਿੱਜ ਜਾਂਦਾ ਪਾਣੀ ਨਾਲ, ਇੱਕ ਭਿੱਜਦਾ ਹੀ ਨਹੀਂ। ਮਨ ਵੀ ਇਹੋ ਜਿਹੇ ਹੁੰਦੇ ਨੇ ਜਿਹੜੇ ਇਹੋ ਜਿਹੇ ਸ਼ੈਲ ਪੱਥਰ ਨੇ, ਉਹਨੂੰ ਭਾਵਾਂ ਸੈਂਕੜੇ ਵਾਰੇ ਇੰਦਰ ਵਰਸਦਾ ਰਹੇ, ਮੀਂਹ ਵਰਸੀ ਜਾ, ਉਹ ਭਿੱਜਦਾ ਨਹੀਂ। ਇਹ ਭਾਵਾਂ ਸੰਗਤ 'ਚ ਬੈਠਿਆਂ ਨੂੰ, ਆਪਾਂ ਨੂੰ ਸਾਰੀ ਜ਼ਿੰਦਗੀ ਚਲੀ ਗਈ, ਅਸੀਂ ਇੱਕ ਦੂਰ ਹੁੰਦੇ ਸੀ ਨਾ ਸਾਖੀ ਕਰ ਲੈਂਦੇ ਹਾਂ ਵੀ ਗੁਰੂ ਨਾਨਕ ਦੇਵ ਜੀ ਨੇ ਭੂਮੀਏ ਡਾਕੂ ਨੂੰ ਉਤਾਰ ਦਿੱਤਾ, ਉਹਨਾਂ ਨੇ ਇੱਕ ਸੱਜਣ ਠੱਗ ਨੂੰ ਉਤਾਰ ਦਿੱਤਾ, ਉਹਨਾਂ ਨੇ ਇੱਕ ਬੜੇ ਭਾਰੀ ਚੋਰ ਨੂੰ, ਰਾਕਸ਼ ਨੂੰ, ਕੌਡੇ ਨੂੰ ਉਤਾਰ ਦਿੱਤਾ। ਅਸੀਂ ਅੰਦਰਮੁੱਖ ਹੋ ਕੇ ਦੇਖੀ ਵੀ ਵਾਰੀ ਆਈ ਸਾਡੀ, ਸਾਨੂੰ ਮਿਲਿਆ ਮਨੁੱਖਾ ਜਨਮ, ਅਸੀਂ ਆਏ ਉਸੇ ਰਹਿਬਰ ਦੀ ਸ਼ਰਨ ਵਿੱਚ, ਉਸੇ ਦੀ ਸੰਪਰਦਾ ਚਲੀ ਆਉਂਦੀ। ਗੁਰੂ ਨਾਨਕ ਨਾਮ ਕਰਕੇ ਸਿੱਧ ਹੈ, ਗੁਰਬਾਣੀ ਤੋਂ ਪਤਾ ਲੱਗਦਾ ਹੈ ਕਿ ਅਨੇਕਤਾ ਤੋਂ ਰਹਿਤ ਇੱਕ ਜੋ ਹੋਵੇ ਉਸਦਾ ਨਾਂ ਪਰਮਾਤਮਾ, ਉਸੇ ਦਾ ਹੀ ਨਾਂ ਨਾਨਕ ਹੈ। ਅਨੇਕਤਾ ਤੋਂ ਰਹਿਤ ਇੱਕ ਸੋ ਨਾਨਕ, ਆਉਣ ਜਾਣ ਤੋਂ ਰਹਿਤ ਐਸਾ ਜੀਵਾ ਜਲੋਂ ਜਿਤ ਕਹੋ ਠਾਕਰ ਜੋਨੀ। ਜੰਮਣਾ ਮਰਨਾ ਸਰੀਰ ਦਾ ਧਰਮ ਹੈ, ਬ੍ਰਹਮ ਗਿਆਨ ਜਿਹੜਾ ਹੈ, ਬ੍ਰਹਮ ਕਦੇ ਮਰਦਾ ਜੰਮਦਾ ਨਹੀਂ, ਬ੍ਰਹਮ ਗਿਆਨੀ ਕਦੇ ਮਰਦਾ ਹੀ। ਕਾਇਆਂ ਦਾ ਕੱਪੜਾ ਹੈ, ਇਸ ਨੂੰ ਸਮੇਂ ਨਾਲ ਬਦਲ ਲੈਂਦੇ ਹਨ। ਜੇ ਆਉਣ ਜਾਣ 'ਤੇ ਰਹਿਤ ਹੈ ਉਹ, ਤਾਂ ਸਿੱਖ ਵੀ ਆਉਣ ਜਾਣ 'ਤੇ ਰਹਿਤ ਹੋ ਜਾਂਦੇ। ਇਸ 'ਤੇ ਪ੍ਰਥਾ ਹੈ ਸਾਧ ਸਿੰਘ ਜੀ, ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਘਰ ਦੀ ਸ਼ਰਧਾ ਦਾ ਫਲ ਆਇਆ। ਜਿਸ ਕੋ ਦਿਆਲ ਹੋਏ ਮੇਰਾ ਸਵਾਮੀ, ਤਿਸ ਗੁਰਸਿੱਖ ਗੁਰੂ ਉਪਦੇਸ਼ ਸੁਣਾਵੈ, ਜਨ ਨਾਨਕ ਧੂਰ ਮੰਗੈ। ਤਿਸ ਗੁਰਸਿੱਖ ਕੀ ਜੋ ਆਪ ਜਪੈ, ਅਬਰਾ ਨਾਨਕ ਪਾਵੈ। ਇੱਥੇ ਕਹਿੰਦੇ ਵੀ ਸਤਿਗੁਰੂ ਨੂੰ ਸਿੱਖ ਦੇ ਚਰਨੀ ਲੱਗਣ ਦਾ ਲੋੜ ਪਈ। ਏਕ ਆ ਭੇਦਤਾ ਹੈ, ਗੁਰੂ ਅਤੇ ਸਿੱਖ ਇੱਕ ਹੋ ਗਏ। ਜਦੋਂ ਨਦੀ ਸਮੁੰਦਰ 'ਚ ਜਾ ਰਲਦੀ ਹੈ, ਫਿਰ ਪਾਣੀ ਉੱਥੇ ਕੋਈ ਦੁਬਧਾ ਦਾ ਸਵਾਲ ਹੈ ਵੀ ਨਦੀ ਹੋਰ ਹੈ ਅਤੇ ਸਮੁੰਦਰ ਹੋਰ ਹੈ। ਉੱਥੇ ਤਾਂ ਨਦੀ ਦਾ ਨਾਂ ਸਮਾਪਤ ਹੋ ਗਿਆ, ਨਦੀ ਦਾ ਪਿੱਛੇ ਤੇ ਨੀਤੀ ਵੇ ਤਾਂ ਸਫ਼ਰ ਗਿਣਦਾ ਆਉਂਦਾ। ਇਹ ਐਸ ਚਸ਼ਮੇ ਤੋਂ ਨਿਕਲੀ, ਐਸ ਝੀਲ 'ਚੋਂ ਨਿਕਲੀ, ਐਸ ਪਹਾੜੀ 'ਚੋਂ ਨਿਕਲੀ ਹੈ। ਪਹਾੜੀ ਦੇ ਵੀ ਨਾਮ ਕਲਪੇ ਹੋਏ ਨੇ, ਬਿਹਾਰ ਵਿੱਚ ਸਾਰੇ ਆਏ ਹੋਏ ਨੇ। ਇਹ ਦੋ ਨਦੀਆਂ ਮਲਵੇ ਮੱਝ ਆਪਣੇ ਪੰਜਾਬ 'ਚ ਆਉਂਦੀਆਂ ਤਕਰੀਬਨ, ਇਹਨਾਂ ਦੇ ਵਿੱਚੋਂ ਚਾਰ ਨਦੀਆਂ ਮੈਂ ਦੇਖੀਆਂ, ਦੋ ਪੰਜਾਬ ਵਿੱਚ ਹਨ ਅਤੇ ਦੋ ਇੱਧਰ ਯੂਪੀ 'ਚ ਆ ਗਈਆਂ ਕੰਢੇ 'ਤੇ, ਜਮੁਨਾ ਗੰਗਾ ਅਤੇ ਜਮੁਨਾ, ਬਿਆਸ ਅਤੇ ਸਤਲੁਜ। ਇਹਨਾਂ ਦੇ ਆਦਿ ਨੂੰ ਦਾਸ ਦੇਖਿਆ, ਇਸ ਤਰ੍ਹਾਂ ਸੰਗਤਾਂ ਨੇ ਦਰਸ਼ਨ ਕਰਵਾਏ। ਇਹ ਮਨਾਲੀ ਤੋਂ ਕੁਝ ਉੱਪਰ ਹਿਮਾਚਲ ਦਾ ਇੱਕ ਪਰਬਤ ਹੈ ਬਰਫ਼ ਦਾ, ਉਹਦੇ 'ਚੋਂ ਨਿਕਲਦੀਆਂ ਦੋਨੋਂ। ਕੁੱਲੂ ਤੋਂ 40 ਮੀਲ ਉੱਪਰ ਜਾ ਕੇ ਕੁੱਲੂ ਦੀ ਪਹਾੜੀ ਆਉਂਦੀ ਹੈ, ਜਿੱਥੇ ਸਿਹਤਗਾਹ ਥਾਂ ਹੈ, ਅਮੀਰ ਲੋਕ ਜਾਂਦੇ ਨੇ ਹਾੜਾਂ 'ਚ ਪੰਜਾਬ ਦੇ। ਪੰਜਾਬ ਵਿੱਚ ਅਸੀਂ ਕਿਸੇ ਸਮੇਂ ਕੁੱਲੂ, ਅਤੇ ਇਸ ਵਕਤ ਵੰਡੇ ਦੀ ਸਮੇਂ ਦੀ ਵੰਡ ਅਨੁਸਾਰ ਉਹ ਹਿਮਾਚਲ 'ਚ ਚਲਾ ਗਿਆ। ਜ਼ਿਲ੍ਹੇ ਕਾਂਗੜੇ ਨਾਲ ਤਹਿਸੀਲ ਲਾਈ ਸੀ ਸਿਹਤਗਾਹ ਵਾਸਤੇ ਟਾਈਮ ਦੇ ਰਾਜਿਆਂ ਦੀ। ਇਹ ਤਾਂ ਇਹੋ ਜਿਹੇ ਬਦਲਦੇ ਨੇ, ਜਾਂ ਭਰਾ ਹੋ ਜਾਂਦੇ ਨੇ, ਫਿਰ ਬਾਪ ਦੀ ਹਵੇਲੀ ਨੂੰ ਵੰਡ ਕੇ ਦੋ ਦੋ ਖੰਡ ਹੋ ਜਾਂਦੇ ਨੇ। ਬਾਪੂ ਦੀ ਭਾਵੇਂ 40 ਖੰਡਾਂ ਦੀ ਹਵੇਲੀ ਸੀ, ਉਹਨਾਂ ਨੂੰ ਪੁੱਤਾਂ ਨੂੰ ਦਸਾਂ ਨੂੰ 4-4 ਖੰਡ ਆਏ। ਅਤੇ ਇਹ ਤਾਂ ਹੁਣ ਜਦੋਂ ਸੰਸਾਰ ਵਿੱਚ ਬਹਿਲੇ ਹੁੰਦੇ ਹਾਂ ਵੀ ਪੰਜਾਬ ਨੂੰ ਵੰਡ ਲਿਆ, ਇਹੀ ਜੀ ਗੱਲ ਦਾ ਤਾਂ ਕੋਈ ਸੰਸੇ ਵਾਲੀ ਮਹਾਂਪੁਰਖਾਂ ਨੂੰ ਨਹੀਂ ਹੁੰਦੀ। ਇਹ ਤਾਂ ਵੱਧਦੀਆਂ ਘੱਟਦੀਆਂ ਆਈਆਂ, ਜਾਂ ਭਰਾ ਹੋ ਗਏ ਉਹਨਾਂ ਦੇ ਹਿੱਸਿਆਂ 'ਚ ਛੋਟਾ ਛੋਟਾ ਥਾਂ ਆ ਗਿਆ, ਸਮੇਂ ਨਾਲ ਬਦਲਦੀ ਰਹਿੰਦੀ। ਆਤਮਾ ਨਹੀਂ ਕਦੇ ਬਦਲਦਾ, ਆਤਮਾ ਇੱਕੋ ਹੀ ਹੈ, ਉਹ ਆਤਮਾ ਪਰਮਾਤਮਾ ਦੀ ਅੰਸ਼ ਹੈ। ਇਹ ਸਰੀਰਾਂ ਦਾ ਬਦਲਣਾ, ਬਣਨ ਵਾਲੀ ਅੱਖ ਦੇ ਵਿਸ਼ੇ 'ਚ ਆਉਣ ਵਾਲੀ ਚੀਜ਼ ਨੇ ਹਰ ਇੱਕ ਨੇ ਬਦਲਣਾ। ਦ੍ਰਿਸ਼ਮਾਨ ਹੈ ਸਗਲ ਮਥੇਨਾ, ਜੋ ਅੱਖ ਦੇ ਵਿਸ਼ੇ 'ਚ ਆਉਣ ਵਾਲੀ ਚੀਜ਼ ਹੈ ਉਹ ਬਦਲ ਜਾਣੀ ਹੈ। ਅੱਖ ਦੇ ਵਿਸ਼ੇ 'ਚ ਆਉਣ ਵਾਲੀ ਚੀਜ਼ ਜਿਹੜੀ ਹੈ ਉਹ ਕਾਇਆ, ਸ਼ਮੇਰ ਤੋਂ ਲੈ ਕੇ ਕੀੜੀ ਤੱਕ, ਅਥਵਾ ਰਾਈ ਤੱਕ, ਕੀੜੀ ਤੋਂ ਲੈ ਕੇ ਬ੍ਰਹਮਾ ਪ੍ਰਜੰਤ, ਇਹ ਵੱਡੇ ਛੋਟੇ ਦਾ ਆਕਾਰ ਲਿਆ ਹੈ। ਬ੍ਰਹਮਾ ਨੂੰ ਸ੍ਰਿਸ਼ਟੀ ਦਾ ਕਰਤਾ ਵੱਡਾ ਕਹਿੰਦੇ ਨੇ, ਕੀੜੀ ਨੂੰ ਛੋਟਾ, ਪਦੈਸ ਵਾਲੀਆਂ ਜਾਣ ਵਾਲੀਆਂ ਚੀਜ਼ਾਂ 'ਚੋਂ, ਯਾਰ ਠੋਸ ਚੀਜ਼ਾਂ ਦੇ ਵਿੱਚੋਂ, ਪ੍ਰਿਥਵੀ ਦੇ ਅੰਗ ਵਿੱਚੋਂ ਸਮੇਰ ਨੂੰ ਵੱਡਾ ਕਿਹਾ ਅਤੇ ਇੱਕ ਕਿਣਕੇ ਨੂੰ ਛੋਟਾ ਕਿਹਾ, ਰਾਈ ਨੂੰ, ਰਾਈ ਤੋਂ ਪਰਬਤ ਤੱਕ। ਸਾਰੀਆਂ ਚੀਜ਼ਾਂ ਆਪਣੇ ਸਮੇਂ ਨਾਲ ਬਦਲਣ ਵਾਲੀਆਂ ਹਨ। ਗਿਰਬ ਸਦਾ ਜਲ ਪਾਉਣ ਜਾਏ ਕੋਈ ਇੱਕ ਸਾਧ ਬਚਨ ਹਟਲਾ ਦਾ, ਉਸਦੇ ਮੁਤਾਬਿਕ ਸਾਧ ਸਿੰਘ ਜੀ, ਨਿਸ਼ਚੇ ਵਾਲੇ ਸੱਜਣ ਨੇ ਮਰਾਂ ਮਰਾਂ ਤੋਂ ਫੇਰ ਉਪਦੇਸ਼ ਕਰਨ ਦੀ ਜ਼ਰੂਰਤ ਹੀ ਨਹੀਂ ਰਹਿਣ ਦਿੱਤੀ। ਜੋ ਕੁਛ ਗੁਰੂ ਦੀ ਰਸਨਾ ਤੋਂ ਕਿਹਾ ਨਿਕਲਿਆ ਅਤੇ ਉਸ ਦੇ ਉੱਤੇ ਇਤਨੇ ਵਿਸ਼ਵਾਸ ਨਾਲ ਕਮਾਈ ਕੀਤੀ, ਇੱਕ ਮਨ ਹੋ ਕੇ ਬੈਠ ਗਿਆ, ਦੇਹ ਹੁੰਦਿਆਂ ਹੀ ਅਕਰੇ ਅਵਨਾਸ਼ੀ ਨਾਲ ਜੁੜ ਗਿਆ। ਅਕਰੇ ਕਿਰਿਆ ਤੋਂ ਪਰੇ ਗੱਲ ਹੈ, ਜਿੱਥੇ ਕਿਰਿਆਮਾਨ ਕਰਮ ਭੁੱਲ ਜਾਣ, ਹੱਥ ਪੈਰ ਹਿੱਲਣ ਤੋਂ ਹਟ ਜਾਣ, ਭੁੱਖ 'ਤੇ ਹਟ ਜਾਏ, ਉਸ ਨੂੰ ਅਕਰੇ ਕਹਿੰਦੇ ਨੇ ਅਵਨਾਸ਼ੀ। ਮਗਰ ਸਰੀਰ ਹੁੰਦਿਆਂ ਅਕਰੇ ਦਾ ਧਰਮ ਨਹੀਂ, ਉਹਨਾਂ ਨੇ ਸਰੀਰ ਹੁੰਦਿਆਂ ਐਸੀ ਬਿਰਤੀ ਅਕਾਲ ਆਪਣੇ ਸਿਮਰ ਨਾਲ ਲਗਾਤਾਰ ਜੋੜੀ, ਰਾਮ ਰਾਮ, ਮਰਾਂ ਮਰਾਂ, ਮਰਾਂ ਮਰਾਂ, ਮਰਾਂ ਮਰਾਂ, ਲਗਾਤਾਰ ਕਹਿਣਾ ਰਾਮ ਬਣ ਗਿਆ। ਉਸ ਅੱਖਰ ਨੂੰ ਸਿੱਧਾ ਕਰ ਲਿਆ ਆਪਣੀ ਜਿਗਿਆਸਾ ਦੇ ਨਾਲ। ਇੱਕ ਅੱਜ ਤੱਕ ਮਹਾਂਪੁਰਖ ਮੰਨਿਆ ਜਾਂਦਾ ਹੈ, ਰਿਸ਼ੀ ਕਹਿ ਕੇ, ਵਾਲਮੀਕ ਕਹਿ ਕੇ, ਉਸਦੇ ਪੈਰੋਕਾਰ ਗੁਰਮੁਖ ਬਰੋਸਾਂਦੇ ਅਤੇ ਦਿਨ ਦਿਹਾੜਾ ਮਨਾਉਂਦੇ ਹਨ। ਪ੍ਰਸਿੱਧ ਰਿਸ਼ੀ ਹੋਇਆ ਜਿਨ੍ਹਾਂ ਦੀ ਰਮਾਇਣ ਉਚਾਰੀ ਹੋਈ, ਅੱਜ ਤੱਕ ਸਨਾਤਨ ਵਿੱਚ ਪ੍ਰਸਿੱਧ ਰਮਾਇਣ ਹੈ ਕਿ ਮਹਾਰਾਜ ਜੀ ਦੇ 10,000 ਵੜਾਉਣ ਤੋਂ ਪਹਿਲਾਂ ਉਚਾਰੀ ਹੋਈ ਹੈ। ਐਤਨੀ ਭਵਿੱਖਤ ਸਮੇਂ ਦੀ ਸੋਝੀ ਦਿਮਾਗ ਅੰਦਰ ਆ ਗਈ। ਗੁਰਮੰਤਰ ਦੇ ਕਮਾਉਣ ਨਾਲ ਕਿਤਨੀਆਂ ਰੋਸ਼ਨੀਆਂ, ਇੱਕ ਛੋਟੀ ਜਿਹੀ ਰੋਸ਼ਨੀ ਨੂੰ ਦੇਖਦਾ ਵੀ ਹਿਰਦੇ 'ਤੇ ਰੋਸ਼ਨੀ ਹੈ, ਇਹ ਇੱਕ ਤੇਰੀ ਮਨਾਉਤ ਹੈ। ਤੂੰ ਉਸ ਰੋਸ਼ਨੀ ਦੇ ਵਿੱਚ ਹੀ ਸਮਾਜ ਹੈ, ਉਹ ਰੋਸ਼ਨੀ ਬੜੀ ਮਹਾਨ ਹੈ, ਬਹੁਤ ਵਿਸ਼ਾਲ ਹੈ। ਉਸ ਰੋਸ਼ਨੀ ਦੇ ਅੱਗੇ ਭਾਈ ਸਾਹਿਬ ਜੀ ਨੇ ਦੱਸਿਆ ਵੀ ਜਿਹੜੀ ਗੁਰੂ ਪੰਗਤੀ ਹੈ ਇਹ ਉਸ ਅਕਾਲ ਪੁਰਖ ਦੀ ਹੋਈ ਹੈ। ਗੁਰੂ ਉਸ ਨਾਲ ਜੋੜਨ ਵਾਲੀ ਵਿਅਕਤੀ ਦਾ ਨਾਮ ਹੈ। ਗੁਰੂ ਪੰਗਤੀ ਆਦਿ ਤੋਂ ਹੀ ਚਲੀ ਆਈ ਹੈ। ਗੁਰੂ ਗੋ ਅੰਧੇਰਾ ਰੂਪ ਪ੍ਰਕਾਸ਼, ਪ੍ਰਕਾਸ਼ ਬ੍ਰਹਮ ਹੈ ਇੱਕ ਅਦਵੈਤ ਸ਼ਕਤੀ। ਉਸ ਨੂੰ ਕਿਹਾ ਸਤਿਗੁਰੂ ਵਜੋਂ ਗੁਰੂ ਨਹੀਂ ਕੋਈ, ਨਿਗੁਰੇ ਦਾ ਹੈ ਨਾ ਬੁਰਾ। ਸੱਤ ਵਸਤੂ ਹੈ ਜਿਹੜੀ ਕਦੇ ਬਦਲੇ ਨਾ, ਇਹ ਬਦਲਦੀ ਰਹਿੰਦੀ ਹੈ, ਸੱਤ ਵਸਤੂ ਨਹੀਂ ਬਦਲਦੀ। ਸਤਿਗੁਰੂ ਹੀ ਸਿਖਿਆਤ ਕਰਨ ਵਾਲਾ ਹੈ, ਇੱਕ ਵਿਅਕਤੀ ਲੈ ਕੇ ਸਤਿਗੁਰੂ ਦੀ, ਅਤੇ ਇਹ ਸਿਖਿਆਤ ਕਰਦਾ ਸਤਿਗੁਰੂ ਦੇ ਮਿਲਣ ਨਾਲ। ਸਤਿਗੁਰੂ ਉਸ ਨੂੰ ਕਹਿੰਦੇ ਨੇ ਜੋ ਉਹਦੇ ਨਾਲ ਸੁਰ ਹੈ ਅਕਾਲ ਨਾਲ, ਉਹ ਆਪਣੇ ਸਵਾਮੀ ਤੋਂ ਹੋਇਆ ਹੋਣੇ। ਵਿਅਕਤੀ ਧਾਰ ਕੇ ਵਿਅਕਤੀ ਦਾ ਭੁਲੇਖਾ ਪੈਂਦਾ ਹੈ। ਉੱਥੋਂ ਸਤਿਸੰਗ ਜੀ ਅਸੀਂ ਇਹ ਸਾਖੀ ਲਈ ਕਿ ਮਹਾਂਪੁਰਖਾਂ ਦੇ ਉਪਦੇਸ਼ ਨੂੰ ਜਿਨ੍ਹਾਂ ਨੇ ਦ੍ਰਿੜਤਾ ਨਾਲ ਕਮਾਇਆ, ਜੇ ਨਹੀਂ ਕਮਾਇਆ ਤਾਂ ਭਾਈ ਗੁਰਦਾਸ ਜੀ ਇਸ ਨੂੰ ਇਹ ਖੰਡਨ ਕਰ ਗਏ ਹਨ ਵੀ ਪੁਸ਼ਤ ਹੈ ਪਥਤ ਹੈ ਮਾਰਗ ਨਾ ਧਰੇ ਪਗ ਪ੍ਰੀਤਮ ਕੇ ਦੇਸ਼ ਕੈਸੇ ਵਾਤਨ ਸਜਾਈ ਹੈ। ਪੁਸ਼ਤ ਹੈ ਵੈਦ ਖਾ ਅਤੇ ਔਖ ਦੀ ਨਾ ਸੰਜਮ ਸੇ, ਕੈਸੇ ਮਿੱਟੇ ਰੋਗ ਸੁੱਖ ਸਹਿਜ ਸਮਾਈ ਹੈ। ਪੁਸ਼ਤ ਸੁਹਾਗਣ ਕੋ ਕਰਮ ਹੈ ਦੁਹਾਗਣੀ ਕੇ, ਹਿਰਦਾ ਵੀ ਵਿਚਾਰ ਕੈਸੇ ਛੇਜਾ ਪੈ ਬੁਲਾਈ ਹੈ। ਗਾਏ ਸੁਣੇ ਆਖੀ ਮਿੱਟੇ ਪਾਈ ਨਾ ਪਰਮ ਪਦ, ਗੁਰੂ ਉਪਦੇਸ਼ ਗਏ ਜੋਲੋ ਨਾ ਕਮਾਈ। ਗੁਰੂ ਸਿੱਖ ਦੇ ਵਿੱਚ ਕੋਹਾਂ ਦਾ ਵਿੱਥ ਨਹੀਂ ਹੁੰਦਾ, ਲੋਕ ਪ੍ਰਲੋਕ ਦਾ ਵਿੱਥ ਨਹੀਂ ਹੁੰਦਾ, ਦੇਸ਼ ਪ੍ਰਦੇਸ਼ ਦਾ ਵਿੱਥ ਨਹੀਂ ਹੁੰਦਾ। ਇਹ ਕਾਇਆ ਵਿੱਚ ਵਿੱਥ ਹੋ ਸਕਦਾ, ਗੁਰੂ ਪੰਕਤੀ ਦੇ ਵਿੱਚ, ਗੁਰੂ ਸ਼ਬਦ ਦੇ ਵਿੱਚ ਵਿੱਥ ਕੋਈ ਨਹੀਂ। ਗੁਰੂ ਪੂਰਨ ਸ਼ਕਤੀ ਦਾ ਨਾਮ ਹੈ। ਜਿਹਨੇ ਗੁਰੂ ਨੂੰ ਪਛਾਣ ਲਿਆ ਉਸਨੂੰ ਬਾਬਾ ਜੀ ਕਹਿੰਦੇ ਸਤਿਗੁਰੂ ਵਜੋਂ ਗੁਰ ਨਹੀਂ ਕੋਈ, ਜੋ ਸੱਤ ਵਸਤੂ ਹੈ ਉਹਦੇ ਬਿਨਾਂ ਗੁਰ ਨਹੀਂ ਹੋਰ ਕੋਈ। ਉਸਨੂੰ ਪਛਾਣਨ ਵਾਲੇ ਦਾ ਹੀ ਨਾਂ ਗੁਰੂ ਹੈ। ਸਤਿਗੁਰੂ ਵਜੋਂ ਗੁਰ ਨਹੀਂ ਕੋਈ, ਨਿਗੁਰੇ ਦਾ ਹੈ ਨਾਂ ਬੁਰਾ। ਉਹ ਜਿਹੜਾ ਗੁਰੂ ਤੋਂ ਇਹ ਜੀ ਬਾਲਾਦਸਤ ਸ਼ਕਤੀ ਤੋਂ ਹੀਣ ਹੈ ਉਹਦਾ ਤਾਂ ਨਾਂ ਹੀ ਲੈਣਾ ਬੁਰਾ ਹੈ। ਅਗਿਆਨੀ ਹੈ ਇਸਦੇ ਪ੍ਰਥਾਏ ਮਹਾਰਾਜ ਕਲਗੀਧਰ ਪਾਤਸ਼ਾਹ ਦੇ ਹਜ਼ੂਰੀ 'ਚ ਆਉਣ ਵਾਲੇ ਸੱਜਣ ਦੀ ਸਾਡੇ ਇੱਕ ਮੁਨਾਰਾ ਦੇਖ ਕੇ ਅਸੀਂ ਸਿੱਖੀ ਦੇ ਪਾਂਧੀ ਬਣਨ ਵਾਸਤੇ ਸਫ਼ਰ ਮੁਕਾਉਣਾ ਹੈ। ਅਸੀਂ ਅਜੇ ਲੋਕਾਂ ਦੇ ਦੋਸਤ ਦੇਖਦੇ ਹਾਂ ਵੀ ਮੈਂ ਸਿੱਖ ਹੋ ਗਿਆ, ਸਾਡੀ ਇਹੀ ਜੀ ਗੱਲ ਹੈ। ਜਿੱਕਣ ਬੱਚਾ ਕੋਈ ਦਾਖਲਾ ਲੈ ਲਵੇ ਅਤੇ ਬਾਕੀ ਦੇ ਬੱਚਿਆਂ ਨੂੰ ਚੰਗਾ ਹੀ ਨਾ ਮੰਨੇ ਵੀ ਮੈਂ ਤਾਂ ਕਾਲਜੇਟ ਹੋ ਗਿਆ, ਮੈਂ ਕਾਲਜ ਦਾ ਦਾਖਲਾ ਲੈ ਲਿਆ। ਕਾਲਜੇਟ ਬੱਚੇ ਸਾਰੇ ਵਿੱਦਿਆ ਪੜ੍ਹਨ ਵਾਸਤੇ ਨਹੀਂ, ਪੰਜਾਬ ਦੇ ਵਿੱਚ ਜੋ ਵਰਤਮਾਨ ਜਾਂ ਇੰਡੀਆ 'ਚ ਹੈ ਸਾਡੇ, ਅਤੇ ਉੱਥੇ ਦੇ ਜੇ ਬੱਚਿਆਂ ਦੀ ਸਮੇਂ ਦੀ ਹਾਲਤ ਦੇਖੀਏ ਤਾਂ ਸਾਰੇ ਕਾਲਜ ਵਿੱਚ ਵਿੱਦਿਆ ਲੈਣ ਨਹੀਂ ਜਾਂਦੇ ਹੁੰਦੇ। ਇਹ ਵਸਤਾ ਹੁਣ ਅਸੀਂ ਘਟਾਉਣੀ ਹੈ ਵੀ ਸਾਰੇ ਅਸੀਂ ਸਿੱਖ ਇੱਥੇ ਸਿੱਖੀ ਲੈਣ ਨਹੀਂ ਆਉਂਦੇ। ਸਿੱਖੀ ਲੈਣ ਵਾਲਾ ਕਦੇ ਖਾਲੀ ਨਹੀਂ ਜਾਂਦਾ। ਜਿਹੜਾ ਕਾਲਜ ਦੇ ਵਿੱਚ ਵਿੱਦਿਆ ਲੈਣ ਜਾਵੇਗਾ ਉਹ ਵਿੱਦਿਆ ਤਾਂ ਬਿਲਕੁਲ ਖਾਲੀ ਨਾ ਰਹੇਗਾ। ਕਾਲਜ ਹੈ ਹੀ ਵਿਦਿਆਲਾ, ਵਿੱਦਿਆ ਦਾ ਆਲਾ ਹੈ, ਜਿੱਥੇ ਵਿੱਦਿਆ ਦੇ ਦੇਣ ਵਾਲੇ ਦਾਨੀ ਅਧਿਆਪਕ ਬੈਠੇ ਨੇ। ਮਗਰ ਉਹ ਤਾਂ ਕਿਸੇ ਜ਼ਰੂਰਤ ਨੂੰ ਮੱਦੇ ਆਪਣੀ ਨੂੰ ਰੱਖ ਕੇ ਵੀ ਬਾਪੂ ਖਰਚ ਦਿੰਦਾ, ਐਸ਼ ਕਰ ਲਓ 4 ਦਿਨ, ਕਿਸੇ ਉੱਚੇ ਘਰ ਦੀ ਲੜਕੀ ਮਿਲ ਜਾਏਗੀ, ਲੋਕਾਂ ਨੇ ਕਹਿਣਾ ਵੀ ਕਾਲਜੇਟ ਹੈ ਬੱਚਾ, ਹੁਣ ਤਾਂ ਸਾਰਿਆਂ ਨੂੰ ਬੋਧ ਆ ਗਈ ਵੀ ਕਾਲਜੇਟ ਸਾਰੇ ਦੇ ਵਿੱਚੋਂ 100% 99% ਬਨਵਾਸ ਹੀ ਹੁੰਦੇ ਨੇ ਵੀ ਇੱਕੋ ਹੀ ਪੜ੍ਹਨ ਵਾਲਾ ਹੁੰਦਾ ਵਿੱਦਿਆ, ਬਾਕੀ ਖਰਚ ਦੇ ਉੱਤੇ ਫੈਲਾ ਲੈਂਦੇ ਨੇ ਖਰਚ, ਵੀ ਉਹ ਦੇਣ 'ਤੇ ਥੱਕ ਜਾਂਦਾ ਫਿਰ ਡਾਕੇ ਮਾਰ ਲੱਗ ਜਾਂਦੇ। ਆਮ ਤੌਰ 'ਤੇ ਚੋਰੀਆਂ ਉੱਥੇ ਨਿਕਲਦੀਆਂ, ਇਹ ਕਲ ਕਿ ਜਵਾਨੀ ਦਾ ਵੱਧ ਹੁੰਦਾ, ਹੋ ਜਵਾਨ ਜਾਂਦੇ ਨੇ ਜਦ ਨੂੰ 15-18 ਸਾਲ ਦਾ ਹੋਇਆ, ਜਿੱਥੇ ਤਾਂ ਕੋਈ ਕਲਾਸ ਦੇ ਵਿੱਚ ਰਹਿ ਗਿਆ, ਜੇ ਲਗਾਤਾਰ ਹੀ ਪੜ੍ਹੀਆਂ 6 ਸਾਲ ਦਾ ਲੱਗਿਆ ਬੱਚਾ ਤਾਂ 16 ਸਾਲ ਦੇ ਨੇ 10 ਕਰੀਆਂ, 11ਵੀਂ ਵਿੱਚ ਜਾ ਕੇ 17 ਸਾਲ ਦਾ ਹੋਊਗਾ, ਜੇ ਕਿਸੇ 1-2 ਜਮਾਤਾਂ 'ਚ ਮਿਸ ਵੀ ਹੋਇਆ ਰਿਟਾਇਰ ਵੀ ਹੋ ਗਿਆ ਤਾਂ 18 ਸਾਲ ਦਾ ਹੋ ਗਿਆ, 18 ਸਾਲ ਦਾ ਪੂਰਾ ਜਵਾਨ ਹੋ ਜਾਂਦਾ। ਇੱਕ ਤਾਂ ਜਵਾਨੀ ਦਾ ਮਦ, ਦੂਜਾ ਅੱਜ ਤੱਕ ਕੋਈ ਕੰਮ ਕਰਕੇ ਨਹੀਂ ਦੇਖਿਆ ਵੀ ਦੁਨੀਆਂ 'ਤੇ ਕਿਵੇਂ ਕਾਇਆ ਨੂੰ ਖੋ ਕੇ ਮਿਹਨਤ ਨਾਲ ਪ੍ਰਸ਼ਾਦਾ ਤਿਆਰ ਹੁੰਦਾ ਅਤੇ ਖਰਚ ਹੁੰਦਾ, ਬਾਪ ਦੇ ਸਿਰ 'ਤੇ ਖੇਡਦਾ ਰਿਹਾ, 3-4 ਹਰਾਮਜਦੀਆਂ ਇਕੱਠੀਆਂ ਹੋ ਜਾਂਦੀਆਂ, ਬੇਪਰਵਾਹੀਆਂ ਜਿਹਨੂੰ ਕਹੀਏ, ਅਤੇ ਉਸ ਨੂੰ ਦੁਨੀਆਂ ਨਹੀਂ ਯਾਦ ਰਹਿੰਦੀ। ਜਵਾਨੀ ਦਾ ਮਦ, ਦੂਸਰਾ ਖਰਚ ਬਾਪ ਦੇ ਸਿਰ ਤੋਂ ਮਿਲ ਜਾਂਦਾ, ਖਰਚ ਇੰਨੇ ਵਧਾ ਲੈਣੇ, ਫਿਰ 4 ਬੱਚੇ ਇਕੱਠੇ ਰਲੇ ਰਹਿ ਜਾਂਦੇ ਲੁੱਟਣ ਵਾਲੇ। ਕਾਲਜ ਗਏ ਹੀ ਨਹੀਂ, ਕੇਵਲ ਇੰਨੀ ਗੱਲ ਨੂੰ ਹੀ ਲੈ ਕੇ ਮੱਦੇ ਵੀ ਕਾਲਜੇਟ ਦੀ ਹਵਾ ਵੱਡੀ ਹੋ ਜੂ, ਕਿਸੇ ਉੱਚੇ ਘਰ ਦੀ ਲੜਕੀ ਵੀ ਕਾਲਜ 'ਚ ਚਲਾ ਗਿਆ, ਬੱਚਾ ਖਬਰ ਨਹੀਂ ਕਿੰਨਾ ਕੁੱਚਾ ਜਾਊ ਵੀ ਆਪਾਂ ਕੁੜੀ ਮੰਗ ਲਈਏ ਕਿਸੇ ਚੰਗੇ। ਹੁਣ ਜਿਹੜਾ ਮੰਗਣੇ ਦੀ ਖਾਤਰੀ ਕਾਲਜ 'ਚ ਗਿਆ ਉਹ ਵਿੱਦਿਆ ਕਿਤੇ ਪੜ੍ਹ ਲੂ। ਸਤਿਸੰਗ ਜੀ, ਅਸੀਂ ਸਿੱਖੀ ਲੈਣ ਵਾਸਤੇ ਨਹੀਂ ਆਏ, ਮਗਰ ਫਿਰ ਵੀ ਇਹ एक संगत करने वाला विद्यार्थी ने एक मिल जाए तो वासना वाले भी निर्वास करके वो विद्या चला लेंदा है। सखे दी उत्तम दी संगत होवे जिहड़ा जिहड़े विद्यार्थी दी ओहदी संगत होवे टली बज गई काका आपां दूजे भरा नूं कहे भी आ मुड़ चली है हुण तां सजा ही करनी उहनां ने हाजरी दी टली तां लग गई अपनी गैर हाजरी लग गई कहिंदे ओए अज गैर हाजरी लग जू कल नूं फिर अज जुर्माना हो जू कल नूं तां आपां बेपरवाही कढ़ांगे ओहदे कहे ते पिछा मुड़ के राह च चूरी खा के मुड़े आउंदे ने साल दा जा के देखिया दाखला ही नहीं कोई पढ़ते हो पढ़ कितों जाण कहिंदी 25% ही एक्ट पास होए ने पंजाब दे विच भी हुण कितों कोई पढ़ता ना कोई पढ़ाउंदा ना पढ़ता सारा दिन यह मिनिस्टर दी मेहरबानियां पार्टियां बना के आओ छड्डो इन्हां गल्लां नूं इत्थे कलयुग दीआं मेहरबानियां सानू सिखां नूं भी इस गुरु दे द्वारे ते आउण ते इह महान उत्तम कालज है सारियां विहार दीआं विद्या नूं असीं जाणदे हां विहार दीआं विद्या ते उच्चा कालज लिया सी गुरु दरबार दी विद्या उन्हां दा एक मिसाल दित्ती है सानू उन्हां नूं निंदण दी ते सलाहुण दी कोई जरूरत नहीं उन्हां नाल कोई तालक नहीं शास्त्र विच सानू कोई हिस्सा लैण दा शौक नहीं ना गुरु ने यह दिता ना वरजे वरजे है सानू भी इस शास्त्र दी बंदगी करनी है तैनू शास्त्र तों की लैणा जिन्हां दी कोई ड्यूटी है जिन्हां नूं कोई खास अहुदिआं दी ओह करन उन्हां नूं निंदे भी नहीं उन्हां दी अपनी लगन है जां उन्हां दा कोई काम है ओह करन मगर सानू हक लैण दा समां ही नहीं मिलिआ ना दे ओह एक बतौर मिसाल दे साडे बच्चे पढ़दे ने उन्हां दी हालत असीं देखी है वी कालज पढ़न नहीं जांदे ऐश करन वास्ते जांदे ने पढ़न वाला विद्यार्थी कदे फेल नहीं हुंदा हुंदा असीं सिखी लैण नहीं आउंदे हुण जिहड़ा सज्जनों गुरु दरबार दे विच इत्थे आउंदा है इत्थे आ के वी उस चर्चता दीआं गल्लां सुणनी है भी असी पाठ जी बीर पी के पीने हाँ तो एक हैरानी की गल है भी हूँ सतगुरां दा पाठ ब्रह्म बेते जोगी की बाणी तो उहदा वजीर कहाउण वाला उहदा पाठक लोगों नूं सुनाउण वाला पाठ गुरु कह तो वीर पी के बैठे भी वह लोक प्रलोक समारण की जगह गंदे कर रहा सगन उहदी संगत करन वाला किवें तर जाएगा उहनूं आत्मबोध की ग्याता हो कितों जाऊ जब वह पैरोकार ही नहीं मैं पहले बेनती वो मिसाल दे आया भी जिन्हें विद्या पढ़न की शक्ल च नहीं दाखला लिया वो विद्या उन्होंने आ कितों जाऊ उन्हें तो कोई इच्छा ऐश की करने की चलिया भी बूट कोट बापू तो मिली जाने ने फीस वो तो मिली जानी है कॉलेज च जाना ही नहीं लता करके मुड़े होने शराबा पी के हूँ साधारण आदमियों का ख्याल हों मात्र बजुर्ग हाल पाने वाले तो उन्होंने की पता भी कॉलेज काका जाता कि नहीं इस मिशन के नाल सतसंग जी ब्रह्म बेते जोगी का दरबार बहुत उच्चा तुसी भागा वाले हो आए हो पर इत्थे दे विद्यार्थी होकर दिखा दिए इत्थों का विद्यार्थी खाली नहीं अज तक दुनिया तो गया मगर मनमुख नूं कुछ मिलना नहीं वो भावें कोले बैठा रहे सारी जिंदगी महापुरख दे जदों उस गल का खरीददार ही नहीं वह विद्या का उन्होंने बिल्कुल नहीं कुछ मिलना क्यों हुण तुसी दोनों टुकड़ियां नूं लोहे दियां नूं एक बक्से विच पा दिओ उन्हों हज़ार वरे मगरों कढ़ो हज़ार दिन मगरों कढ़ो कुछ मिनटा मगरों कढ़ो ये तो एक बतौर मिसाल दे ही है ना भी वह जुड़ जाएंगे जद कढ़ोंगे दो ही निकलेंगे जद किसी किसान के हाथ दे दोगे किसी विद्वान के हाथ दे दोगे तो फिर वह अग दे विच तत्ते करके उन्होंने जोड़ ला देगा जिन्होंने इस वक्त बैल्डिंग कहते हैं बैल्डिंग तुसी सीधा कर लियो मैनू तुहाडी यूके की बोली नहीं आती बिल्डिंग का जगह नूं कह दिंदे बैल्डिंग जोड़न नूं कहिंदे हुण ने भी जे उह किसी गैस ना ला दे आरन च पा के ला दे तो यह तो कम कराउंदे ही आए हैं फाले तो डंगदे टकाउंदे ही आए हैं इन्हां दा तां पता भी जोड़ लगदा तत्ता करके उन्हां टुकड़ियां नूं जोड़ दे बैल्डिंग कर दे उहदे च दो शब्द ही हट जू फिर उहनूं किसी सिरे ते चक्को दोनों ही चके जाणगे ना दो शब्द ही हट गया फिर वो एक हो गया एक कायां दे विच आत्मा परमात्मा का चमड़े के भेद नाल भेद पिया है भी मैं होर हाँ रब होर है इस भेद नूं दो टुकड़ियां नूं एक शरीर च रहिंदिआं नूं किड़ियां किड़ियां उमरां पा के ये नहीं कट्ठे होए दो दी दो ही रहे कोई महापुरख मिल जाए अड्डे वाला किसान ब्र विद्या के ता नाल भगती सेवा के ता नाल इस नूं जोड़ दे फिर इहदी दुविधा ही चक्की जो भी रब होर है मैं होर हाँ फिर सवाल ही नहीं किसी पास चुको लोहा एको ही हो जाएगा वह सारा चक्या जाने जीव ईश्वर का भेद हट जाएगा जीव तो ईश्वर दो बैठे ने एक कायां दे विच ईश्वर कोटि निरना जीव कोटि निरना जीव का ईश्वर कोटि ब्रह्म ज्ञान ईश्वर कोटि दे पैरोकार ब्रह्म ज्ञान दे नूं कहा है मगर ईश्वर कोटि ब्रह्म नाल वजी हो रहे हैं ब्रह्म का भेदता है जीव ईश्वर का भेद भेद छे प्रकार का वर्णन किया मगर इत्थे महाराज जी की साखी विचारीए न्याय शास्त्र ने लिखा है ਭੇਦ ਭਰਮ ਤੱਤ ਭਰਮ ਇੱਕ ਤਾਂ ਹੈ ਵੀ ਮੈਂ ਹੋਰਾਂ ਰੱਬ ਹੋਰਾਂ, ਇਹ ਵੀ ਭਰਮ ਹੀ ਹੈ। ਭੇਦ ਭਰਮ ਕਰਤੱਤ ਕਰਮ ਦਾ ਭਰਮ ਹੈ ਵੀ ਮੈਂ ਆ ਕਰਮ ਕਰਨਾ, ਇਹ ਮੈਨੂੰ ਭੋਗਣਾ ਪੈਣਾ। ਜਦ ਕਰਤਾ ਬਣੇਗਾ ਤਾਂ ਭੋਗਣਾ ਪੈਣਾ, ਬ੍ਰਹਮ ਗਿਆਨੀ ਕਰਤਾ ਹੀ ਨਹੀਂ ਬਣਦਾ। ਉਹ ਜਾਣ ਲੈਂਦਾ ਵੀ ਇੱਕੋ ਪਰਮਾਤਮਾ, ਦੂਜਾ ਕੋਈ ਕਰਨ ਵਾਲਾ ਮੈਂ ਹੈ ਹੀ ਨਹੀਂ ਵਸਤੂ। ਨਿਦਾਨ ਬੱਚੇ ਦੇ ਵਿੱਚ ਇਹ ਗੁਣ ਹੁੰਦੇ ਨੇ ਬ੍ਰਹਮ ਗਿਆਨੀ ਦੇ ਚਾਰ, ਤਾਂ ਉਹਨੂੰ ਕਿਸੇ ਕਰਮ ਦੀ ਇੱਛਾ ਨਹੀਂ, ਉਹਨੂੰ ਕੋਈ ਜੁਰਮਾਨਾ ਨਹੀਂ ਲੱਗਦਾ। ਕਿਤੇ ਟੱਟੀ ਕਰ ਦੇਵੇ, ਕਿਤੇ ਪਿਸ਼ਾਬ ਕਰ ਦੇਵੇ, ਉਹਦੇ ਜਿਵੇਂ ਕੋਈ ਦੋਸ਼ ਨਹੀਂ, ਮਾਂ ਦੇ ਜਿਵੇਂ ਹੋਵੇ ਤਾਂ ਕਿਉਂ ਨਾ ਸਮੇਂ ਨਾਲ ਚੱਕਿਆ, ਉਹਨੂੰ ਕੋਈ ਪਤਾ ਨਹੀਂ ਹੈ ਕਾਸੇ ਦਾ। ਹੱਥ ਪੈਰ ਤਾਂ ਉਹਦੇ ਵੀ ਹਿਲਦੇ ਨੇ, ਹੱਥ ਪੈਰ ਹਿਲਦੇ ਨੇ, ਉਹਨਾਂ ਨੂੰ ਇੱਛਾ ਨਹੀਂ ਵੀ ਮੈਂ ਕਿਸੇ ਹਲਖੂ ਵਾਸਤੇ ਅਤੇ ਕੋਈ ਚਾਰ ਰੁਪਈਏ ਲੈਣ ਵਾਸਤੇ ਹਿਲਾਉਣਾ। ਨਹੀਂ, ਉਹ ਕਾਇਆ ਦੇ ਧਰਮ ਨਾਲ ਕਾਇਆ ਪਲਦੀ ਹੈ, ਪੈਰ ਵੀ ਹਿਲਾਉਂਦਾ, ਹੱਥ ਵੀ ਹਿਲਾਉਂਦਾ, ਅੱਖ ਵੀ ਫਰਕਦੀ ਹੈ, ਫਰਕ ਇਹਦਾ ਨਿਆਣਾ ਬਿਮਾਰ ਹੋਊ। ਤੰਦਰੁਸਤ ਬਿਲ ਸਾਹ ਦੇ ਨਾਲ ਸਾਰੇ ਅੰਗਾਂ ਦਾ ਸੰਬੰਧ ਹੈ, ਜਦ ਤੱਕ ਸਾਹ ਚੱਲਣਗੇ ਚੱਲਣਗੇ, ਅੱਕਰੇ ਨਹੀਂ ਹੋਣੇ। ਮਗਰ ਉਸ ਨੂੰ ਵਾਸ਼ਣਾ ਨਹੀਂ ਮੈਂ ਕਾਸ ਨੂੰ ਚਲਾਉਣਾ, ਨਿਰਵਾਸ ਹੋਣ ਕਰੇ ਉਹਨੂੰ ਕਿਸੇ ਫਲ ਦਾ ਕਰਮ ਦਾ ਫਲ ਨਹੀਂ ਭੋਗਣਾ ਪੈਂਦਾ। ਜੇ ਅਗਰ ਉਸ ਨੂੰ ਕਰਮ ਦਾ ਦੇਹ ਦੇ ਮੁਤਾਬਕ ਲੱਗਦਾ ਤਾਂ ਉਹ ਜਿੰਮਾ ਮਾਂ ਦਾ, ਕੋਈ ਡੰਗਰ ਦੈੜ ਜਾਏ, ਕੋਈ ਤੱਤੇ ਠੰਡੇ ਹੱਥ ਪਾ ਲਵੇ, ਅਗਲਾ ਕਹੂ ਵੀ ਮਾਂ ਨੇ ਸੰਭਾਲਣਾ ਸੀ। ਬੱਚੇ ਨੂੰ ਕੀ ਪਤਾ, ਬ੍ਰਹਮ ਗਿਆਨੀ ਦੀ ਅਵਸਥਾ ਇਹੋ ਜਾਂਦੀ ਹੈ। ਮਗਰ ਬ੍ਰਹਮ ਗਿਆਨੀ ਨੂੰ ਗਿਆਨ ਹੁੰਦਾ, ਉਹ ਗਿਆਨ ਨਹੀਂ ਉਹਨੂੰ ਹੈ, ਮਗਰ ਉਹਦੀ ਜਿਹੜੀ ਅਵਸਥਾ ਹੈ ਉਹਦਾ ਪਾਤਰ ਬ੍ਰਹਮ ਗਿਆਨੀਆਂ ਵਰਗਾ, ਜਿਹੜਾ ਭਾਂਡਾ ਹੈ ਉਹਦਾ, ਉਹ ਬ੍ਰਹਮ ਗਿਆਨੀ ਦੀ ਅਵਸਥਾ ਵਾਲਾ। ਚਾਰ ਅਵਸਥਾ ਹੁੰਦੀਆਂ ਬ੍ਰਹਮ ਗਿਆਨੀ ਦੀਆਂ, ਜਦੋਂ ਉਹ ਪਾਤਰ ਬਣਦਾ ਬ੍ਰਹਮ ਗਿਆਨ ਦਾ, ਬ੍ਰਹਮ ਗਿਆਨ ਦਾ ਉਹ ਪਾਤਰ ਹੁੰਦਾ, ਮਗਰ ਉਸ ਨੂੰ ਅਜੇ ਬੋਧ ਨਹੀਂ ਵੀ ਬ੍ਰਹਮ ਹੁੰਦਾ ਕੀ ਹੈ, ਉਹ ਜੜ ਹੈ ਅਵਸਥਾ। ਅੰਗ ਗੁਣ ਚਾਰ ਹੈਗੇ, ਨਿਰਵੈਰਤਾ, ਉਹਦੇ 'ਚ ਕੋਈ ਮਿੱਤਰ ਵੈਰੀ ਨਹੀਂ ਹੈ, ਉਹਨੂੰ ਸੱਪ ਆ ਜਾਏ ਉਸ ਨੂੰ ਵੀ ਭੱਜ ਕੇ ਪਊ, ਹੈ ਖੇਲ ਹੈ। ਕੋਈ ਚੀਜ਼ ਉਹਦੇ ਨਾਲ ਮਿੱਟੀ ਆ ਜਾਏ, ਮੈਲੀ ਚੀਜ਼ ਆ ਜਾਏ, ਚੰਗੀ ਆ ਜਾਏ, ਬਸ ਇੰਨਾ ਗਿਆਨ ਐਵੇਂ ਮੂੰਹ ਨੂੰ ਲੈ ਜਾਓ। ਚਾਹੇ ਉਹ ਮੂੰਹ ਦੇ ਵਿੱਚ ਪਈ ਕੌੜੀ ਮਿਰਚ ਨੂੰ ਟਿਆਂ ਟਿਆਂ ਕਰਦਾ, ਉਹ ਇੰਦਰਿਆਂ ਨੇ ਦੱਸਣਾ, ਜੀਵ ਨੇ ਦੱਸਦਾ ਵੀ ਕੌੜੀ ਹੈ, ਦਿਮਾਗ ਨਹੀਂ ਦੱਸਦਾ ਵੀ ਕੌੜੀ ਹੈ, ਕੱਢਣ ਨਹੀਂ ਜਾਣਦਾ ਵੀ ਇਹਨੂੰ ਕੱਢਦੇ, ਇਹ ਕੌੜੀ ਰੋਈ ਜਾਊ ਨਾਲੇ ਉਹਨੂੰ ਚਬੋਲੀ ਜਾਊ, ਮਾਂ ਆ ਕੇ ਕੱਢੂ, ਮਾਂ ਕੱਢ ਦੂਗੀ ਉਹ ਮੂੰਹ ਜਲਦੇ ਤੇ ਫਿਰ ਨਹੀਂ ਹਟਦਾ, ਉਹ ਮਿਸਰੀ ਦੀ ਡੋਲੀ ਪਾ ਦੂਗੀ ਖੰਡ ਦੀ, ਮੂੰਹ ਮਿੱਠਾ ਹੋਜੂ, ਰੋਣ 'ਤੇ ਹਟ ਜੂ। ਅਸੀਂ ਇੱਕ ਨਿਧਾਨ ਬੱਚੇ ਹਾਂ, ਇਹਨਾਂ ਦੇ ਵਿੱਚ ਬ੍ਰਹਮ ਦਾ ਗਿਆਨ ਨਹੀਂ, ਤੱਤਵੇ ਅਤੇ ਜੋਗੀ ਨੂੰ ਮਿਲ ਪਓ, ਫਿਰ ਇਹ 84 ਦੇ ਵਿੱਚੋਂ ਇੱਕ ਬੱਚਿਆਂ ਵਾਲੀ ਮਨੁੱਖ ਦਾ ਜਨਮ ਹੈ, ਇਸ ਨੂੰ ਸਫਲਤਾ ਦੇਣ ਵਾਸਤੇ ਬ੍ਰਹਮ ਅਤੇ ਜੋਗੀ ਦੀ ਸੰਗਤ ਕਰਨ ਦੀ ਜ਼ਰੂਰਤ ਨਹੀਂ। ਉੱਥੇ ਬਈ ਇਹ ਦੁਰਾਚਾਰੀ ਕਰਮ ਕੋਈ ਵੀ ਟਿਕਦਾ ਨਹੀਂ, ਮੈਸ ਖਾਣੇ, ਸ਼ਰਾਬਾਂ ਪੀਣੀਆਂ ਅਤੇ ਕਹਾਉਣਾ, ਅਸੀਂ ਗੁਰੂ ਨਾਨਕ ਦੇਵ ਜੀ ਦੇ ਸਿੱਖ, ਜੀਵਨ ਮੁਕਤੀ ਦੇ ਦਾਤੇ ਦੇ, ਇਹ ਅਵਸਥਾ ਦਾ ਸੰਬੰਧ ਨਹੀਂ। ਇਹ ਹੁਣ ਕਿਸੇ ਦਾ ਸਰਟੀਫਿਕੇਟ ਤਾਂ ਲਿਆ ਨਹੀਂ ਹੋਇਆ ਵੀ ਮੈਨੂੰ ਕਿਉਂ ਨਾ ਕਹੋ ਸਿੱਖ, ਅਸੀਂ ਕਹਾਈ ਜੋ ਸਿੱਖ ਸਾਰੇ ਆਪਣੀ ਮਰਜ਼ੀ ਨਾਲ, ਜਿਹਨੇ ਸਿੱਖ ਕਰਨੇ ਆ ਉਹਨੂੰ ਪੁੱਛੋ ਤਾਂ, ਜਿਹਦੇ ਜ਼ਿੰਮੇਵਾਰੀ ਨਾਲ ਵੀ ਮੇਰੀ ਔਰਤ ਹੈ ਇਹ, ਅਤੇ ਉਹ ਤਾਂ ਉਹਦੀ ਔਰਤ ਹੋਈ, ਜੇ ਕੋਰਟ ਦੇ ਵਿੱਚ ਉਹ ਕਹੇ ਵੀ ਮੈਂ ਤਾਂ ਇਹ ਵਿਆਹੀ ਨਹੀਂ, ਮੇਰੀ ਨਹੀਂ ਔਰਤ, ਮਲਮਲੀ ਬਣ ਜੂ, ਜਾਂ ਖਸਮ ਨਾ ਕਬੂਲ ਕਰੇ ਹੈ ਕੋਈ ਇਹ ਥਾਂ ਵੀ ਉਹ ਜ਼ਰੂਰ ਉਹਦੀ ਔਰਤ ਬਣ ਜਾਏਗੀ, ਵੀ ਮੇਰਾ ਕੋਈ ਸਬੂਤ ਨਹੀਂ, ਮੈਂ ਇਹ ਪ੍ਰਣਾਈ ਨਹੀਂ, ਮੈਂ ਕਿਸੇ ਆਦਮੀ ਨਾਲ ਜਾ ਕੇ ਇਸ ਨੂੰ ਵਿਆਹ ਨਹੀਂ, ਕੋਈ ਤਹਿਰੀਰ ਗੌਰਮੈਂਟ ਦੇ ਕੋਰਟ ਵਿੱਚ ਨਹੀਂ, ਮੇਰੀ ਨਹੀਂ ਔਰਤ। ਜਿਹਨੂੰ ਗੁਰੂ ਤਲਾਕ ਦਾ ਵੀ ਮੇਰਾ ਨਹੀਂ ਸਿੱਖ, ਆ ਸਾਡੇ ਕਹਿਣ ਨਾਲ ਅਸੀਂ ਸਿੱਖ ਬਣ ਜਾਵਾਂਗੇ? ਗੁਰੂ ਕੇ ਜਵਾਬ ਦਿੰਦੇ ਨੇ ਬਈ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ, ਗੁਰਪੀਰ ਹਾਂ ਮੈਂ ਤਾਂ ਪਰੇ ਜਾਂ ਮੁਰਦਾਰ ਨਾ ਖਾਏ, ਮੈਂ ਨਹੀਂ ਹਾਂ ਤੁਹਾਡਾ ਬਈ। ਜਦ ਗੁਰੂ ਕਹਿੰਦਾ ਮੈਂ ਨਹੀਂ ਹਾਂ, ਦੱਸੋ ਸਿੱਖ ਜ਼ਬਰਦਸਤੀ ਸਿੱਖ ਵੱਧ ਜਾਏਗਾ, ਕਿਵੇਂ ਬਣ ਜਾਂਗੇ? ਜਦ ਬਣਾਉਣ ਵਾਲਾ ਜਵਾਬ ਦਿੰਦਾ ਫਿਰ ਸਾਡੇ ਇਹੀ ਜਿਹੀ ਹੱਠ ਨੇ ਨਹੀਂ ਵੀ ਮੈਂ ਸਿੱਖੀ ਨੂੰ ਕਿਤੇ ਘੱਟ ਹਾਂ। ਕਈ ਵੀਰ ਕੀਰਤਨ ਕਰਨ ਦੇ ਵਿੱਚ ਕਹਿੰਦੇ ਵੀ ਬੜਾ ਆਨੰਦ ਆਉਂਦਾ ਜੇ ਸ਼ਰਾਬ ਪੀ ਕੇ ਕੀਰਤਨ ਕਰੀਏ, ਬਿਰਤੀ ਲੱਗ ਜਾਂਦੀ ਹੈ। ਸੱਜਣੋ ਇਹ ਜੇ ਰਾਕਸ਼ਾਂ ਦੇ ਦੀਦਾਰ ਤੋਂ ਮੇਰਾ ਸਾਈ ਬਖਸ਼ ਲਵੇ। ਗੁਰੂ ਨੇ ਸਿੱਖ ਨੂੰ ਦੇਵਤਾ ਬਣਾਇਆ, ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦਵਾਰ, ਜਿਨ ਮਾਨਸ ਤੋਂ ਦੇਵਤੇ ਕੀ ਇਹ ਕਰਤਨ ਲੱਗੇਗਾ। ਉਹਨੂੰ ਚਿਰ ਵੀ ਨਹੀਂ ਲੱਗਿਆ, ਦੀਦਾਰ ਕਰਨ ਨਾਲ ਦੇਵਤਾ ਬਣਾਤਾ। ਦੇਵਤਾ ਦੈਵੀ ਸੰਪਰਦਾ ਦੇ ਗੁਣਾਂ ਵਾਲਾ ਹੁੰਦਾ, ਸਾਰੇ ਰੱਬ ਨਾਲ ਜੁੜਨ ਵਾਲੇ ਵਿੱਚ ਗੁਣ ਹੁੰਦੇ ਨੇ, ਕੋਈ ਜਾ ਕੇ ਲੈ ਲਓ। ਸਿੱਖ ਨੂੰ ਦੇਵਤਾ ਬਣਾਇਆ ਦੇਣ ਵਾਲਾ, ਵੀ ਇਹ ਰਾਕਸ਼ ਬਣਾਇਆ, ਰਾਕਸ਼ ਦੈਵੀ ਸੰਪਰਦਾ ਦੇ ਗੁਣਾਂ ਤੋਂ ਰਹਿਤ ਨੂੰ ਕਹਿੰਦੇ ਨੇ। ਹੈ ਤਾਂ ਉਹ ਵੀ ਮਨੁੱਖ ਹੀ, ਜਾਮਾ ਨਹੀਂ, ਹੋਰ ਕਿਤੇ ਜੰਮਦੇ ਨਹੀਂ ਭਗਤ, ਕਿਤੇ ਰਾਕਸ਼ ਨਹੀਂ ਜਾਂਦੇ। ਇਹ ਸੰਗਤ ਦਾ ਫਲ ਹੈ, ਜਿਹਨਾਂ ਦੇ ਵਿੱਚ ਰੱਖਿਆ ਦਾ ਭਗਤੀ ਦਾ ਅਸੂਲ ਘਟਿਆ, ਭਗਤੀ ਭਾਵਨਾ 'ਚੋਂ ਨਿਕਲਿਆ, ਸ਼ਬਦੀ ਭੈ ਦੇ ਗਤ ਕਰਨ ਵਾਲੀ ਪਰਮਾਤਮਾ ਦੀ ਸ਼ਕਤੀ ਪ੍ਰਗਟ ਹੋ ਗਈ, ਗੁਰੂ ਉਪਦੇਸ਼ ਕਮਾਉਣ ਨਾਲ ਭੈ ਦੇ ਗਤ ਕਰਨ ਵਾਲੀ ਕਲਿਆਣ ਦੀ ਦਾਤੀ, ਉਹ ਇੱਕ ਅਕਾਲ ਦੀ ਸ਼ਕਤੀ ਹੈ, ਗੁਰੂ ਉਪਦੇਸ਼ ਤੋਂ ਨਿਕਲਦੀ ਹੈ। ਉਹ ਤਾਂ ਅਸੀਂ ਕਮਾਉਂਦੇ ਨਹੀਂ, ਛੂਛੇ ਮਨਾਂ ਦੇ ਵਿੱਚ ਰੋਲੇ ਫਿਰਦੇ ਹਾਂ। ਅਤੇ ਇਸ ਨੂੰ ਤਾਂ ਬਾਬਾ ਜੀ ਨੇ ਜਵਾਬ ਦਿੱਤਾ, ਉਹ ਆਤਮਰਸ ਨੂੰ ਛੂਛੇ ਮਧ ਪੀਣ ਵਾਲਾ ਕਿੱਥੇ ਜਾਣ ਲਵੇਗਾ? ਇਹਨੂੰ ਤੁਸੀਂ ਸ਼੍ਰੀ ਰਾਮ ਮਹਾਰਾਜ ਨੇ ਰਾਮਕਲੀ ਦੇ ਰਾਗ ਵਿੱਚ ਸਿੱਧਾਂ ਨਾਲ ਗੋਸ਼ਟ ਹੋਈ ਹੈ, ਸਿੱਧ ਪੀਂਦੇ ਸੀ, ਸਿੱਧ ਹੁੰਦਾ ਉੱਥੋਂ। ਉਹਨੇ ਕਿਹਾ ਜੀ ਬੜਾ ਆਨੰਦ ਹੈ, ਬਿਰਤੀ ਲੱਗ ਜਾਂਦੀ ਹੈ, ਬਸ ਫਿਰ ਆਨੰਦ ਲੈਂਦਾ। ਅਕਾਲਿਕ ਸੱਜਣ ਦੀ ਟੇਪ ਕਿਸੇ ਦੀ ਕਰੀ ਹੋਈ ਪੜ੍ਹੀ ਅਸੀਂ ਭਾਈ ਮਾਨ ਸਿੰਘ ਉਹਨਾਂ ਦੀ, ਉਹਨਾਂ ਗੁਰਮੁਖਾਂ ਦੀ ਨੀਤੀ 'ਚ ਸੋਹਣੇ ਬੋਲੇ ਤੇ ਕਹਿੰਦੇ ਹੋਏ ਬਾਬਾ ਜੀ ਨੇ ਤਾਂ ਕਹਿੰਦੇ ਭੰਗ ਪੀ ਕੇ ਉਹਨਾਂ ਨੂੰ 7 ਬਾਦਸ਼ਾਹੀਆਂ ਦੇ ਤੀਆਂ। ਦੇਖੋ ਸਾਨੂੰ ਸੰਗ ਨਹੀਂ ਲੱਗਦੀ ਵੀ ਬਰਕਤ ਉਹਦੀ ਜਵਾਨ ਵਿੱਚ ਹੋਵੇ ਵੀ ਉਹ ਹਿੰਦੁਸਤਾਨ ਦਾ ਰਾਜਾ ਬਣਾ ਦੇਵੇ ਪਰਦੇਸੀ ਆਏ ਨੂੰ, ਵਰ ਤਾਂ ਇਹ ਦੇਵੇ ਜਾਂ ਤੈਨੂੰ ਹਿੰਦੁਸਤਾਨ ਦਾ ਰਾਜ ਦਿੱਤਾ ਵੀ ਬਖਸ਼ਿਸ਼ ਹੋਵੇ ਵੀ 7 ਪੀੜ੍ਹੀਆਂ ਤੱਕ ਤੁਹਾਨੂੰ ਰਾਜ ਦਿੱਤਾ, ਜਾਂ ਹੁਕਮ ਤਾਂ ਇਹ ਸੀ ਵੀ ਆਉਣਾ ਅਦਲ ਸੇ ਜਾਣਾ ਬੇਅਦਲੀ ਸੀ, ਜਦ ਤੱਕ ਕੋਈ ਨਹੀਂ ਖੋਹਦਾ ਤੇ ਤੋ ਰਾਜ ਨੂੰ ਜਦ ਤਾਈਂ ਅਦਲ ਦਾ ਯਾਰ ਬਣਿਆ ਰਹੇਗਾ, ਜਦ ਬੇਅਦਲੀ ਕੀਤੀ ਖੋਲਾਂਗੇ ਤੇ ਤਾਂ ਆਪੇ ਖੁਸ਼ ਜੂ। ਆਉਣਾ ਅਦਲ ਸੇ ਜਾਣਾ ਬੇਅਦਲੀ ਸੀ, ਕੋਈ ਕਿਸੇ ਰੈਂਕ ਤੇ ਖੜਾ ਸੱਜਣੋ ਉਸ ਰੈਂਕ ਨੂੰ ਉੱਚਾ ਕਰਨ ਵਾਸਤੇ ਟ੍ਰੇਨਿੰਗ ਕਰਨ ਦੀ ਜ਼ਰੂਰਤ ਹੈ। ਜਿੰਨੀ ਤੂੰ ਉੱਚੀ ਟ੍ਰੇਨਿੰਗ ਕਰੀ ਜਾਵੇਗਾ, ਜਿਹੜਾ ਆਦਮੀ ਕੋਈ ਕਿਸੇ 'ਤੇ ਤਨਖਾਹ 5 ਰੁਪਈਏ ਲੈਂਦਾ, ਉਹ ਉਸਦਾ 10 ਰੁਪਈਏ ਦਾ ਕੰਮ ਕਰਕੇ ਆਵੇ ਤਾਂ ਉਹ ਕਿਸੇ ਦਿਨ ਨੂੰ ਆਪਣੇ ਚਸ਼ਮ ਗੌਰੇ ਜਿੰਦ ਦੇਖਦਿਆਂ ਦੇਖਦਿਆਂ ਚੰਦ ਦਿਨਾਂ ਦੇ ਵਿੱਚ 10 ਰੁਪਈਏ ਲੈਣ ਵਾਲਾ ਹੀ ਬਣ ਜਾਵੇਗਾ। ਜਿਹੜਾ 5 ਰੁਪਈਏ ਲੈ ਕੇ 2 ਰੁਪਈਏ ਦਾ ਕੰਮ ਨਹੀਂ ਕਰਨਾ ਚਾਹੁੰਦਾ, ਨੂਣ ਹਰਾਮ ਬਣਦਾ, ਉਹ ਕਿਸੇ ਦਿਨ ਨੂੰ 12 ਪੱਥਰ ਤੋਂ ਨਿਕਲਿਆ ਹੋਵੇਗਾ, ਆਪਣੀ ਡਿਊਟੀ ਤੋਂ ਖਾਰਜ ਹੋਵੇਗਾ। ਤੇਰੇ ਹੀ ਕਿਰਦਾ ਬੜਾ ਫਲ ਲੱਗਣਾ, ਤਾਂ ਆਪੇ ਟ੍ਰੇਨਿੰਗ ਨੀਵੀਂ ਕੀਤੀ ਹੈ, ਤਾਂ ਆਪੇ ਮਨ ਵਿੱਚ ਉਹੀ ਮਾਨੀ ਹੈ ਕਿਸੇ ਦਿਨ ਨੂੰ ਫੈਲ ਕੇ ਕੋਈ ਨਾ ਕੋਈ ਜੁੰਮਾ ਹੋ ਜੂ ਤੇਰੇ ਦੋਸਤ ਦਾ, ਉਹ ਜੁੰਮਾ ਹੋ ਕੇ ਤੈਨੂੰ ਮਾਲਕ ਤੋਂ 12 ਪੱਥਰ ਕਢਾ ਦੇਵੇਗਾ ਕਿ ਜਾ ਮੇਰੀ ਸ਼੍ਰੇਣੀ 'ਚ, ਮੇਰੀ ਤੂੰ ਰਾਜ 'ਚ ਹੀ ਨਹੀਂ ਕੰਮ ਕਰ ਸਕਦਾ। ਰਾਜ ਦਰਬਾਰਾਂ ਦੇ ਅਹੁਦੇ ਬਣੇ ਹੋਏ, ਹਾਕਮ ਬਣੇ ਹੋਏ ਟ੍ਰੇਨਿੰਗਾਂ ਕਰਕੇ ਸਿਪਾਹੀਆਂ ਤੋਂ, ਅਤੇ ਗੁਨਾਹ ਕਰਕੇ 12 ਪੱਥਰ ਨਿਕਲੇ ਹੋਏ। ਇਹ ਲਾਜ਼ਮੀ ਨਹੀਂ ਵੀ ਉਹ ਹੁਣ ਜਰਨਲ ਬਣ ਗਿਆ ਫਿਰ ਨਹੀਂ ਟੁੱਟੂ, 12 ਪੱਥਰ ਤੋਂ ਚਲੇ ਜਾਂਦੇ ਨੇ ਜੇ ਫਿਰ ਵੀ ਵੇ, ਜੇ ਅਸੀਂ ਸਿੱਖੀ ਦਾ ਲਿਬਾਸ ਲੈ ਕੇ ਗੁਨਾਹ ਕਰਾਂਗੇ ਫਿਰ ਹਜ਼ੂਰ ਤੋਂ ਬਾਈ ਕਾਟੀਏ ਨਾ। ਹੁਣ ਬਾਬਾ ਜੀ ਨੇ ਜਵਾਬ ਸਾਨੂੰ ਸਿੱਖ ਸ਼ਬਦ ਨੂੰ ਦਿੱਤਾ, ਗੁਰ ਪੀਰ ਹਾਮਾ ਤਾਂ ਪਰੇ ਜਾਓ ਮੁਰਦਾਰ ਨਾ ਖਾਏ। ਸੱਜਣੋ ਇਸ ਮੁਰਦਾਰ 'ਤੇ ਗੁਰਸਿੱਖਾਂ ਨੂੰ ਤਾਂ ਇਹੋ ਜਿਹੀ ਮਸਤੀ ਦਿੱਤੀ ਹੈ, ਹੁਣ ਸਮਾਂ ਕਿਸੇ ਦੀ ਥਿਊਰੀ ਦਾ ਤਾਂ ਆਪਾਂ ਲਿਆ ਨਹੀਂ ਸੀ, ਵੀ ਵਾਹਿਗੁਰੂ ਸਿਮਰਨ ਕਰਨ ਦੇ ਉੱਤੇ ਹੀ ਸਾਰਾ ਤਾਤਵਾਜ ਕਰਾਉਂਦੇ ਗਏ ਵੀ ਕਾਲ ਖਾਏ, ਧਰਮ ਦੀ ਕਿਰਤ ਕਰਨੀ ਹੈ, ਸੱਚ ਬੋਲਣਾ, ਇਹਦੇ ਨਾਲ ਭਾਵਾਂ ਰਾਜ ਮਿਲ ਜਾਏ, ਗੁਰੂ ਕਾ ਦਰਬਾਰ ਕੋਈ ਤਿਆਗੀ ਨਹੀਂ। ਸਿੱਖ ਨੂੰ ਰਾਜ ਦੇਵੇ ਤਾਂ ਉਹਨੂੰ ਕਿਸੇ ਨੂੰ ਦਿੱਤਾ ਹੋਈ ਹੈ, ਜੇ ਅਗਰ ਗੁਰਸਿੱਖ ਨੂੰ ਰਾਜ ਮਿਲ ਜਾਏਗਾ, ਕੋਈ ਗੁਰਸਿੱਖ ਸੀ ਜਨਕ ਪਰਮਾਤਮਾ ਰਾਜਾ ਹੋਇਆ, ਉਹਦੀ ਪਬਲਿਕ ਵੀ ਸੁਖੀ ਵੱਸਦੀ ਰਹੀ, ਅਦਲ ਦਾ ਜ਼ਾਰ ਰਿਹਾ, ਗੁਰਸਿੱਖ ਹੋਇਆ ਅਮਰੀਕ, ਕਿਸੇ ਗੁਰੂ ਬ੍ਰਹਮੇ ਅਤੇ ਯੋਗੀ ਦੀ ਸਿੱਖਿਆ ਵਿੱਚ ਜ਼ਿੰਦਗੀ ਢਾਲਣ ਵਾਲਾ ਸੀ, ਰਾਜਾ ਯੋਗੀ ਹੋਇਆ, ਰਾਜ ਕਰਦੇ ਹੋਏ ਦਾ ਯੋਗ ਭ੍ਰਸ਼ਟ ਨਹੀਂ ਹੋਇਆ, ਅਤੇ ਤੈਨੂੰ ਪਦਾਰਥ ਨਾਲ ਨਹੀਂ ਯੋਗ ਭ੍ਰਸ਼ਟ ਹੁੰਦਾ, ਪਦਾਰਥ ਨਾਲ ਨਹੀਂ ਸਿੱਖੀ ਭ੍ਰਸ਼ਟ, ਅਸੂਲ ਭੰਨਣ ਨਾਲ ਹੁੰਦੀ ਹੈ। ਜੇ ਤੇਰੀ ਕੋਈ ਐਡੀ ਕਮਾਈ ਖੜੀ ਹੈ, ਤੈਨੂੰ ਰਾਜ ਦਿੱਤਾ, ਅਤੇ ਇਹਦੇ 'ਚ ਰਾਜ ਦੀ ਵਾਸ਼ਨਾ ਨਹੀਂ ਚਾਹੀਦੀ, ਕਰਤਾਰ ਦੇਵੇ ਵਾਸ਼ਨਾ ਪਰਮਾਤਮਾ ਨੇ ਮਿਲਣ ਦੀ ਅਤੇ ਵਾਹਿਗੁਰੂ ਦੇ ਹੁਕਮ ਦੀ ਚਾਹੀਦੀ, ਮੈਨੂੰ ਹੁਕਮ ਕੀ ਹੈ। ਸਿੱਖ ਬਣ ਜਾਏਗਾ ਚਾਹੇ ਉਹ ਗ੍ਰਿਸਤ 'ਚ ਹੈ, ਕਿਤਨੇ ਪਰਿਵਾਰ ਵਾਲਾ ਰਾਜ ਤਾਜ ਵਾਲਾ ਵੀ ਸਿੱਖ ਬਣ ਸਕਦਾ, ਮਗਰ ਗੁਰੂ ਕਾ ਹੁਕਮ ਹੋਵੇ। ਹਰ ਵਿਵਸਥਾ 'ਤੇ ਹਜ਼ੂਰ ਹੁਕਮ ਦੇ ਗਏ ਵੀ ਆਪਣਾ ਲੈਵਲ ਦੇਖ ਲੈ, ਜਿਹੜੇ ਤੂੰ ਲੈਵਲ 'ਤੇ ਹੈ ਉਸ ਕੰਮ ਨੂੰ ਰੋਜ਼ ਦੇਖਿਆ ਕਰ। ਹਾਕਮ ਬਣ ਕੇ ਮੇਰਾ ਕੀ ਕੰਮ ਹੈ, ਕਦੇ ਹਾਕਮੀ ਤੋਂ ਨਾ ਡਿੱਗੇਗਾ ਤਾਂ ਜ਼ਿੰਦਗੀ, ਮਗਰ ਤੂੰ ਦਰਬਾਰ ਦਾ ਵੀ ਹਾਕਮੀ ਬਣਿਆ ਰਹੇਗਾ। ਜਦ ਵਿਵਸਥਾ ਤੋਂ ਡਿੱਪਿਆ ਫਿਰ ਸਾਰਿਆਂ ਤੋਂ ਡਿੱਪੇਗਾ, ਤੈਨੂੰ ਕੋਈ ਨਹੀਂ ਤਾਂ ਕਰਨ ਵਾਲਾ ਸੱਜਣਾ, ਤੂੰ ਖੁਦ ਖੁਦਾ ਹੈ। ਭੂਤਾਂ ਦਾ ਸਿਮਰਨ ਕੀਤਾ ਭੂਤ ਹੋ ਗਿਆ, ਇਨਸਾਨੀ ਦਾ ਇਨਸਾਨੀਅਤ ਦਾ ਸਿਮਰਨ ਕੀਤਾ ਇਨਸਾਨ ਦਾ ਜਾਮਾ ਮਿਲ ਗਿਆ। ਜੇ ਇਦੂ ਨੀਵਾਂ ਚਿੰਤਨ ਕਰੇਗਾ, ਗੰਦੇ ਕੰਮ ਕਰੇਗਾ, ਮੈਲੇ ਇੰਦਰਿਆਂ ਦਾ ਸੇਵਨ ਕਰੇਗਾ, ਇਦੂ ਮੇਲੀਆਂ ਜੇ ਟੇਢੀਆਂ ਜੂਨੀਆਂ 84 ਦੀਆਂ ਮਿਲ ਜਾਣਗੀਆਂ। ਜੇ ਤੂੰ ਬ੍ਰਹਮ ਦਾ ਚਿੰਤਨ ਕਰੇਗਾ ਤਾਂ ਬਾਬਾ ਜੀ ਕਹਿੰਦੇ ਜੋ ਪ੍ਰਾਣੀ ਨੀਸ ਦਿਨ ਭਜੈ ਰੂਪ ਰਾਮ ਤਹਿ ਜਾਨ ਹਰ ਜਨ ਹਰ ਅੰਤਰ ਨਹੀਂ ਨਾਨਕ ਸਾਚੀ ਜਾਨ। ਦਿਨ ਰਾਤ ਪਰਮਾਤਮਾ ਦੀ ਬੰਦਗੀ ਕਰਦਾ, ਕਹਿੰਦੇ ਉਹ ਪਰਮਾਤਮਾ ਹੀ ਬਣ ਜਾਂਦਾ। ਉਸ ਕਾਇਆ ਨੂੰ ਵੀ ਬਾਬਾ ਜੀ ਨੇ ਦੱਸਿਆ, ਘੱਟ ਵਸੇ ਚਰਨਾ ਰਮਿੰਦਰ ਰਸਨਾ ਜਪੈ ਗੋਪਾਲ, ਸਾਹ ਸਾਹ ਸਿਮਰਤ ਰਹਿ ਨਾਨਕ ਤਿਸ ਦੇਹੀ ਗੋਪਾਲ। ਉਹ ਦੇਹ ਮੇਰੀ ਹੈ ਇਸ ਅਵਸਥਾ ਵਾਲੀ, ਜਿਹਦੇ ਅੰਤਸਕਰਨ ਦੇ ਵਿੱਚ ਸਤਿਗੁਰੂ ਪ੍ਰਿਥਵੀ ਨੂੰ ਪਾਲਣ ਵਾਲਾ ਗੋਪਾਲ ਵਸਦਾ ਹੈ, ਗੋ ਇੰਦਰਿਆਂ ਨੂੰ ਪਾਲਣ ਵਾਲਾ ਗੋ ਗਿਆਨ ਨੂੰ ਹਰਨ ਵਾਲਾ ਸਤਿਗੁਰੂ ਵਸਦਾ ਹੈ, ਅਗਿਆਨ ਨੂੰ ਹਰਨ ਵਾਲਾ ਜਿਹੜਾ ਸਤਿਗੁਰੂ ਜੀ ਦੇ ਹਿਰਦੇ 'ਚ ਵਸਦਾ ਘੱਟ ਦੇ ਵਿੱਚ, ਫਿਰ ਰਸਨਾ ਨਾਲ ਵੀ ਬਾਹਰ ਸਿਮਰਨ ਦਾ ਉਸੇ ਪਰਮਾਤਮਾ ਦਾ ਨਾਂ ਨਿਕਲਦਾ, ਰਸਨਾ ਸਾਫ਼ ਹੁੰਦੀ ਹੈ, ਉਸੇ ਦੇ ਰਸਨਾ ਤੋਂ ਨਿਕਲੇਗਾ, ਉਹੀ ਸਫਲ ਹੋਵੇਗਾ ਜਿਹਦੇ ਹਿਰਦੇ 'ਚ ਬੈਠਾ ਹੋਵੇਗਾ। ਇੱਕ ਸਾਸ ਨਹੀਂ ਉਹਨੂੰ ਵਿਸਰਦਾ ਸਾਸ ਗ੍ਰਾਸ ਵਾਹਿਗੁਰੂ, ਉਹ ਕਹਿੰਦੇ ਮੇਰੀ ਕਾਇਆ ਉਹਦੀ ਸੇਵਾ ਕਰ। ਉਹਨੂੰ ਸਮੇਂ ਨਾਲ ਜਿਹੜੇ ਘੋੜੇ 'ਤੇ ਚੜ੍ਹਨ ਉਹਨੂੰ ਨਿਹਾਰੀ ਵੀ ਦੇ, ਮਾਲਸ ਵੀ ਕਰ, ਮਗਰ ਚੜ੍ਹਨ ਵੇਲੇ ਕੋਈ ਲਿਹਾਜ਼ ਨਹੀਂ। ਜਦੋਂ ਬੰਦਗੀ ਕਰਨੀ ਹੈ ਤਾਂ ਬਾਬਾ ਜੀ ਕਬੀਰ ਸਾਹਿਬ ਜੀ ਦੀ ਰਸਨਾ ਨਾਲ ਕਹਿੰਦੇ ਨੇ ਚਲੋ ਮਨ ਤੈਨੂੰ ਵਿਕੁੰਠ ਲੈ ਚੱਲਾਂ। ਇਹਦਾ ਸੁਭਾਅ ਹੈ, ਹੁਣ ਪੀਤੀ ਵਾਲੇ ਕਿੱਥੇ ਆ ਜਾਣਗੇ, ਜੇ ਆਉਣਗੇ ਤਾਂ ਇੱਥੇ ਆ ਕੇ ਕੀ ਖੱਟ ਕੀ ਲੈਣਗੇ, ਸਗਾ ਹੋਰਾਂ ਦਾ ਆਨੰਦ ਵਿਗਾੜਨਗੇ। ਸੱਜਣੋ ਇਸ ਛੂਛੇ ਮਦ ਤੋਂ ਗੁਰਸਿੱਖ ਬਚ ਕੇ ਰਹਿੰਦਾ ਹੁੰਦਾ। ਇਸ ਨੂੰ ਤਾਂ ਹੁਣ ਆਪਾਂ ਇਸ ਸ਼ਬਦ ਦੇ ਨਾਲ ਹੀ ਸਮਾਪਤੀ ਕਰਦੇ ਹਾਂ, ਕਿਉਂਕਿ ਵੱਧਾ ਹੋਇਆ ਟਾਈਮ, ਸੰਗਤਾਂ ਵਿਹਾਰ ਵਾਲੀਆਂ, ਹੁਣ ਤਾਂ ਅਸੀਂ ਸਾਡਾ ਤਾਂ ਕੋਈ ਕੰਮ ਵਿਧਾਨ 'ਚ ਨਹੀਂ ਸੀ ਨਾ ਹੁੰਦਾ, ਮੈਨੂੰ ਇਸ ਤਰ੍ਹਾਂ ਮੈਂ ਸੰਗਤ ਮਾਫ਼ੀ ਦੇ ਦੂੰਗੀ ਵੀ ਤੁਹਾਡਾ ਜਿਤਨਾ ਹੈ ਸਰਕਾਰੀ ਵਿਧਾਨ 'ਚ ਕੰਮ ਹੈ, ਵੀ 8 ਘੰਟੇ ਦੀ ਸ਼ਿਫਟ ਹੈ ਚਾਹੇ ਕਿਸੇ ਕਰਮਚਾਰੀ ਦੀ ਹੈ, 8 ਘੰਟੇ ਤੋਂ ਬਾਅਦ ਲਾਉਣਾ ਤਾਂ ਫਿਰ ਉਦੋਂ ਬਾਅਦ ਪੈਸੇ ਮਿਲਣਗੇ, ਉਸ ਲਾਲਚ ਨਾਲ ਤਾਂ ਭਾਵਾਂ ਲਾ ਦਈਏ। ਮੈਂ ਹੁਣ ਆਪਣੀ ਜ਼ਿੰਦਗੀ ਪਾਸ ਕੀਤੀ ਹੈ ਖੇਤੀ 'ਚ, ਉਹਦਾ ਕੋਈ ਟਾਈਮ ਨਹੀਂ ਸੀ ਹੁੰਦਾ, ਖੇਤੀ ਦਾ ਕੋਈ ਟਾਈਮ ਨਹੀਂ ਹੈ, ਨਾ ਕਰ ਸਾਰਾ ਦਿਨ ਬੈਠਾ ਰਹਾ ਤਾਂ ਫਿਰ ਆਉਣ ਨੂੰ ਵੀ ਬਾਹਰੋਂ ਕੁਛ ਨਹੀਂ। ਜੇ ਕਰਨਾ ਤਾਂ ਜ਼ਿਮੀਦਾਰ ਨੂੰ ਖੇਤੀ ਜਿਸ ਮਿਸ਼ਨ ਨਾਲ ਤੁਹਾਨੂੰ ਕਰਤਾਰ ਰੋਜੀ ਦੇ ਰਿਹਾ, ਨਫ਼ਰਤ ਨਾ ਕਿਸੇ ਕੰਮ 'ਤੇ ਵੀ ਕਰਿਆ ਕਰੋ। ਮੈਂ ਇੱਥੇ ਇੱਕ ਸਮੁੱਚੇ ਤੌਰ 'ਤੇ ਬੇਨਤੀ ਕਰ ਦਿੰਦਾ ਵੀ ਰੱਬ ਦੇ ਮਿਲਣ ਦੀ ਨਿਸ਼ਾਨੀ ਜਿਹੜੀ ਗੁਰੂ ਕਹਿ ਨੇ ਦੱਸੀ ਹੈ ਨਾ, ਇਸ ਕੁੱਕਰ ਨੂੰ ਕੋਈ ਸਤਪੁਰਸ਼ ਨੇ ਬਖਸ਼ਿਸ਼ ਦੇ ਤੀ, ਮੇਰੇ 'ਚ ਬਰਕਤ ਨਹੀਂ ਹੈ ਕਮਾਉਣ ਦੀ, ਉਹਨਾਂ ਨੇ ਕੋਈ ਆਸ਼ੀਰਵਾਦ ਨਾਲ ਇਹੋ ਜਿਹਾ ਮਨ ਕਰ ਦਿੱਤਾ ਵੀ ਅੱਜ ਤੱਕ ਹਜ਼ੂਰ ਦੀ ਕਿਰਪਾ ਨਾਲ ਸਤਸੰਗ ਦੀ ਨਾਲ ਕੋਈ ਕੰਮ ਕੀਤਾ, ਕਿਸੇ ਦੇਸ਼ ਗਏ ਹਾਂ, ਕਿਸੇ ਕੰਮ ਨੂੰ ਕਰਨ ਦੀ ਸਮਰੱਥਾ ਦਿੱਤੀ ਹੈ, ਉੱਥੇ ਘਿਰਨਾ ਨਹੀਂ ਹੋਈ ਵੀ ਇਹ ਕਿਸੇ ਦਾ ਕੰਮ ਹੈ ਦਿਨ ਬੜਾ ਹੋ ਗਿਆ, ਇੱਥੇ ਚਲੋ ਇਹ ਤਾਂ ਕਿਸੇ ਦਾ ਹੀ ਹੈ। ਜਿਸ ਮਿੱਤਰ ਦੇ ਚਲੇ ਗਏ, ਜਿਸ ਸਖੇ ਦੇ ਚਲੇ ਗਏ, ਜਿਸ ਘਰ ਚਲੇ ਗਏ, ਜਿਸ ਦੇਸ਼ ਚਲੇ ਗਏ, ਜਿਹੜੇ ਕੰਮ ਦੀ ਡਿਊਟੀ ਲੱਗ ਗਈ, ਨਿਚਿੰਤ ਹੋ ਕੇ ਉਸਨੂੰ ਆਪਣਾ ਜਾਣ ਕੇ ਕੀਤਾ। ਹਜ਼ੂਰ ਨੇ ਇਸੇ 'ਚ ਹੀ ਬਰਕਤਾਂ ਦੇਤੀਆਂ ਵੀ ਬਸ ਇੰਨੀ ਕੁ ਗੱਲ ਸੀ, ਪਰਮਾਤਮਾ ਮਿਲ ਗਿਆ। ਜਿਸ ਕੰਮ ਨੂੰ ਫੜਦੇ ਹੋ ਤੁਸੀਂ ਸਟੇਅਰਿੰਗ ਫੜਦੇ ਹੋ, ਇਰਾਦੇ ਦੇ ਵਿੱਚ ਬਿਲਕੁਲ ਨਹੀਂ ਇਹ ਗਲਿਆਨੀ ਹੋਣੀ ਚਾਹੀਦੀ ਵੀ ਗੱਡੀ ਮਾਲਕ ਦੀ ਆਪਣੀ ਗੱਡੀ ਜਾਣ ਕੇ ਫੜੋ, ਉਹਦਾ ਦਰਦ ਹੋਵੇ ਉਹ ਜਿਹਾ ਹੀ ਵੀ ਉੱਚੇ ਨੀਵੇਂ ਤੋਂ ਬਚਾਉਣੀ ਹੈ, ਪਸੈਂਜਰ ਬਚਾਉਣੇ ਨੇ, ਤੂੰ ਆਪਣੀ ਜਾਣ ਕੇ ਫੜੋ। ਤੁਸੀਂ ਨੌਕਰੀ ਆਪਣੀ ਮਰਜ਼ੀ ਨਾਲ ਨੌਕਰ ਕਿਉਂ ਬਣਦੇ ਹੋ? ਉਹ ਵੀ ਰੱਬ ਦਾ ਬੰਦਾ ਹੈ, ਉਸਨੂੰ ਇੱਕ ਜਥੇਦਾਰੀ ਦਿੱਤੀ ਹੈ, ਤੂੰ ਇੱਕ ਛੋਟਾ ਬ੍ਰਾਂਚ ਹੈ, ਆਤਮਾ ਜਥੇਦਾਰ ਹੈ, ਇੰਦਰੇ ਸਾਰਿਆਂ ਨੂੰ ਕੱਟ ਕੇ ਬਾਹਰ ਛੱਡ ਦਿੰਦਾ, ਛੋਟੀ ਉਂਗਲੀ ਤੋਂ ਲੈ ਕੇ ਸਾਰੇ ਸਰੀਰ ਦੇ ਅੰਗ ਨੇ, ਸਾਰੇ ਅੰਗ ਪਰਮਾਤਮਾ ਦੇ ਨੇ, ਇਹਦੇ ਵਿੱਚ ਜਥੇਬੰਦੀ ਨਾਲ ਕੰਮ ਤੁਰਿਆ ਹੈ, ਕੋਈ ਅੰਗ ਠੋਸ ਹੈ, ਕੋਈ ਸੂਖਮ ਹੈ, ਕੋਈ ਵੱਡਾ ਹੈ, ਕੋਈ ਛੋਟਾ ਹੈ, ਅੰਗ ਤਾਂ ਸਾਰੇ ਮੇਰੇ ਹੀ ਨੇ, ਸਾਰੀ ਉਮਤ ਕਰਤਾਰ ਦੀ ਹੈ, ਇਹਦੇ ਵਿੱਚ ਛੋਟੇ ਵੰਡੇ ਦੀ ਲੋਟ ਵਡਾਈ ਕੀ? ਵੱਡੇ ਨੂੰ ਛੋਟੇ ਨਾਲ ਪਿਆਰ ਚਾਹੀਦਾ ਵੀ ਮੇਰੀ ਉਹ ਚੀਜ਼ ਹੀ ਹੈ, ਉਹਨੂੰ ਨਫ਼ਰਤ ਨਹੀਂ ਚਾਹੀਦੀ ਵੀ ਮੇਰਾ ਨੌਕਰ ਹੈ, ਨੌਕਰ ਦੇਖ ਕੇ ਫਿਰ ਕਦੋਂ ਬ੍ਰਹਮ ਗਿਆਨ ਹੋ ਜੂ, ਭਾਵੇਂ ਲੱਖਾਂ ਬ੍ਰਹਮ ਭੋਜ ਕੇ ਜੀ, ਕਦੇ ਨਹੀਂ ਹਜ਼ੂਰ ਨੇ ਕਰਨੇ। ਜਿਸ ਨੂੰ ਵਰਕਰਾਂ ਦੇ ਵਿੱਚ ਵੀ ਆਪਣਾ ਅੰਗ ਦਿਸਿਆ ਮੇਰਾ, ਅਤੇ ਉੱਥੇ ਸੱਜਣੋ ਦੇਸ਼ਤ ਹੈ, ਵਿਹਾਰ ਹੀ ਉਹ ਪਰਮਾਤਮਾ ਪਰਮਾਰਥ ਬਣ ਜਾਏਗਾ, ਉਸ ਵਿਹਾਰ 'ਚ ਫਿਰ ਪਰਮਾਤਮਾ ਮਿਲ ਜਾਏਗਾ। ਇੱਕ ਵਾਰੀ ਅੰਮ੍ਰਿਤ ਵੇਲੇ ਉੱਠ ਕੇ ਵਾਹਿਗੁਰੂ ਜਪੋ, ਥਾਂ ਪਵੇਗਾ, ਮਗਰ ਵਿਹਾਰ ਦੇ ਉੱਤੇ ਕਦੇ ਘਿਰਨਾ ਨਾ ਕਰੋ, ਚਾਹੇ ਕਲਮ ਫੜਦੇ ਹੋ, ਚਾਹੇ ਸਟੇਅਰਿੰਗ ਫੜਦੇ ਹੋ, ਚਾਹੇ ਹੈਂਬਰ ਫੜਦੇ ਹੋ, ਜਿੱਥੇ ਮੁੰਨਾ ਹਲਦਾ ਫੜਦੇ ਹੋ, ਉੱਥੇ ਫਿਰ ਸਾਂਝੀ ਬਣ ਕੇ ਨਾ ਫੜੋ, ਮਾਲਕ ਬਣ ਕੇ ਚਲਾਓ, ਦਿਲ ਨੂੰ ਅੱਜ ਤਾਂ ਸ਼ਾਂਤ ਆਉਣੀ ਸ਼ੁਰੂ ਹੋ ਜਾਏ। ਜਿੱਥੇ ਦੁਬਧਾ ਖੜੀ ਹੈ ਤਾਂ ਸ਼ਾਂਤ ਕਿੱਥੇ? ਜਿਸ ਨਰ ਕੀ ਦੁਬਧਾ ਨਾ ਜਾਏ, ਧਰਮ ਰਾਏ ਅਤੇ ਦੇਸ਼ ਜਾਏ। ਮੈਨੂੰ ਕੁਛ ਨਹੀਂ ਕਰਨ ਆਇਆ, ਮੈਂ ਸਿਮਰਨ ਵੀ ਨਹੀਂ ਕਰ ਸਕਿਆ, ਇਹ ਉਹਨਾਂ ਦੀ ਦਾਤ ਹੈ ਜਿਹਨਾਂ ਨੇ ਦਿੱਤੀ ਹੈ। ਮੈਂ ਕੋਈ ਜਪ ਤਪ ਨਹੀਂ ਕਰ ਸਕਿਆ, ਮਗਰ ਜਿਸ ਦਿਨ 'ਤੇ ਮਹਾਂਪੁਰਖ ਦੇ ਦੀਦਾਰ, ਉਹਨਾਂ ਨੇ ਸਨਮੁੱਖ ਅੱਖ 'ਚੋਂ ਬੱਚੇ ਵਾਂਗੂ ਮਾਂ ਦੇ ਅੱਖ ਮਿਲਣਾ, ਬੱਚਾ ਨਿਰਭੈ ਹੋ ਜਾਂਦਾ ਵੀ ਬਾਪੂ ਮਿਲ ਪਿਆ। ਕੋਈ ਨਹੀਂ ਉਹਨੂੰ ਉਪਦੇਸ਼ ਕਰਦੀ ਮਾਂ ਵੀ ਕਾਕਾ ਤੂੰ ਆਖਰੀ ਨਿਦਾਨ ਬੱਚੇ ਨੂੰ ਕੀ ਉਪਦੇਸ਼ ਹੁੰਦਾ, ਮਗਰ ਉਸਨੂੰ ਬਾਹਰਲੀ ਕਿਸੇ ਵਸਤੂ ਦਾ ਭੈ ਨਹੀਂ। ਮਾਂ ਆਪਣੀ ਜ਼ਿੰਦਗੀ ਹੁੰਦੀ ਨਹੀਂ, ਬੱਚੇ ਦਾ ਵਾਲ ਵਿੰਗਾ ਨਹੀਂ ਹੁੰਦਾ, ਆਪਣੀ ਜਾਨ ਕੁਰਬਾਨ ਕਰ ਦੇਵੇਗੀ। ਸਤਿਗੁਰੂ ਦੇ ਸਾਹਮਣੇ ਸਿੱਖ ਕਦੇ ਦੁਖੀ ਨਹੀਂ। ਬਾਬਾ ਜੀ ਤਾਂ ਕਹਿੰਦੇ ਜਨ ਕੇ ਸਾਹ ਸੁਨਿਹਾਰਾ, ਉਹ ਵਾਹਿਗੁਰੂ ਸਿਰਜਣਾ ਤਾਂ ਆਪਣੇ ਜਾਂਦੇ ਸਾਹ ਗਿਣਦਾ ਰਹਿੰਦਾ ਵੀ ਮੇਰੇ ਸੇਵਕ ਦਾ ਕੋਈ ਸਾਹ ਔਖਾ ਤਾਂ ਨਹੀਂ ਆਉਂਦਾ। ਫਿਰ ਉਹਨੂੰ ਕਿੱਥੇ ਟੋਲਦਾ ਫਿਰਦਾ ਵੀ ਉਹ ਕਿਤੇ ਗਿਆ? ਉਹ ਤਾਂ ਕਹਿੰਦੇ ਇੱਕ ਇੱਕ ਸਾਹ ਦੇਖਦਾ ਵੀ ਮੇਰੇ ਸੇਵਕ ਦਾ ਸਾਹ ਔਖਾ ਤਾਂ ਨਹੀਂ ਕੋਈ ਆਉਂਦਾ, ਕਿਸੇ ਗਰਜ ਨਾਲ ਤਾਂ ਨਹੀਂ ਆਉਂਦਾ। ਉਹਦੀਆਂ ਗਰਜਾਂ ਸਮਾਪਤ ਹੋ ਜਾਂਦੀਆਂ। ਸੱਜਣੋ, ਇਹ ਇੱਕ ਪਹਿਲਾ ਮਿਸ਼ਨ ਹੈ ਵੀ ਹਰ ਇੱਕ ਕੰਮ ਨੂੰ ਆਪਣਾ ਜਾਣ ਕੇ ਕਰੋ, ਤੁਹਾਡੇ ਮਨ ਦੀ ਸਫਾਈ ਹੋ ਜੂ, ਭਾਵੇਂ ਜੱਗ ਸਾਰਾ ਦੁਬਧਾ 'ਚ ਹੈ। ਉਹ ਕਹਿੰਦੇ ਜਿਸ ਨਾਲ ਕਿ ਦੁਬਧਾ ਨਾ ਜਾਏ, ਧਰਮ ਰਾਏ ਤੇ ਦੇਸ਼ ਜਾਏ। ਲੱਖਾਂ ਜਪ ਤਪ ਕੀਤੇ ਹੋਣ, ਜੇ ਦੁਬਧਾ ਖੜੀ ਹੈ ਮੇਰਾ ਕੰਮ ਨਹੀਂ ਤਾਂ ਕਿਸੇ ਦਾ ਹੋਰ ਹੈ। ਦੇਖੋ, ਹਾਕਮ ਬਣ ਕੇ, ਉਹਨਾਂ ਦੇ ਕਰਮਚਾਰੀ ਬਣ ਕੇ, ਉਹਨਾਂ ਦੇ ਰਾਜ ਪ੍ਰਬੰਧ ਦੇ ਅੰਗ ਬਣ ਕੇ, ਰਾਜ ਪ੍ਰਬੰਧ ਕੋਈ ਅਕਾਸੋਂ ਉਤਰਿਆ ਹੋਇਆ? ਇੱਕ ਚਪੜਾਸੀ ਤੋਂ ਲੈ ਕੇ ਰਾਸ਼ਟਰਪਤੀ ਤੱਕ ਜਥਾ ਬਣਿਆ ਸੰਗਲੀ 'ਚ ਪਰੋਇਆ ਹੈ? ਕੋਈ ਨਹੀਂ ਮੰਨਦਾ ਵੀ ਸਾਡਾ ਕੰਮ ਹੈ, ਕਹਿੰਦੇ ਹੋਊ ਸਰਕਾਰੀ ਕੰਮ ਹੈ, ਇੱਥੇ ਖਰਚ ਚਲੋ ਜਿੰਨਾ ਕਰਨੇ। ਕੋਈ ਨਹੀਂ ਆਪਣਾ ਖਜ਼ਾਨਾ ਜਾ ਕੇ ਉਹਦੀ ਰੱਖਿਆ ਕਰਦਾ, ਕੋਈ ਨਹੀਂ ਉਸ ਨੂੰ ਇਹ ਦਿਲੋਂ ਨਾ ਮਾਸਟਰ ਨੇ ਪੜ੍ਹਾਉਂਦੇ ਹੋਣਗੇ, ਸਕੂਲ 'ਤੇ ਗਲੀ ਹੋ ਗਈ, ਕਦੇ ਨਹੀਂ ਕਹਿੰਦੇ ਬੱਚੇ ਨੂੰ ਮੁੰਦਿਓ, ਚਲੋ ਜੀ ਰਿਪੋਰਟ ਕਰ ਦਿਓ, ਸਰਕਾਰੀ ਕੰਮ ਹੈ, ਸਾਨੂੰ ਕੀ? ਵੀ ਸਰਕਾਰ ਉੱਡਦਾ ਕਬੂਤਰ ਹੈ ਕੋਈ, ਤੁਹਾਡੇ ਮਿਲੇ ਹੋਏ ਅੰਗਾਂ ਨਾਲ ਉਹੀ ਸਰਕਾਰ ਹੈ, ਤੂੰ ਉਹ ਤਾਂ 200-500 ਰੁਪਈਆ ਚੜ੍ਹੇ ਮਹੀਨੇ ਲੈਂਦੇ ਹੋ, ਉਸੇ ਖਜ਼ਾਨੇ 'ਚ ਮਿਲਦਾ, ਤੂੰ ਅੰਗ ਨਹੀਂ ਸਰਕਾਰ ਦਾ। ਦਰਦ ਨਹੀਂ ਹੈ ਸੱਜਣੋ, ਇਸੇ ਨਾਲ ਇਹ ਦੁਨੀਆ ਬਣੀ ਹੋਈ ਹੈ। ਜੇ ਦਰਦ ਆ ਜਾਏ ਤਾਂ ਇਹ ਚਾਹੇ ਦੁਨੀਆਂ ਦੀ ਇਹੀ ਹਾਲਤ ਰਹਿਣੀ ਹੈ, ਮਗਰ ਜਿਸ ਨੂੰ ਬਾਬਾ ਜੀ ਇਹ ਵਿਵਸਥਾ ਦਿੰਦੇ ਨੇ, ਉਹਦੇ ਦਰਦ ਨਿਵਿਰਤ ਹੋ ਜਾਂਦੇ ਨੇ, ਉਹਨੂੰ ਦੂਜਾ ਕੋਈ ਦਿਸਦਾ ਹੀ ਨਹੀਂ। ਜਿਹੜਾ ਕੰਮ ਕਰਨਾ ਪਵੇਗਾ ਤਾਂ ਉੱਥੇ ਦਿਲ ਲਾ ਕੇ ਕਰੇਗਾ, ਜਿਕਣ ਘਰ ਕਰੀਂਦੇ, ਕਈ ਕਰਦੇ ਵੀ ਨਹੀਂ ਹੈ ਜਾਂ ਕਰਦੇ ਵੀ ਮੈਨੂੰ ਕੀ, ਮੈਂ ਮੁੰਡਾ ਤਾਂ ਪਹਿਲਾਂ ਪੜ੍ਹਾ ਤਾਂ ਪਹਿਲਾਂ ਬੜਾ ਵਿਆਹ ਗਿਆ, ਉਹ ਤਾਂ ਕਬੀਲੀ ਨਹੀਂ, ਉਹ ਘਰ 'ਚ ਵੀ ਕਲੇਸ਼ ਪਾਈ ਬੈਠਣੀ, ਇੱਕ ਮਾਂ ਜਾਏ ਨਹੀਂ ਇਕੱਠੇ ਹੁੰਦੇ, ਦੂਜੇ ਨਾਲ ਕੀ ਹੋਣਾ? ਬਾਬਾ ਜੀ ਨੇ ਕਹਿੰਦਾ ਦੂਜਾ ਹੈ ਹੀ ਨਹੀਂ ਕੋਈ, ਜਿਸ ਕੰਮ ਤਾਲ ਤਲਕ ਪੈਂਦੇ ਨੇ, ਰੁੱਖੀ ਮਿੱਸੀ ਖਾ ਕੇ ਨਰੋਗ ਦੇਹ ਰਹੇਗੀ, ਗੁਰੂ ਦੀ ਪ੍ਰਸੰਨਤਾ ਹੈ। आओ सतगुरु नूं प्रसन्न करन दे इह साधन ने, दुविधा छड़िए, जिस विहार ते लगे हो बेईमानी करनी छड़ दिओ ते धोखा करना छड़ दिओ। भी सारी दुनिया करदी है, साडा विहार नहीं चलदा धोखे बिना। नहीं सज्जनों, जे मन सुख दा व्यापार चल सकदा है, जे इतने बड़े भारे व्यापारी का काम चलता चलता, उन्हें संगलादीप के राजे गुरु नानक ना जोड़ दिता। किसी दूर जाके ब्रह्म गया नहीं, जिथे जाएगा जोड़ देगा किसे किरत हो, उसने व्यापार भी ही करतार न पाया। एको गल हजूर ने कही बी की करता ने, कहते व्यापार, कहते चंगा तोल बोल पूरा रही जा तेन सीखी दी। कि वड्याई है हजूर की करदा ने भाई, आना औलाद नवादी बैठी है महाराज, कर दे तो जानते हो, बल्कि करता नहीं उन्हें पूछा जाके। लालो नहीं यह गल पूछी हजूर ने, यह किरतिया संसारियों पूछी है कि करदा ने सिखा, की करदा ने भाई गुरमुखा। हजूर दे घर की सोले का शब्द ही गुरमुखती, उन्होंने तो आंदू रैंक देता, हूँ तैं अपना शीशा देखना भी गुरमुखा वाले काम करा नहीं करता। अज हूँ तेनू रैंक मिल गया डीसी का, जे संभाल नहीं करेंगे कल ला देंगे घर पे, वो जिले की संभाल है, रैंक तो पाल दें, संभालने की ट्रेनिंग तो ले लें। हजूर तो सजनों रब तोड़ता फिर तुम बंदे बन के दिखा लो, रब दे राजे भी तोड़ते फिर भी सू कोई बंदा मिल जाए साडे राज चमन कर दे, कोई हाकम मिल जाए मेरिया वो तरह कढ दे। राजा तोड़ता फिर असं जिथे जाने नौकर बनते हैं, मालिक नहीं बनते। तुम मालिक दे बन के दिखा लो दुबदा खो के, रब तोड़ता फिर भी मेरा कोई जंत लभ जाए, मेरी उम्मत को राजी रखे, मेरे को बरकत लवे तो दुनिया को किसी रस्ते पावे। तो असं हूँ शराबी पा देंगे रस्ते, तो उन्होंने कहता भी सुखा पी के, कहते हनुमान पहाड़ चक लिया जी सुखा पी के, बड़िया वार्ता उन्हें सुनाइया, तो वेद उचारण किए वेद के भगत ने, कहते सुखा पीता दी उचारे भी जिन्हें जोड़ा सुखा पीण वाले कैपसूल खाने वाले अपना घर नहीं लभदा, कि गलिया डिगया पाया होंगे वो पहाड़ चक लिया कि वड्याई दें, जिथे किसी का मन लग्या हो बस वो प्रोढ़ता करी जाना बैठा। शराब पीण वाला बड़े फुखर ना, कहते जी कलिया वाले पीते थे जाने की प्याले दे के आया, महापुरुख किसी ने झगड़ते नहीं होंगे। एक सिख ने आके कहा साढ़े इलाके अंदर महापुरुख बजुर्ग हुए ने बड़े टिकाव वाले साधु थे, बाबा ज्वाला सिंह होनी, तो वो उस दरबार में उस पंक्ति वो शब्द सुनते रहे हाजिर बैठे से। वो कहते जी कलगी का राप छकते होंगे, पहला वो व्याख्यान तो ना बोले उत्थे जाके, कहते चंगा भाई बस कर फिर हूँ, ये हूँ तेरे व्याख्यान की लड़ नहीं, तेरे कलगिया वाले छकते होंगे तू साडे दरबार से चला जा, साडे कलगिया वाले तो नहीं छकते, असी देखे ने, असी उन्होंने नाव नितनाव रहने, साडा कलगिया वाला तो छकता नहीं, तेरा छकता तू छकी जाई, तेरा कलगिया वाला यह जहा होना है भी जे शराबा पी के ब्रह्म ज्ञानी ने दुनिया की रक्षा करनी होंगी, तो फिर हूँ जितने भी आबकारी के मालिक ने वह खुदा हो सकते हैं, क्यों सारी दुनिया बुलाते ने, तो वह दुनिया ने जीत सकते हैं। जे शराब पीण वाले ही धर्म की रक्षा करते तो बाबा दीप सोना की लड़ नहीं सी, बिना सिर तो लड़के शराबी लड़े कोई, वह ब्रह्म ज्ञानी भी लड़ते होंगे ने, जिन्होंने आत्मबोध है, ब्रह्म ज्ञान की सत्ता है, शरीर तो बिना भी लड़ते रहे। ब्रह्म ज्ञानियों ने धर्म की रक्षा जब जाके की, तेग बहादुर साहब जी शराबी थे भी दुनिया के थान गल दिता जाके, उन्होंने अपनी सुध नहीं अपने प्यो के टके कमाए गवा लेंद, अपन वर्कशापा गहने कर दिता, सुंदर काम चलाए, शराबी सारिया रौलाई फिरते हैं मिट्टी च, तो उन्होंने कहें ओह बई एक बड़े सुरवीर बन जाते, लै संग नहीं लगती, कहें भी सुरवीर बन जाते, भी एक कहो भी टोकरा मूहदा मार के सिर के उत्ते अपने दिमाग में खूज छिट के पै जाते हैं, ना दुनिया की सांझ ना अपने शरीर की सांझ, ना पता भी असं इतने दुनिया के कास न करना, सारे वीर देखने ऐश लैना सैर करना। सो सज्जनों गुरमुख सैर करते होंगे ने, तो मनमुख सफर करते, रहना तो इतने किसी ने नहीं, चले जाना सारे ने, गुरमुख बन के सैर करिए दुनिया का, गुरमुख सैर करते होंगे ने, तो मनमुख सफर करते होंगे, किसी रैंक च कदम तरन पाव बादशाही हूँ, मनमुख फिर भी सफर च है, मरिया ही प्याठ पै, तो उन्होंने बादशाही का आनंद नहीं, उत्थे भी कोई शराब का शरूर पाल दें, दुनिया ट्या ट्या करती है वह शराब पी पे, उन्होंने भी शरूरत यह रही, जितनी इतनी दुनिया पैरी लगे उसनों सानू दो बच्चे घर के संभालने औखे हुए हैं, उन्होंने दुनिया की जिम्मेवारी है किमें पै सकता है। करतार ने दिमाग उड़ा दिता सगा तो शराबा पी पी गंदे कर ले, ये बनी सी किसी एमरजेंसी के टाइम वास्ते, कोई जदों किसी नूं दर्द हुंदा है किसी नूं कोई मर्ज हुंदी है वो दवाई उदों लैंदे कोई दवाई रेते लई जांदी है, किसी ने कोई अमर एमरजेंसी वेले कोई चीज़ कढ़ी हो उसनूं असीं अपना मिशन बना लेना, रश्म नहीं बनाई नहीं हुंदी, कोतमारे दे घेरे दे विच कोई कोतमारा अरब दे विच इलाके दे विच किला सी जिसदे विच 14 वालियां फौजां पंजाब दियां घेरे च आ गईयां सी, इस इंग्लिश की लड़ाई वेले जरमन नाल सी, ਉਹਨਾਂ ਨੂੰ ਰਿੰਜਨਫੋਰ ਪਿਛਲੀ ਮਦਦ ਟੁੱਟ ਗਈ ਅਤੇ ਉਸ ਘੇਰੇ 'ਚ ਆਇਆਂ ਨੇ ਬੜੇ ਦੁਖੀ ਹੋਏ 40 ਦਿਨ ਰਹੇ ਉਹਦੇ ਵਿੱਚ ਹੁਣ ਜਵਾਨ ਪ੍ਰਸ਼ਾਦਾ ਦੇ ਬਿਨਾਂ ਕਿੱਕਣ ਸਾਰੇ ਨਵੇਂ ਗੱਭਰੂ ਜਵਾਨ ਥੇ ਅਤੇ ਉਹਨਾਂ ਨੇ ਘੋੜੇ ਮਾਰ ਮਾਰ ਵੀ ਖਾਧੇ ਪਿਸ਼ਾਬ ਪੀ ਕੇ ਵੀ ਆਪਣੇ ਤੇਹ ਨੂੰ ਨਿਮਿਰਤ ਕੀਤਾ ਦੱਸੋ ਹੁਣ ਤੁਹਾਡੇ ਵਾਸਤੇ ਉਹ ਰਸਮ ਬਣ ਜੂ ਜੋ ਉੱਥੇ ਇੱਕ ਜ਼ਿੰਦਗੀ ਬਚਾਉਣ ਵਾਸਤੇ ਕੋਈ ਇਹੋ ਜਿਹਾ ਸਾਧਨ ਕਰ ਲਿਆ ਵੀ ਉਸਨੂੰ ਮਾਸ ਖਾਣਾ ਮਹਾਰਾਜ ਕਲਿੰਗੀਧਰ ਜੀ ਮਾਸ ਉਹਨਾਂ ਦੇ ਜੀ ਦਰਬਾਰ 'ਚ ਆਪਾਂ ਨੂੰ ਕੋਈ ਖਾਣਾ ਪੂਰਾ ਨਹੀਂ ਕਦੇ ਦਿਨ ਕੱਟ ਕੇ ਦੇਖਿਆ ਉਹੋ ਜਿਹਾ ਜਗਤ ਗੁਰੂ ਲੋਕ ਪ੍ਰਲੋਕ ਦੇ ਮਾਲਕ ਜਿਨ੍ਹਾਂ ਦੇ ਦੇਵਤੇ ਪੈਰੀ ਪੈਂਦੇ ਸੀ ਇਸ ਦੁਨੀਆਂ ਦਾ ਬੋਝ ਲਾਹੁਣ ਲਈ ਅਬਲਾ ਦੀ ਬਾਂਹ ਫੜੀ ਨਿਰਬਲ ਦੀ ਜਾਵੜ ਦੇ ਮੂੰਹ 'ਚੋਂ ਕੱਢਣ ਵਾਸਤੇ ਜ਼ਬਰਦਸਤੀ ਕਰਨ ਵਾਲੇ ਦੇ ਅਤੇ ਹੁਣ ਲਿਆ ਜ਼ੁਲਮ ਨਾ ਟੱਕਰ ਅਤੇ ਉੱਥੇ ਆਰਾਮ ਕਿੱਥੇ 2 ਮਹੀਨੇ ਕੋਈ ਵਸਤੂ ਨਹੀਂ ਅਨੰਦਪੁਰ ਸਾਹਿਬ ਦੇ ਵਿੱਚ ਪਹੁੰਚੀ 4 ਸਵੇਰੇ ਟਿਕਟਾਂ ਲੱਗੀਆਂ ਤੀਆਂ ਗੌਰਮੈਂਟ ਦੀਆਂ 4 ਸਵੇਰੇ ਸਿਪਾਹੀਆਂ ਦੀਆਂ ਫੌਜਾਂ ਦੀਆਂ ਜਿਤਨੇ ਵੀ ਹਜ਼ੂਰ ਦੇ ਜੋਧੇ ਥੇ ਜਾਂ ਜਾਨਵਰ ਤੇ ਘੋੜੇ ਤੇ ਹਾਥੀ ਤੇ ਭੁੱਖ ਦੇ ਦੁੱਖ ਨਾਲ ਮਰ ਗਏ ਕੋਈ ਚੀਜ਼ ਪਾਣੀ ਨਾਲ ਉਹਨੂੰ ਪਹੁੰਚਣ ਨਹੀਂ ਦਿੱਤਾ ਅਤੇ ਉਸ ਸਮੇਂ ਦੀ ਮਿਸਾਲ ਦੇਣ ਕਦੇ ਕਲੀਆਂ ਵਾਲੇ ਹਸੂਲ ਦੇ ਉੱਤੇ ਕਦਮ ਧਰ ਕੇ ਦੇਖਿਆ 6-6 ਤਕੀਏ ਲਾਏ ਅਤੇ ਇਤਨੀਆਂ ਸੁਗਾਤਾਂ ਛਕਦੇ ਹਾਂ ਅਤੇ ਫਿਰ ਹੁਣ ਉਹਨੂੰ ਕਹਿੰਦੇ ਵੀ ਗੁਰੂ ਕਲਿੰਗੀਧਰ ਨੇ ਉਹਨਾਂ ਨੇ ਜਦ ਵੀ ਨਹੀਂ ਕੀਤੀ ਇਹ ਦਾਸ ਕਹਿਣ ਨੂੰ ਤਿਆਰ ਨਹੀਂ ਵੀ ਉਹਨਾਂ ਨੇ ਜਾਦਾ ਰੂਪੀ ਲਈ ਸੀ ਉਹ ਬ੍ਰਹਮ ਗਿਆਨ ਦੇ ਸੱਤਿਆਂ ਨਾਲ ਸਾਰੀ ਸੰਗਤ ਨੂੰ ਕਾਇਮ ਰੱਖਿਆ ਸੀ ਸਾਰਿਆਂ ਨੂੰ ਜਵਾਬ ਦਿੱਤਾ ਬਲਕਿ ਵੀ ਜੋਗੀ ਦੇ ਆਖੇ ਲੱਗਣ 'ਚ ਕਲਿਆਣ ਹੈ ਜੇ ਆਪਣੀ ਮਰਜ਼ੀ ਨਾਲ ਚਲੋ ਜੇ ਜਾਣਾ ਨਹੀਂ ਮੇਰੀ ਨਹੀਂ ਅਰਦਾਸ ਇਹ ਰੱਬੀ ਖੇਲ ਹੈ ਸਾਡਾ ਜਿਹੜਾ ਸਾਨੂੰ ਫਕਰਮੰਦ ਰਹੇ ਜਿਹਨੂੰ ਬੰਦੇ ਦੀ ਨਾ ਚਲਾ ਜਾਏ ਇਹ ਚੰਦ ਰਹੇ ਬੰਦੇ ਗੁਰਮੁਖੋ ਆਪਾਂ ਨੂੰ ਬਾਬਾ ਜੀ ਨੇ ਬੜਾ ਮਨ ਦਿੱਤਾ ਬਾਬਾ ਜੀ ਲਾਲੋ ਨੂੰ ਹਜ਼ੂਰ ਨੇ ਇਉਂ ਕਹਿ ਕੇ ਇਮਨਾਬਾਦ ਤੋਂ ਤੁਰੇ ਤੇ ਚੱਲ ਬਈ ਮਰਦਾਨਾ ਤੈਨੂੰ ਸਾਧ ਦਿਖਾ ਲਈਏ ਇਮਨਾਬਾਦ ਨੂੰ ਮਲਵੇ ਦੀ ਧਰਤੀ ਤੋਂ ਤੈਨੂੰ ਸਾਧ ਦਿਖਾ ਲਈਏ ਜਗਤੇ ਉਹ ਸੱਤਾਂ ਅਕਰੇ ਆਦਿਕ ਜਿਹੜੇ ਅੰਗਰਾ ਆਦਿਕ ਰਿਸ਼ੀ ਤੇ ਸ਼ਪਤ ਜਿਹਨਾਂ ਨੂੰ ਅਸੀਂ ਕਹਿੰਦੇ ਵੀ ਅਮਰੇ ਰਹਿੰਦੇ ਤੇ ਉਹ ਗੁਰੂ ਨਾਨਕ ਦੇ ਆਗਮਨ ਦੀ ਭਵਿੱਖਤ ਕਥਾ ਦੀ ਵਾਰਤਾ ਸੁਣ ਕੇ ਸਰੀਰ ਛੱਡ ਕੇ ਇਸ ਰੂਪ ਲਏ ਤੇ ਜਿਹਨਾਂ ਦੇ ਵਿੱਚੋਂ ਭਾਈ ਲਾਲੋ ਤੇ ਰਾਏ ਬੁਲਾਰ ਪਿਤਾ ਕਾਲੂ ਤੇ ਮਾਤਾ ਤਿਰਪਤਾ ਇਤਾਦਿਕ ਇਹ ਬੇਬੇ ਨਾਨਕੀ ਇਹ ਹਜ਼ੂਰ ਦੇ ਦਰਸ਼ਨ ਕਰਨ ਵਾਸਤੇ ਵੀ ਨਿਰੰਕਾਰ ਨੇ ਇੱਕ ਗੁਰੂ ਨਾਨਕ ਦਾ ਅਵਤਾਰ ਲੈਣਾ ਕਿਸੇ ਨੇ ਕਿਹਾ ਮੈਂ ਵੀਰ ਬਣ ਕੇ ਸੇਵਾ ਕਰਾਂਗਾ ਉਹਦੀ ਕਲਾਵਾਂ ਕਿਸੇ ਨੇ ਕਿਹਾ ਮੇਰੀ ਕੁੱਖ ਸਫਲੀ ਕਰਨ ਜੇ ਉਹਨੇ ਸਾਡੇ ਵਰਗੀ ਦੇਹ ਲੈਣੀ ਹੈ ਨਿਰੰਕਾਰ ਨੇ ਦੁਨੀਆਂ ਦੇ ਉਧਾਰ ਲਈ ਤਾਂ ਅਸੀਂ ਪ੍ਰਤੱਖ ਜਿਹਨੂੰ ਧਿਆਨ 'ਚ ਦੇਖਦੇ ਹਾਂ ਸਮਾਧੀਆਂ 'ਚ ਦੇਖਦੇ ਹਾਂ ਸ਼ਾਸਤਰਾਂ 'ਚ ਦੇਖਦੇ ਹਾਂ ਅਤੇ ਸਾਰੇ ਰਮਿਆ ਹੋਇਆ ਸੁਣਦੇ ਹਾਂ ਉਹਦੇ ਪ੍ਰਤੱਖ ਦਰਸ਼ਨ ਕਰਕੇ ਅਤੇ ਸੇਵਾ ਕਰਕੇ ਜਨਮ ਸਫਲ ਕਰੀਏ ਉਹਨਾਂ ਰਿਸ਼ੀਆਂ ਦੇ ਵਿੱਚੋਂ ਤਾਂ ਇਹ ਰਿਸ਼ੀ ਜਿਨ੍ਹਾਂ ਨੂੰ ਚਮਨਿਆਂ 'ਤੇ ਭਗਤੀ ਲੈ ਕੇ ਆਏ ਤੇ ਉਹ ਕੰਗਾਲ ਨਹੀਂ ਥੇ ਵੀ ਉਹਦੇ ਕੋਧਰੇ ਦੀ ਰੋਟੀ ਦੀ ਨਹੀਂ ਬਾਬਾ ਜੀ ਨੇ ਧਰਮ ਦੀ ਕਿਰਤ ਕਰਨ ਵਾਸਤੇ ਮੁੱਖ ਦੁਨੀਆਂ ਦੇ ਵਿੱਚ ਇੱਕ ਮਿਸਾਲ ਪੈਦਾ ਕੀਤੀ ਤਾਂ ਦੁਨੀਆਂ ਦੇ ਮਾਲਕ ਹੁੰਦੇ ਨੇ ਜੋਗੀ ਤਾਂ ਉਹ ਤਾਂ ਇੱਕ ਦੁਨੀਆਂ ਦਾ ਮਾਲਕ ਸੀ ਉਹਨੂੰ ਗੁਰੂ ਕਹਿ ਤੁਰਦੇ ਹੋਏ ਕਹਿ ਕੇ ਤੁਰੇ ਨੇ ਚੱਲ ਬਈ ਵਾਲਾ ਤੈਨੂੰ ਸਾਧ ਦਿਖਾ ਲਈਏ ਅਤੇ ਉੱਥੇ ਕਿੰਨੀਆਂ ਬਰਕਤਾਂ ਵਰਤੀਆਂ ਮਹਾਰਾਜ ਜੀ ਕਹਿੰਦੇ 30 ਦਿਨ 1 ਮਹੀਨਾ ਰਹਾਂਗੇ ਵੀ ਲਾ ਲਓ ਤੇਰੇ ਬੜਾ ਪਿਆਰ ਹੈ ਕਿਸੇ ਰਾਜੇ ਦੇ ਮਹਾਰਾਜੇ ਦੇ ਦੇਸ਼ 'ਚ ਮਹੀਨਾ ਰਹੇ ਨਹੀਂ 25 ਦਿਨ ਮਗਰੋਂ ਬੇਬੇ ਜੀ ਦੀ ਤਾਰ ਆ ਗਈ ਅਚਨ ਅਚਾਨ ਸਮਾਧੀ ਖੁੱਲ੍ਹੀ ਮਰਦਾਨਾ ਭੈਣ ਜੀ ਯਾਦ ਕਰਦੇ ਨੇ ਬਈ ਚਾਹਣਾ ਪੂਰਨ ਉਸ ਸ਼ਕਤੀ ਦੇ ਨਾਲ ਜਿਹੜੀ ਸਾਰੇ ਪੂਰਨ ਹੈ ਅਤੇ ਇੱਥੇ ਵਚਨ ਕੀਤਾ ਅਤੇ ਇੱਥੇ ਮਾਲਵੇ ਦੀ ਧਰਤੀ 'ਚ ਆਖੜੇ ਨੇ ਉੱਥੇ ਮਹਾਰਾਜ ਆਪ ਜੀ ਦੇ ਤਾਂ ਤਰਕ ਨਹੀਂ ਕਰ ਦਿੰਦੇ ਗੁਰਮੁਖ ਗਰੀਬ ਨੂੰ ਅੱਜ ਮੇਰੇ ਗਰੀਬ ਦੇ 5 ਦਿਨ ਰਹਿੰਦੇ ਸੀ ਕਹਿੰਦੇ ਬਈ ਅਸੀਂ ਤਾਂ ਤੈਨੂੰ ਮਹੀਨਾ ਰਹਿਣ ਵਾਸਤੇ ਕਿਹਾ ਤੀ ਭਾਈ ਲਾ ਲਓ ਹਾਂ 5 ਦਿਨ ਰਹਿੰਦੇ ਜੀ 25 ਹੋਏ ਨੇ ਹਰ ਰੋਜ਼ ਨਵੀਂ ਮੰਜੀ ਬੁਣਨੀ ਮਹਾਰਾਜ ਜੀ ਦਿਨ ਨੂੰ ਪਰਮਾਨੰਦ ਲੈਣ ਵਾਸਤੇ ਜੰਗਲ 'ਚ ਚਲੇ ਜਾਂਦੇ ਅਤੇ ਰਾਤ ਨੂੰ ਭੋਜਨ ਛਕਦੇ ਨਾਲੇ ਹਰ ਜਸ ਕਰਦੇ ਸੰਗਤ ਬਣਾਉਂਦੇ ਭਾਈ ਲਾਲੋ ਦੇ ਘਰ ਜਦ ਆ ਕੇ ਆਸਣ ਦੇ ਬਹਿੰਦੇ ਰੋਜ਼ ਨਵੀਂ ਮੰਜੀ ਸਾਹਿਬ ਬੁਣਨਾ ਸਾਨੂੰ ਝਾੜਨਾ ਵੀ ਔਖਾ ਹੋਇਆ ਹੁਣ ਗੁਰੂ ਦਰਬਾਰ ਦਾ ਕਿੱਡਾ ਸਰਾਲੂ ਸੀ ਹੁਰ ਦਾ ਇੱਕ ਸੁਰ ਹੁੰਦੇ ਨੇ ਗੁਰੂ ਅਤੇ ਸਿੱਖ ਉਸੇ ਨੂੰ ਕਿਹਾ ਜਨ ਨਾਨਕ ਧੂਰ ਮੰਗਿਆ ਤਿਸ ਗੁਰ ਆਪ ਦੀ ਧੂਰ ਆਪ ਮੰਗਦੇ ਨੇ ਨਦੀ ਅਤੇ ਸਮੁੰਦਰ ਜਦ ਇਕੱਠੇ ਹੋ ਜਾਂਦੇ ਨੇ ਉਹਨਾਂ 'ਚ ਕੋਈ ਭੇਦ ਨਹੀਂ ਹੁੰਦਾ ਵੀ ਨਦੀ ਕਿਹੜੀ ਹੈ ਅਤੇ ਸਮੁੰਦਰ ਕਿਹੜਾ ਉੱਥੇ ਚਰਨਾਂ ਦਾ ਸਵਾਲ ਕੀ ਵੀ ਉਹ ਚਰਨੇ ਧੂੜ ਮੰਗਦੇ ਉਹ ਤਾਂ ਆਪਣੇ ਚਰਨੇ ਦੀ ਧੂੜ ਆਪ ਮੰਗਦਾ ਉਹ ਵਸਤਾ ਹੈਗੀ ਹੈ ਗੁਰਲਾਗਾ ਤਬ ਜਾਣੀਏ ਮਿਟੇ ਮੋਹ ਤਨਤਾਪ ਹਰਕ ਸੁਖ ਦਾ ਜਨੀ ਤਬ ਹਰਾ ਪਿਆਪ ਪਿੱਛੇ ਹਰੀ ਰਹਿ ਜਾਂਦਾ ਜਦ ਨਦੀ ਸਮੁੰਦਰ ਦਾ ਦੀਦਾਰ ਕਰ ਲੈਂਦੀ ਹੈ ਨਦੀ ਸਮਾਪਤ ਹੋ ਜਾਂਦੀ ਹੈ ਜਦ ਗੁਰੂ ਦੇ ਦਰਸ਼ਨ ਹੋ ਗਏ ਸਿੱਖ ਦੀ ਹਉਮੈ ਸਮਾਪਤ ਹੋ ਜਾਏਗੀ ਪਿੱਛੇ ਗੁਰੂ ਹੀ ਗੁਰੂ ਰਹਿ ਜਾਏਗਾ ਸਿੱਖ ਦੇ ਸਰੀਰ 'ਚ ਬੈਠਾ ਗੁਰੂ ਹੀ ਕੰਮ ਕਰੇਗਾ ਜਿੰਨਾ ਚਿਰ ਵਿਅਕਤੀ ਦਾ ਧਰਮ ਬੈਠਾ ਉਹਦੀ ਆਪਣੀ ਹੰਗਤਾ ਸਮਾਪਤ ਹੋਊਗੀ ਉਹ ਹਰੀ ਜਨ ਹਰ ਹੋ ਜਾਂਦਾ ਹੁੰਦਾ ਉਸ ਵਸਤਾ ਦੇ ਨਾਲ ਗਰੀਬ ਨਵਾਜ ਪਾਤਸ਼ਾਹ ਨੇ ਭਰ ਦਿੱਤਾ ਭਾਈ ਲਾਲੋ ਭਾਈ ਲਾਲੋ ਤੇਰੇ ਪ੍ਰੇਮ ਦੇ ਵਸ ਅਸੀਂ ਤਾਂ ਤੈਨੂੰ ਮਹੀਨਾ ਕਿਹਾ ਸੀ ਤੂੰ 5 ਦਿਨ ਮਹੀਨੇ ਦੇ ਕਹਿੰਦਾ ਗਰੀਬ ਦੇ 5 ਦਿਨ ਰਹਿੰਦੇ ਪਾਤਸ਼ਾਹ ਹੋ ਜਗਤ ਵਾਲੀ ਹੋ ਮੇਰੇ ਤਾਂ ਗਰੀਬ ਦੇ 5 ਵੀ ਰੱਖ ਚੱਲੇ ਕਹਿੰਦੇ ਨਹੀਂ ਤੇਰੀ ਸ਼ਰਧਾ ਦੇ ਕਾਇਲ ਹੋਇਆ ਤੈਨੂੰ 1 ਮਹੀਨੇ ਦੀ ਜਗ੍ਹਾ ਵਰ ਦਿੱਤਾ ਵੀ ਐਸ ਮੰਜੀ 25ਵੀਂ ਮੰਜੀ ਸਾਹਿਬ 'ਤੇ ਸਾਨੂੰ ਜਦ ਤੇਰੀ ਮਰਜ਼ੀ ਕਰੂੰ ਬੈਠੇ ਹੀ ਦੇਖਿਆ ਕਰੇਂਗਾ, ਤੂੰ ਆਪਣੇ ਵਿਹਾਰ 'ਚ ਕਿਤੇ ਨਿਆਣੇ ਵਾਂਗੂ ਖੇ ਲਿਆ ਅਤੇ ਤੈਨੂੰ ਜਿੱਕਣ ਭਾਈ ਦੋਦੇ ਨੂੰ ਅਤੇ ਕੰਠੇ ਨੂੰ ਮਹਾਰਾਜ ਜੀ ਨੇ ਵਰ ਦਿੱਤਾ ਸੀ ਕਿਸੇ ਜਾਮੇ ਵਿੱਚ ਜਾ ਕੇ, ਭਾਈ ਦੋਦਾ ਪਹਿਲੇ ਪਾਸੇ ਦੇ ਛੇਵਿਆਂ ਦੇ ਦਰਸ਼ਨ ਕਰਕੇ ਪੈਰਾਂ 'ਤੇ ਸਿਰ ਰੱਖ ਕੇ ਪ੍ਰਾਣ ਛੱਡੇ ਨੇ ਅਤੇ ਉਹਨਾਂ ਦੀ ਤਰ੍ਹਾਂ ਅਤੇ ਗੁਰੂ ਨੂੰ ਸੱਦ ਲਿਆ ਮਹਾਰਾਜ ਜੀ। ਉੱਧਰੋਂ ਭਾਈ ਦੋਦੇ ਦਾ ਅੰਤ ਸਮਾਂ ਆਇਆ, ਚੇਤੇ ਕੀਤਾ ਵੀ ਕੋਈ ਗੁਰੂ ਨਾਨਕ ਦੇਵ ਜੀ ਨੂੰ ਰੋਜ਼ ਦੁੱਧ ਛਕਾਉਂਦਾ, ਉਹਨੂੰ ਕਿਹਾ ਜੀ ਮਹਾਰਾਜ ਮੇਰਾ ਦੁੱਧ ਪੀਂਦੇ ਰਹੋ। ਕਹਿੰਦੇ ਤਥਾਸਤੂ, ਤੇਰੀ ਸ਼ਰਧਾ ਨੂੰ ਇੱਥੇ ਪੀਂਦੇ ਹੀ ਰਹਾਂਗੇ ਜਦ ਮਰਜ਼ੀ ਹੈ। ਤੂੰ ਮਹਾਰਾਜ ਮੈਨੂੰ ਮਰਨ ਦਾ ਬੜਾ ਡਰ ਹੈ, ਉਹ ਤੂੰ ਤੇਰੀ ਬੜੀ ਉਮਰ ਹੋਊ ਬਈ, ਤੂੰ ਬੜੇ ਪਰਿਵਾਰ ਬਣਾਵਾਂਗਾ। ਅਤੇ ਇਹ ਸਧਾਰਨ ਗੱਲ 'ਤੇ ਵਰ ਦਿੱਤਾ ਬਾਬਾ ਜੀ ਨੇ। ਦੋਦਾ ਬੜਾ ਸਿੱਧਾ ਜ਼ਿੰਮੇਦਾਰ ਸੀ, ਵੀ ਇਹ ਹੈ ਹੀ ਸਿੱਧਿਆਂ ਦਾ, ਬਲ ਵਾਲਿਆਂ ਦਾ ਹੈ ਹੀ ਹੋਈ ਹੈ, ਤਾਂ ਉਹ ਸਾਰਿਆਂ ਦਾ ਬਲ ਵਾਲੇ ਨੂੰ ਦੀਂਦਾ ਨਹੀਂ ਬਲ ਦੇ ਵਿੱਚ ਭਰੋਸਾ ਹੈ। ਕਹਿੰਦੇ ਬਈ ਮਹਾਰਾਜ ਮੇਰਾ ਦੁੱਧ ਪੀ ਲਓ। ਦੁੱਧ ਵਾਸਤੇ ਬਾਹਰਲਾ ਖਾਣਾ ਪਕਵਾਨ ਧਰਿਆ ਹੋਲਾਂ ਦਾ ਮੁੱਠੀ, ਅਤੇ ਭੱਜ ਕੇ ਗਿਆ ਦੁੱਧ ਨੂੰ, ਵੀ ਇਹ ਤਾਂ ਬੇਪਰਵਾਹ ਹੁੰਦੇ ਨੇ, ਅੱਗੇ ਆ ਕੇ ਚਲੇ ਜਾਂਦੇ, ਰੱਬ ਜਿਹੜਾ ਹੁੰਦਾ ਉਹ ਕਿਸੇ ਦੀ ਮੁਥਾਜ ਨਹੀਂ ਹੁੰਦਾ, ਇਹ ਤਾਂ ਮੈਨੂੰ ਰੱਬ ਲੱਭਿਆ। ਗੁਰੂ ਨਾਨਕ ਦੇਵ ਜੀ ਤਾਂ ਪੂਰੀ ਸ਼ਰਧਾ ਆਈ, ਭੱਜ ਕੇ ਗਿਆ ਦੋਦਾ, ਅਤੇ ਉਹ ਚੱਕਵੀਆਂ ਭੜੋਲੀਆਂ ਹੁੰਦੀਆਂ ਸੀ ਮਾਲਵੇ ਦੇ ਵਿੱਚ ਜਾਂ ਇਸ ਪੰਜਾਬ ਦੇ ਵਿੱਚ, ਅਤੇ ਉਹ ਭੜੋਲੀ ਦੁੱਧ ਵਾਲੀ ਸਾਰੀ ਚੱਕ ਲਿਆ, ਵੀ ਜੇ ਮੈਂ ਛੰਨੇ ਛੁੰਨੇ ਕੱਢਣ ਲੱਗਿਆ ਤਾਂ ਉਹਨਾਂ ਨੇ ਚਲੇ ਜਾਣਾ, ਫਕੀਰ ਬੇਮਤਾਜ ਹੁੰਦੇ ਨੇ, ਮੇਰਾ ਦੁੱਧ ਹੀ ਨਾ ਰਹਿ ਜਾ ਕਿਤੇ। ਤਾਂ ਭੜੋਲੀ ਉਹ ਚੱਕ ਲਿਆ, ਮੰਡਾਸਾ ਮਾਰ ਕੇ ਉੱਤੇ ਸਣੇ ਕਾਢ ਲਈ। ਮਹਾਰਾਜ ਜੀ ਬੜੇ ਪ੍ਰਸੰਨ ਹੋਏ, ਦੁੱਧ ਛੇਤੀ ਆਇਆ, ਵੀ ਗਰੀਬ ਨਵਾਜ ਆਪ ਜੀ ਦੇ ਚਰਨਾਂ ਦੀ ਖਿੱਚ ਸੀ, ਵੀ ਕਿਤੇ ਬਾਬਾ ਜੀ ਚਲੇ ਹੀ ਨਾ ਜਾਣ। ਅਤੇ ਦੁੱਧ ਠੰਡਾ ਕੀਤਾ, ਦੁੱਧ ਦਾ ਕਟੋਰਾ ਭਰ ਕੇ ਮਹਾਰਾਜ ਜੀ ਦੇ ਮੂਹਰੇ ਕੀਤਾ। ਬਾਬਾ ਜੀ ਪ੍ਰਸੰਨ ਹੋਏ, ਪੀ ਕੇ ਕਹਿੰਦੇ ਵੀ ਦੋਦਾ ਮੰਗ, ਤੂੰ ਤੈਂ ਬੜੀ ਸੇਵਾ ਕੀਤੀ ਹੈ, ਬੜੀ ਸ਼ਰਧਾ ਦਿਖਾਲੀ ਹੈ, ਤੈਨੂੰ ਗੁਰੂ ਨਾਨਕ ਦੀ ਅਕਾਲ ਦੀ ਦਰਗਾਹ ਚੋਂ ਕੀ ਦਵਾ ਦੀਏ, ਤੇਰੇ 'ਤੇ ਪ੍ਰਸੰਨ ਹੈ, ਤੇਰੇ ਸੁਧੇ ਸੁਭਾਅ 'ਤੇ। ਕਹਿੰਦੇ ਮਹਾਰਾਜ ਮੈਨੂੰ ਤਾਂ ਮੰਗਣਾ ਨਹੀਂ ਆਉਂਦਾ, ਮੈਂ ਤਾਂ ਇੱਕ ਡੰਗਰ ਚਾਰਨ ਵਾਲਾ ਜ਼ਿੰਮੀਦਾਰਾਂ ਦਾ ਹੁੰਦਾ, ਮੈਨੂੰ ਤਾਂ ਕੁਛ ਨਹੀਂ ਮੰਗਣਾ ਆਉਂਦਾ। ਅਤੇ ਬਈ ਤੇਰੇ 'ਤੇ ਗੁਰੂ ਨਾਨਕ ਦੇਵ ਜੀ ਪ੍ਰਸੰਨ ਹੈ ਦੋਦਾ, ਤੂੰ ਮੰਗ ਲੈ, ਤੈਨੂੰ ਕੀ ਦੇ ਦੀਏ। ਦੁੱਧ ਦਾ ਛੰਨਾ ਹੱਥ 'ਚ ਲਿਆ ਹਜ਼ੂਰ ਦੇ ਸਨਮੁਖ ਕਰਕੇ, ਗਰੀਬ ਨਵਾਜ ਜੇ ਤੁੱਠੇ ਹੋ ਤਾਂ ਮੈਂ ਪੜਿਆਉਂਦਾ ਰਹਾਂ, ਜੇ ਤੁਸੀਂ ਦੁੱਧ ਪੀਂਦੇ ਰਹੋ। ਬੜੇ ਪ੍ਰਸੰਨ ਹੋਏ ਹਜ਼ੂਰ, ਇਹੀ ਵਚਨ ਲਾਲ ਉਹਨੂੰ ਕੀਤਾ ਵੀ ਤੂੰ ਜਦ ਮਰਜ਼ੀ ਪ੍ਰਸ਼ਾਦੇ ਲਾ ਕੇ ਲਿਆਈ, ਐਸੇ ਮੰਜੀ ਸਾਹਿਬ 'ਤੇ ਸਦਾ ਹੀ ਛਕਦੇ ਰਹਾਂਗੇ। ਇੱਥੇ ਬੈਠੇ ਆਪਣਾ ਬ੍ਰਹਮ ਵਿੱਚ ਜੋਗੀ ਨੇ ਹੋਰ ਉਹਦੀ ਸ਼ਰਧਾ ਨੂੰ ਰੂਪ ਸਥਾਪਨ ਕਰ ਦਿੱਤਾ। ਇਸ ਲਈ ਇਹਨਾਂ ਦਾ ਬੜੇ ਕੰਮ ਕਰਨੇ, ਟਾਈਮ ਜਦ ਛਕਾਉਣਾ ਉਹ ਜਦ ਛਕਦੇ ਹੀ ਰਹਾਂਗੇ। ਪ੍ਰੇਮੀਆਂ ਦੇ ਵੱਸ ਹੈ ਸੱਜਣ ਥਾਵਾਂ 'ਚੋਂ ਨਿਕਲਣ ਦੀ ਕੋਈ ਨਵੀਂ ਗੱਲ ਨਹੀਂ, ਹੁਣ ਵੀ ਬੈਠੇ ਨੇ ਸੱਜਣਾਂ ਦਾ ਛਕਦੇ ਨੇ, ਅਤੇ ਅਸੀਂ ਛਕਾਉਣ ਵਾਲੇ ਨਹੀਂ ਬਣੇ। ਆਓ ਉਹਨਾਂ ਨੇ ਭਾਈ ਵਾਲੇ ਨੂੰ, ਹਜ਼ੂਰ ਕਹਿੰਦੇ ਭਾਈ ਵਾਲਾ ਦੇਖ ਕਿੱਡਾ ਸਿੱਧਾ ਜਿਹਾ ਜ਼ਿਮੀਂਦਾਰ ਲੱਗਦਾ ਸੀ, ਡੰਗਰ ਚਾਰਨ ਵਾਲਾ ਮੁੰਡਾ ਕਿੰਨਾ ਸਿਆਣਾ। ਕਹਿੰਦੇ ਮੰਗਣਾ ਆਉਂਦਾ ਨਹੀਂ ਹੈ ਅਤੇ ਮੰਗ ਸਭ ਕੁਛ ਹੀ ਲਿਆ, ਖੁਦਾ ਨੂੰ ਬੰਨ ਲਿਆ ਵੀ, ਕਹਿੰਦਾ ਜੇ ਹੁਣ ਇੱਥੇ ਰਹਾਂਗੇ ਤਾਂ ਦੁੱਧ ਪੀਵਾਂਗੇ, ਵੀ ਤੁਸੀਂ ਦੁੱਧ ਪੀਂਦੇ ਰਹੋ, ਮੈਂ ਗਰੀਬ ਨਵਾਜ ਪੜਾਉਂਦਾ ਰਹਾਂ, ਜੇ ਵਾਰੀ ਦਿੱਤਾ ਤਾਂ ਫਿਰ ਇਹ ਦੇ ਦਿਓ। ਕਹਿੰਦੇ ਨਾਲੇ ਫਿਰ ਇਹਦੇ ਵਿੱਚ ਰਹਿ ਕੀ ਗਿਆ, ਹੁਣ ਜੇ ਇਹਨੂੰ ਦੁੱਧ ਦੇਵਾਂਗੇ ਤਾਂ ਦੁੱਧ ਪਿਲਾਓ ਸਾਨੂੰ, ਵੀ ਮੈਂ ਦੁੱਧ ਪਿਲਾਉਂਦਾ ਰਹਾਂ, ਗਰੀਬ ਨਵਾਜ ਤੁਸੀਂ ਪੀਂਦੇ ਰਹੋ, ਨਾਲੇ ਤਾਂ ਦੁੱਧ ਮੰਗ ਲਿਆ, ਹੁਣ ਦੁੱਧ ਚਾਰਨ ਨੂੰ ਦੁੱਧ ਫਿਰ ਮੈਸਾਂ ਨਾਲ ਹੁੰਦਾ, ਮੈਸਾਂ ਚਾਰਨ ਵਾਲੇ ਮੁੰਡੇ ਵੀ ਚਾਹੀਦੇ ਨੇ, ਟੱਬਰ ਵੀ ਮੰਗ ਲਿਆ, ਮੁਕਤੀ ਦਾ ਦਾਤਾ ਮੰਗ ਲਿਆ ਕੋਲੇ, ਪਿੱਛੇ ਰਹਿ ਕੀ ਗਿਆ, ਗੁਰਮੁਖਾਂ ਨੂੰ ਮੰਗਣਾ ਕਿਵੇਂ ਆਉਂਦਾ, ਕਿ ਮੰਗਣਾ ਤਾਂ ਮੈਨੂੰ ਕੁਛ ਨਹੀਂ ਆਉਂਦਾ। ਗਰੀਬ ਨਵਾਜ ਤੁਹਾਡੀ ਸੰਗਤ ਦਾ ਸਦਕਾ ਫਿਰ ਆਪ ਵਰ ਦੇਣ ਹੀ ਲੱਗਿਓ, ਤਾਂ ਫਿਰ ਤੁਸੀਂ ਦੁੱਧ ਪੀਂਦੇ ਰਹੋ, ਮੈਂ ਪੜਾ ਦੇਣਾ। 150 ਵਰੇ ਦੀ ਉਮਰ 6ਵੇਂ ਪਾਤਸ਼ਾਹ ਵੇਲੇ ਜਾ ਕੇ ਸਰੀਰ ਛੱਡਿਆ, ਬਿਰਧ ਹੋ ਗਿਆ, ਪੁੱਤ ਪੋਤੇ ਪੜੋਤਿਆਂ ਵਾਲਾ ਹੋ ਗਿਆ, ਅਤੇ ਉਹ ਉੱਚਾ ਸੁਣਨ ਲੱਗ ਗਿਆ, ਕਾਇਆ ਸਿਮਰਨ ਵਾਲਾ ਸੀ, ਐਥਰੂ ਠਾਹਾਂ ਆ ਗਏ, ਚੱਕ ਕੇ ਦੇਖਿਆ ਕਰੇ, ਅਬਰੂ ਝੜਕ ਢਲ ਕੇ ਠਾਹਾਂ ਆ ਗਏ, ਜੋਗੀਆਂ ਦੇ ਵੀ ਆ ਜਾਂਦੇ ਹੁੰਦੇ ਨੇ, ਬੜੀ ਉਮਰ ਹੋ ਗਈ, ਉੱਚਾ ਸੁਣਨ ਲੱਗ ਗਿਆ, ਉਹ ਕੰਨ 'ਚ ਧੂਤੂ ਜਿਹਾ ਲਾ ਕੇ ਸੁਣਦੇ ਆ, ਹੁਣ ਉਹ ਜਿਹੇ ਚੱਲੇ ਆਉਂਦੇ, ਅਤੇ ਉਹ ਲਾ ਕੇ ਨਿਆਣੇ ਨੇ ਕਹਿਣਾ ਜਲ ਪਾਣੀ, ਬਾਬਾ ਜੀ ਜਲ ਗੁਰੂ ਕਹਿਨੂੰ ਛਕਾ ਕੇ ਛਕਾਂਗੇ, ਰੋਜ਼ ਦੁੱਧ ਛਕਾ ਕੇ ਛਕਦਾ ਹੁੰਦਾ ਸੀ, ਗੁਰੂ ਕਹਿਨੂੰ ਛਕਾ ਕੇ ਜਦ ਆਉਣਾ ਬੱਚਿਆਂ ਲੈ ਕੇ, ਗੁਰੂ ਕਹਿਨੂੰ ਅਰਦਾਸ ਕਰਨੀ, ਛਕ ਲੈਣਾ ਉਹਨਾਂ ਨੇ, ਉਹ ਸੁਰ ਹੋਏ ਹੁੰਦੇ ਨੇ, ਇੱਕੋ ਹੀ ਹੋਏ ਹੁੰਦੇ ਨੇ ਉਹਨਾਂ ਨੂੰ। ਉਸ ਵਕਤ ਸਰੀਰ ਦੇ ਅੰਤ ਸਮੇਂ ਦੀ ਅਰਦਾਸ ਕੀਤੀ, ਬਾਬਾ ਜੀ ਮੈਂ ਆਪ ਜੀ ਦੇ ਹਜ਼ੂਰ ਕਹਿ ਬੈਠਾ ਵੀ ਮੈਨੂੰ ਮਰਨ 'ਤੇ ਡਰ ਲੱਗਦਾ ਸੀ, ਕਹਿੰਦੇ ਬੜੀ ਉਮਰ ਹੋਊ, ਇਹ ਹੁਣ ਜੁੱਲੜ ਜਿਹਾ ਚੱਕਣਾ ਔਖਾ ਹੋਇਆ, ਇਹਨੂੰ ਲਾ ਦਿਓ ਗਰੀਬ ਨਵਾਜ, ਜਨ ਬਿਨਤੀ ਕਦੇ ਨਾ ਹੋਵੇ ਜਨ ਕੀ ਅਰਦਾਸ। ਇਸ ਅਰਦਾਸ ਨੂੰ ਸੁਣ ਕੇ 6ਵੇਂ ਪਾਤਸ਼ਾਹ ਜੀ ਦੇ ਦਿਲ ਦੇ ਵਿੱਚ ਉਤਸ਼ਾਹ ਹੋਇਆ, ਜਿਹਦੇ ਵੀ ਕੋਈ ਸਿੱਖ ਯਾਦ ਕਰਦਾ। ਸੰਗਤ ਨੂੰ ਪੁੱਛਿਆ, ਭਾਈ ਕੋਈ ਇਹੀ ਜਿਹੀ ਅੱਖ ਹੈ ਜਿਹਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਵਿਅਕਤੀ ਦੇ ਦਰਸ਼ਨ ਕੀਤੇ ਹੋਣ? ਹਾਂਜੀ, ਇੱਕ ਦੋਦਾ ਜ਼ਿੰਮੇਦਾਰ ਹੈ। ਕਹਿੰਦੇ ਵੀ ਛੇਤੀ ਚਲੋ, ਹੁਣੇ ਚਲੋ, ਉੱਥੇ ਕਿੱਥੇ ਗਏ? ਘੋੜੇ 'ਤੇ ਸਵਾਰ ਹੋ ਕੇ ਸੈਨਾ ਲਈ ਨਾਲ ਮਹਾਰਾਜ ਜੀ ਉਸਦੇ ਦਰ 'ਤੇ ਜਾ ਪਹੁੰਚੇ ਅਤੇ ਉਹ ਹੋਰ ਉਹਦੇ ਪਰਿਵਾਰ ਆਇਆ, ਗੁਰੂ ਨਾਨਕ ਦੇਵ ਜੀ ਆਏ ਨੇ, ਗੁਰੂ ਨਾਨਕ ਦੇਵ ਜੀ ਆਏ ਨੇ, ਚਿਮਣਾ ਚੱਕ ਕੇ ਦੇਖੀਆਂ ਗੁਰੂ ਨਾਨਕ ਆਏ ਨੇ, ਫਿਰ ਉਹ ਡਾਹ ਲਈਆਂ। ਮੈਂ ਰੋਜ਼ ਦੁੱਧ ਪਿਲਾਉਣਾ ਚਿੱਟਾ ਦਾੜਾ ਹੱਥ 'ਚ ਸਿਮਰਨਾ, ਕਿਸੇ ਰਾਜੇ ਦਾ ਮੁੰਡਾ ਹੋਣੇ ਕਿ ਹਜ਼ੂਰ ਦੀ ਚੜ੍ਹਦੀ ਉਮਰ ਸੀ ਜੋਧੇ ਸੂਰਵੀਰ 'ਤੇ ਘੋੜੇ 'ਤੇ ਚੜ੍ਹੇ ਹੋਏ ਤੇ, ਐਵੇਂ ਕਿਸੇ ਰਾਜੇ ਦਾ ਮੁੰਡਾ ਹੋਣੇ, ਗੁਰੂ ਨਾਨਕ ਨੂੰ ਮੈਂ ਭੁੱਲਿਆ ਹੋਇਆ, ਇਹ ਨਹੀਂ ਗੁਰੂ ਨਾਨਕ ਹੈ ਮੇਰਾ, ਗੁਰੂ ਨਾਨਕ ਆ ਗਿਆ ਕਦੇ ਕਹਿੰਦੇ ਗੁਰੂ ਨਾਨਕ ਆ ਗਿਆ, ਗੁਰੂ ਨਾਨਕ ਵੀ ਮੇਰੇ ਹਿਰਦੇ 'ਤੇ ਉਪਕਰਿਆ ਹੋਇਆ ਨਹੀਂ ਤਾਂ ਉਹ ਦੋ ਰੋਜ਼ ਦੁੱਧ ਪੀਵੇ, ਮੈਂ ਇੱਕ ਦਿਨ ਦਰਸ਼ਨ ਕਿੰਨੇ ਦਾ ਰੋਜ਼ ਦੁੱਧ ਪੀਂਦਾ ਮੇਰੇ ਕੋਲ। ਮਹਾਰਾਜ ਛੇਵੇਂ ਜਾਮੇ 'ਚ ਗੁਰੂ ਨਾਨਕ ਦੇਵ ਜੀ ਆਇਆ ਗੁਰੂ ਹਰਗੋਬਿੰਦ। ਹਾਂ ਠੀਕ ਠੀਕ, ਗੁਰੂ ਕੇ ਬਚਨ ਕਰਦੇ ਹੁੰਦੇ ਸੀ ਵੀ ਅਸੀਂ 10 ਜਾਮੇ ਨਿਮਿਤ ਧਾਰਨੇ ਹਨ ਅਤੇ ਇਹ ਤਾਂ ਫਿਰ ਠੀਕ 6ਵੇਂ ਜਾਮੇ 'ਚ ਉਹ ਆਏ ਹੋਣਗੇ। ਕਹਿੰਦੇ ਇਉਂ ਪੱਕਾ ਵੀ ਪਤਾ ਲੱਗ ਗਈ ਉਹੀ ਆਏ ਹੋਣਗੇ। ਆਓ ਗਰੀਬ ਮਹਾਰਾਜ, ਫਿਰ ਪਿਆ ਦੁੱਧ, ਦੁੱਧ ਪੀ ਲਓ ਅੰਦਰ, ਕਹਿੰਦਾ ਪਾਤਸ਼ਾਹ ਮੈਨੂੰ ਨਿਸ਼ਚਾ ਤਾਂ ਆਓ ਵੀ ਉਵੇਂ ਉਹੋ ਜਿਹੇ ਹੋ ਕੇ ਪੀ ਲਓ। ਚਿੱਕਣ ਰੋਜ਼ ਦਾ ਸੁਭਾਅ ਪੱਕਿਆ, ਹੁਣ ਗੁਰੂ ਨਾਨਕ ਬਣ ਕੇ ਦਿਖਾ ਦਿਓ ਉਹ ਹਜਾ ਚਿੱਟਾ ਥਾੜਾ। ਕਹਿੰਦੇ ਰੋਜ਼ ਹੀ ਪੀਂਦੇ ਹਾਂ, ਅੱਜ ਨਵੀਂ ਗੱਲ ਹੈ ਲਿਆ ਪਾਏ, ਹੁਣ ਕਿਸੇ ਰੰਗਾਂ 'ਚ ਖੇਲੋ, ਮੇਰੇ ਸੰਸਾਰ ਹਟ ਗਿਆ, ਜਿਹਨੂੰ ਟੋਲਦਾ ਤੀ ਉਹੀ ਹੈ, ਹੁਣ ਕਿਸੇ ਰੰਗਾਂ 'ਚ ਖੇਲੋ। ਕਹਿੰਦੇ ਦੋਦਾ ਫਿਰ ਮੰਗ ਲੈ, ਅਸੀਂ ਤਾਂ ਐਡੀ ਦੂਰੋਂ ਆਏ ਹਾਂ ਚੱਲ ਕੇ ਤੇਰੀ ਫਰਿਆਦ ਸੁਣ ਕੇ, ਤੂੰ ਮੰਗ ਲੈ ਬਸ ਪਾਤਸ਼ਾਹ। ਮੰਗ ਦੇਣੀ ਹੈ ਤਾਂ ਉਦੋਂ ਵੀ ਮੰਗ ਦਿੰਦੇ ਸੀ, ਉਦੋਂ ਦੁੱਧ ਪੀਣ ਦਾ ਵੀ, ਦੁੱਧ ਤਾਂ ਹੁਣ ਪੀਂਦੇ ਰਹੇ ਹੋ, ਚਰਨਾਂ 'ਤੇ ਸਿਰ ਰੱਖ ਕੇ ਵੀ ਗਰੀਬ ਨੂੰ ਅੱਜ ਹੁਣ ਫਿਰ ਆਪਣੇ ਵਿੱਚ ਹੀ ਲਾ ਲਓ। ਸੀਸ ਚਰਨ 'ਤੇ ਰੱਖਿਆ, ਹੇਠਲਾ ਸਾ ਹੇਠ ਤੋਂ ਉੱਪਰ, ਜਿੱਕਣ ਸੱਪ ਖੱਡ ਛੱਡ ਜਾਂਦਾ ਜਾਂ ਕੰਜ ਲਾ ਦਿੰਦਾ ਹੁੰਦਾ, ਐਂ ਸਰੀਰ ਨੂੰ ਲਾ ਕੇ ਮੌਜ ਨਾ ਬਰਮ ਚਲਾਈਏ, ਚਰਨਾਂ 'ਤੇ ਸੱਦ ਕੇ ਸੀਸ ਰੱਖ ਕੇ ਸਿਰ ਛੱਡਿਆ। ਇਹੋ ਜਿਹੇ ਗੁਰਸਿੱਖ ਤਾਂ ਸੱਜਣੋ, ਇਹਾਂ ਜਾਂਦੀ ਸੰਗਤ ਮੰਗੀਏ ਗੁਰੂ ਨਾਨਕ ਕੋਲੋਂ, ਹੋਣਗੇ ਸਮੇਂ ਨਾਲ ਵੀ ਹੁਣ, ਮਗਰ ਉਹ ਕਿਸੇ ਜਗਿਆਸੂ ਨੂੰ ਦਿਸਦੇ ਹੁੰਦੇ ਨੇ ਅਤੇ ਇਹਨਾਂ ਤੋਂ ਬਾਬਾ ਜੀ ਬਖਸ਼ ਲਵੇ, ਜਿਹੜੇ ਇਉਂ ਸਤਿਗੁਰਾਂ ਦੇ ਹਜ਼ੂਰ ਵੀ ਆ ਜਾਂਦੇ ਨੇ। ਇੱਕ ਕਲਯੁੱਗ ਦੇ ਸਿੱਖ ਨੇ, ਗੁਰੂ ਨਾਨਕ ਦਾ ਸਿੱਖ ਨਹੀਂ ਸ਼ਰਾਬ ਪੀਂਦਾ ਹੁੰਦਾ, ਗੁਰੂ ਨਾਨਕ ਦਾ ਸਿੱਖ ਤਾਂ ਦੇਵਤਾ ਹੈ, ਇਹਨੂੰ ਤਾਂ ਮਸਤੀ ਉਤਰਦੀ ਨਹੀਂ, ਉਹ ਹੁਣ ਇਹ ਕਰਕੇ ਪੜ੍ਹਾਉਣਗੇ ਅਤੇ ਤੁਸੀਂ ਪੌੜੀ ਪੜ੍ਹ ਕੇ ਆਪਾਂ ਸਾਰੇ ਹੋ ਇਹ ਬਾਬਾ ਜੀ ਦੀ ਖੁਸ਼ੀ ਪ੍ਰਾਪਤ ਕਰੀਏ। ਹਜ਼ੂਰ ਨੇ ਇਹ ਸਾਨੂੰ ਇੱਕ ਅਸ਼ੀਰਵਾਦ ਦਿੱਤੀ ਹੈ ਵੀ ਸੇਵਕ ਕੋ ਸੇਵਾ ਬਣਿਆਈ, ਹੁਕਮ ਬੂਝ ਪਰਮ ਪਦ ਪਾਈ, ਇਸ ਤੋਂ ਉੱਪਰ ਨਹੀਂ ਵਿਚਾਰ ਜਾ ਕੇ ਮਨ ਵਸੇ ਨਿਰੰਕਾਰ, ਬੰਧਨ ਤੋੜ ਪਹਿ ਨਿਰਵੈਰ, ਅੰਧਨ ਪੂਜੋ ਗੁਰੂ ਕੇ ਪੈਰ, ਇਹ ਲੋਕ ਸੁਖੀਏ ਪਰਲੋਕ ਸੁਖੀਏ। ਚੜੀ ਰਹੇ
ਭੀਮ ਮਾਤਾ।